ਪ੍ਰਵਾਚ ਰਾਜਾ ਸੋ ਕੀਜੇ ਦੁਖੰਡ ਨਹੀਂ ਤਜੋ ਸੇਵ, ਸੁਣ ਲਿਓ ਸਾਚ ਤੋਂ ਕਹੋ ਦੇਵ।
ਬਿਪਰ ਪੰਡਿਤ ਕਹਿੰਦਾ ਰਾਜੇ ਨੂੰ, ਗੱਲ ਇਹ ਹੈ ਮੈਂ ਦੇਵੀ ਦੀ ਸੇਵਾ ਜਿਹੜੀ ਹੈ, ਦੇਵੀ ਦੀ ਸੇਵਾ ਕੀ ਹੁੰਦੀ ਹੈ? ਸ਼ਬਦ ਵਿਚਾਰ ਹੁੰਦਾ, ਅਸਲ 'ਚ ਸੇਵ ਹੈ। ਸੇਵ ਤਾਂ ਜਿਉਂਦੇ ਆਦਮੀ ਦੀ ਹੁੰਦੀ ਹੈ, ਕਰੀ ਦੀ ਗੁਰਤੀ ਦੀ ਕਾਹਦੀ ਸੇਵਾ? ਗੁਰਤੀ ਦੀ ਗੱਲ ਨਹੀਂ ਹੈ ਇੱਥੇ। ਉਹ ਸ਼ਬਦ ਵਿਚਾਰ ਕਰਦਾ, ਉਹਦਾ ਗਾਹਾਂ ਪ੍ਰਚਾਰ ਕਰਨਾ, ਉਸੇ ਦਾ ਉਸੇ ਦੀ ਗੱਲ ਨੂੰ ਗਾਹਾਂ ਦੱਸਣਾ, ਇਹੀ ਸੇਵ ਹੈ। ਸੇਵਾ ਤਾਂ ਅਸਲ ਦੇ ਵਿੱਚ ਜਿਉਂਦਿਆਂ ਦੀ ਕਰੀ ਦੀ ਹੈ, ਜਿਹੜੇ ਜਿਉਂਦੇ ਹੁੰਦੇ ਨੇ ਨਾ, ਜਿਨ੍ਹਾਂ ਨੇ ਜਨਮ ਲਿਆ ਹੋਇਆ, ਉਹਨਾਂ ਦੀ ਸੇਵਾ ਕਰੀ ਦੀ ਹੈ। ਹੋਰ ਸੇਵਾ ਕਿਹਦੀ ਕਰੋਗੇ ਤੁਸੀਂ? ਉਹਨਾਂ ਦੀ ਸੇਵਾ ਇਹੀ ਹੈ, ਦਇਆ ਜਾਣੇ ਜੀ ਕੀ ਕੁਛ ਪੁਰਨਦਾਨ ਕਰੇ, ਪੁਰਨਦਾਨ ਦੀ ਸੇਵਾ ਹੁੰਦੀ, ਹੋਰ ਸੇਵਾ ਕੀ? ਉਹ ਇਨਾਮਦਾਨ, ਇਨਾਮਦਾਨ ਦੀ ਉਹ ਗੱਲ ਹੈ ਵੀ ਮੈਂ ਕੰਮ ਜਿਹੜਾ, ਕਿਉਂਕਿ ਵਿਪਰ ਦਾ ਧਰਮ ਹੈ ਗਿਆਨ ਪ੍ਰਚਾਰ ਕਰਨਾ। ਉਹ ਕਹਿੰਦਾ ਮੈਂ ਆਪਣਾ ਧਰਮ ਕਿਉਂ ਛੱਡਾਂ? ਰਾਜੇ ਦਾ ਆਪਣਾ ਧਰਮ ਹੈ, ਮੇਰਾ ਆਪਣਾ ਧਰਮ ਹੈ, ਮੈਂ ਆਪਣਾ ਧਰਮ ਨਹੀਂ ਛੱਡਦਾ। ਫਿਰ ਗੱਲ ਧਰਮ ਦੇ ਆ ਕੇ ਖੜ ਗਈ, ਅਸੀਂ ਆਪਣਾ ਧਰਮ ਮੈਂ ਕਿਉਂ ਛੱਡਾਂ? ਤੇਰਾ ਧਰਮ ਰਾਜਾ ਦਾ ਹੈ, ਤੂੰ ਜੇ ਚਲੋ ਅੱਗੇ ਬਣਦੇ ਹੀ ਆਏ ਨੇ, ਕਹਾਉਂਦੇ ਹੀ ਆਏ ਨੇ ਵੀ ਮੈਂ ਪਰਮੇਸ਼ਰ ਹਾਂ, ਮੈਂ ਸਭ ਕੁਛ ਹਾਂ, ਤੂੰ ਕਹਾਉਂਦਾ ਰਹਿ, ਮੈਂ ਤਾਂ ਜਿਹੜਾ ਹੈਗਾ ਉਹਦੀ ਗੱਲ ਕਰ ਦੂੰ। ਔਰ ਮੇਰਾ ਧਰਮ ਹੈ, ਮੇਰਾ ਜਨਮ ਇਸ ਕਰਕੇ ਹੋਇਆ, ਪਰ ਬ੍ਰਾਹਮਣ ਦੇ ਘਰ ਮੇਰਾ ਜਨਮ ਹੋਇਆ, ਮੈਂ ਆਪਣਾ ਕੰਮ ਕਰਨਾ, ਮੈਂ ਆਪਣੇ ਕੰਮ ਤੋਂ ਨਹੀਂ ਖੜਦਾ। ਇੱਥੇ ਗੱਲ ਫਸ ਗਈ ਉਹਨਾਂ ਦੀ।
ਕੀਜੈ ਦੁਖੰਡ ਨਹੀਂ ਤਜੋਂ ਸੇਵ,
ਇਹ ਜਿਹੜੀ ਸੇਵਾ ਹੈਗੀ ਪਬਲਿਕ ਦੀ, ਉਹਨਾਂ ਨੂੰ ਸੱਚ ਦੱਸਣਾ, ਸੱਚ ਕੀ ਦੱਸਣਾ? ਵੀ ਰਾਜਾ ਪਰਮੇਸ਼ਰ ਨਹੀਂ ਹੈ, ਹੋਰ ਸੱਚ ਕੀ ਦੱਸਣਾ ਅਸੀਂ? ਗੱਲ ਤਾਂ ਇੱਥੇ ਫਸ ਗਈ ਨਾ, ਵੀ ਰਾਜਾ ਨਹੀਂ ਹੈਗਾ ਪਰਮੇਸ਼ਰ, ਇਸੇ ਗੱਲ ਦੀ ਤਕਲੀਫ ਹੈ ਉਹਨੂੰ, ਸਿੱਧੀ ਟੱਕਰ ਹੋ ਗਈ ਨਾ। ਹੁਣ ਜਦ ਉਹਦੇ ਘਰ ਵਾਲੀ ਨੇ ਕਿਹਾ ਵੀ ਤੂੰ ਉਹਨੂੰ ਅਭੇਵ ਕਹਿਣਾ, ਅਭੇਵ ਦਾ ਰਾਜਾ, ਭੇਦਭਾਵ ਨਹੀਂ ਰੱਖਦਾ ਕਿਸੇ ਨਾਲ, ਸਾਰਿਆਂ ਨੂੰ ਸਾਰਿਆਂ ਦੀ ਪਾਲਣਾ ਕਰਦਾ, ਪਰ ਰਾਜਾ ਤਾਂ ਭੇਦਭਾਵ ਰੱਖਦਾ, ਉਹਦੇ ਤਾਂ ਅਫਸਰ ਅੱਡ ਬਣਾਏ ਹੋਏ ਨੇ, ਛੋਟੇ ਨੌਕਰ ਵੀ ਨੇ ਵੱਡੇ ਵੀ ਨੇ, ਵੱਡਿਆਂ ਦੀ ਤਨਖਾਹ ਜ਼ਿਆਦਾ, ਛੋਟਿਆਂ ਦੀ ਘੱਟ ਹੈ। ਉਹ ਤਾਂ ਰੱਖਦਾ ਆਪਣੇ ਵਫ਼ਾਦਾਰਾਂ ਨੂੰ ਨੇੜੇ ਰੱਖਦਾ, ਜਿਹਨਾਂ 'ਤੇ ਸ਼ੱਕ ਆ ਉਹਨਾਂ ਨੂੰ ਦੂਰ ਰੱਖਦਾ ਆਪਣੇ ਤੋਂ, ਉਹ ਤਾਂ ਭੇਦਭਾਵ ਉਹਦੇ ਅੰਦਰ ਤਾਂ ਹੈ। ਆਪਣੇ ਪਰਾਏ ਵੀ ਨੇ, ਦੁਸ਼ਮਣ ਵੀ ਨੇ, ਬਕਾਨੇ ਬੈਰੀ ਵੀ ਨੇ, ਸਭ ਕੁਛ ਹੈ, ਭੇਦਭਾਵ ਹੈ ਉਹਦੇ ਅੰਦਰ ਤਾਂ। ਭੇਦਭਾਵ ਜੇ ਨਹੀਂ ਹੈ ਤਾਂ ਕੁਦਰਤ ਦੇ ਅੰਦਰ ਨਹੀਂ ਹੈ, ਕਾਦਰ ਦੇ ਅੰਦਰ ਨਹੀਂ, ਉਹਦੀ ਕੁਦਰਤ ਦੇ ਅੰਦਰ ਨਹੀਂ। ਇਹ ਕੁਦਰਤ ਦੀ ਗੱਲ ਚੱਲਦੀ ਹੈ, ਕੁਦਰਤ ਦੇ ਵਿੱਚ ਕਾਦਰ ਹੈ, ਕਾਦਰ ਵਿੱਚ ਕੁਦਰਤ ਹੈ, ਦੋ ਇੱਕੋ ਹੀ ਨੇ।
ਸੁਣ ਲਿਓ ਸਾਚ ਤੋਂ ਕਹੋ ਦੇਵ,
ਮੈਂ ਤੈਨੂੰ ਸੱਚੀ ਗੱਲ ਦੱਸਦਾ, ਦੇਵ ਤਾਂ ਹੈਗੇ ਸਾਰੇ ਦੇਵਤੇ, ਰਾਜਾ ਦੇਵ ਹੀ ਹੁੰਦਾ। ਤੂੰ ਜੇ ਕਹੂੰ ਦੇਵ, ਹੇ ਦੇਵ, ਦੇਵ ਨੂੰ ਮਹਾਦੇਵ ਬੜਾ ਹੁੰਦਾ, ਦੇਵ ਤਾਂ ਛੋਟਾ ਹੀ ਹੈ, ਫਿਰ ਜੇ ਦੇਵ ਕਹਿ ਤਾਂ ਦੇਵ ਤਾਂ ਕੋਈ ਵੱਡਾ ਨਹੀਂ ਹੈ, ਦੇਵ ਤਾਂ ਸਾਰੇ ਹੀ ਨੇ। ਦੇ ਕੇ ਇਨਸਾਨ ਨੂੰ ਦੇਵ ਕਿਹਾ ਜਾ ਸਕਦਾ, ਉਹਨੂੰ ਜਾਲਮ ਨਹੀਂ ਕਹਿੰਦਾ, ਦੇਵ ਹੀ ਕਹਿੰਦਾ, ਪਰ ਦੇਵ ਹੈ ਜੇ ਦੇਵ ਵਾਲਾ ਕੰਮ ਕਰੇ। ਮੈਂ ਸੱਚੀ ਗੱਲ ਦੱਸਾਂ ਤੈਨੂੰ ਕਿ ਮੈਂ ਇਹ ਸੇਵਾ ਨਹੀਂ ਛੱਡੀ।
ਕਿਉਂ ਨਾ ਹੋ ਹੈ ਟੂਕ ਤਨ ਕੇ ਹਜ਼ਾਰ,
ਉਹ ਕਹਿੰਦਾ ਸੀ ਮੈਂ ਤੇਰੇ ਦੋ ਟੁਕੜੇ ਕਰ ਦੂੰ, ਉਹ ਕਹਿੰਦਾ ਚਾਹੇ ਹਜ਼ਾਰ ਟੁਕੜੇ ਕਰ ਦੇ, ਇਹ ਸੇਵਾ ਨਹੀਂ ਛੱਡੀ ਜਾ ਸਕਦੀ। ਇਹੀ ਗੱਲ ਸੀ ਨੌਵੇਂ ਪਾਤਸ਼ਾਹ ਨਾਲ ਵੀ, ਇਹੀ ਗੱਲ ਸੀ, ਉਹੀ ਗੱਲ ਹੁੰਦੀ ਹੈ, ਹੋਰ ਨਹੀਂ ਹੁੰਦਾ ਕੁਛ। ਸਾਹਿਬਜ਼ਾਦਿਆਂ ਨਾਲ ਵੀ ਇਹੀ ਗੱਲ ਸੀ ਵੀ ਇਹ ਕੰਮ ਛੱਡ ਦਿਓ, ਨਹੀਂ ਬਰਦਾਸ਼ਤ ਹੁੰਦੀ ਬਾਈਧਾਰੀਆਂ ਨੂੰ, ਰਾਜਿਆਂ ਨੂੰ ਨਹੀਂ ਬਰਦਾਸ਼ਤ ਹੁੰਦੀ ਇਹ ਸੇਵਾ। ਉਹ ਬਾਈਧਾਰੀ ਰਾਜੇ ਵੀ ਤਾਂ ਇਸੇ ਗੱਲ ਕਹੇ ਸੀ, ਰਾਜੇ ਨੂੰ ਨਹੀਂ ਇਹ ਗੱਲ ਬਰਦਾਸ਼ਤ ਹੁੰਦੀ, ਹੋਰ ਅੰਦਰੋਂ ਨਹੀਂ ਬਰਦਾਸ਼ਤ ਹੁੰਦੀ, ਉੱਤੋਂ ਚਾਹੇ ਕਰਦਾ ਰਹੇ, ਅਹੰਕਾਰ ਦੀ ਚੋਟੀ 'ਤੇ ਖੜਾ ਹੁੰਦਾ ਰਾਜਾ।
ਨਹੀਂ ਤਜੋ ਪਾਏ ਦੇਵੀ ਉਦਾਰ,
ਦੇਖੋ ਦੇਵੀ ਦੇ ਨਾਲ ਉਦਾਰ ਲਫ਼ਜ਼ ਲੱਗ ਗਿਆ, ਦੇਵੀ ਉਧਾਰ ਹੈ, ਸਿੱਖਾਂ ਕੋਲ ਦੇਵੀ ਵਾਲਾ ਧਰਮ ਹੈ ਤਾਂ ਸਰਬੱਤ ਦਾ ਭਲਾ ਕਹਿੰਦੇ ਨੇ। ਇਹਦੇ ਧਰਮ ਇਹਦਾ ਧਰਮ ਸੰਕੀਰਣ ਨਹੀਂ ਹੋ ਸਕਦਾ ਜੇ ਸੰਪਰਦਾਇਕ ਨਹੀਂ ਹੋ ਸਕਦਾ। ਇਹ ਉਧਾਰ ਹੈ, ਜਿੱਥੇ ਉਧਾਰ ਹੈ ਬਾਹਰਲੀ ਬਾਹਰਲੀ ਬਾਊਂਡਰੀ ਤਾਂ ਹੈ ਉਹ ਨਹੀਂ, ਉਹਦੇ ਉਧਾਰ ਹੈ ਤਾਂ ਉਧਾਰ ਦਾ ਮਤਲਬ ਕੋਈ ਬਾਊਂਡਰੀ ਨਹੀਂ, ਕੋਈ ਲਿਮਿਟ ਨਹੀਂ ਹੈ, ਲਿਮਿਟ ਨਹੀਂ ਹੈ ਇਹਦੇ ਵਿੱਚ। ਉਧਾਰ ਮਤ ਹੈ, ਉਧਾਰ ਮਤ ਹੈ ਸਾਰਿਆਂ ਵਾਸਤੇ ਖੁੱਲ੍ਹਾ, ਕੋਈ ਆ ਜਾਓ ਸਾਰਿਆਂ ਵਾਸਤੇ ਹੀ ਆ ਲੰਗਰ ਚੱਲਦਾ ਸਾਰਿਆਂ ਵਾਸਤੇ, ਕੋਈ ਆ ਜਾਓ। ਭਲਾ ਸਰਬੱਤ ਦਾ ਗੱਲਾਂ ਨਾਲ ਨਹੀਂ, ਭਲਾ ਸਰਬੱਤ ਦਾ ਇਹ ਗੱਲਾਂ ਨਾਲ ਜਾਤਾਂ ਹੁੰਦੀ ਹੈ, ਲੋੜ ਜਾਤਾਂ ਕਹਿੰਦੇ ਨੇ ਸਰਬੱਤ ਦਾ ਭਲਾ ਅਸੀਂ ਚਾਹੁੰਦੇ ਮੰਗਦੇ ਹਾਂ। ਉਹ ਮੰਗਣ ਨਾਲ ਕੀ ਫਰਕ ਪੈਂਦਾ, ਕਰਕੇ ਤਾਂ ਦਿਖਾਓ ਸਰਬੱਤ ਦਾ ਭਲਾ, ਕਰਨਾ ਕੁਛ ਹੋਰ ਕਹਿਣਾ ਕੁਛ ਹੋਰ, ਸੋਚਦੇ ਵੀ ਨਹੀਂ ਤੁਸੀਂ ਤਾਂ ਸਰਬੱਤ ਦਾ ਭਲਾ, ਜਾਂ ਫਸ ਜਾਂਦੇ ਹੋ ਜਦ ਕਹਿੰਦਾ ਸਾਡਾ ਤਾਂ ਜੀ ਧਰਮ ਸਰਬੱਤ ਦੇ ਭਲੇ ਵਾਲਾ, ਕੀਤਾ ਵੀ ਹੈਗਾ ਤੇ ਸਰਬੱਤ ਦਾ ਭਲਾ। ਹਰਿਆਣੇ ਨੂੰ ਤਾਂ ਪਾਣੀ ਨਹੀਂ ਦਿੰਦੇ, ਕਹਿੰਦੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਕਰ ਲੈਣਗੇ। ਕਹਿਣ ਦੀਆਂ ਗੱਲਾਂ ਹੋਰ ਨੇ, ਕਰਨ ਦੀਆਂ ਗੱਲਾਂ ਹੋਰ ਨੇ, ਕੁਦਰਤ ਹੈ ਕਰਦੀ ਸਰਬੱਤ ਦਾ ਭਲਾ। ਆਦਮੀ ਨਹੀਂ ਕਰ ਸਕਦਾ ਕੋਈ ਵੀ ਸਰਬੱਤ ਦਾ ਭਲਾ, ਆਦਮੀ ਦਾ ਕੁਦਰਤੀ ਸਿਲਸਿਲਾ ਕਰ ਸਕਦਾ, ਉਹ ਜਿਹਾ ਸੁਭਾਅ ਬਣਾਉਣਾ ਚਾਹੀਦਾ। ਅਸੀਂ ਸੋਚ ਸਕਦੇ ਹਾਂ ਸਰਬੱਤ ਦਾ ਭਲਾ, ਕਰ ਨਹੀਂ ਸਕਦੇ। ਚੱਲ ਸੋਚ ਹੀ ਲਓ ਤੁਸੀਂ, ਕਰਤਾ ਸਕਦੇ ਨਹੀਂ, ਸੋਚੋ ਤਾਂ ਸਹੀ, ਬੁਰਾ ਤਾਂ ਨਾ ਸੋਚੋਗੇ ਸਦਾ, ਸੋਚਣਾ ਹੀ ਸਾਡਾ ਕੰਮ, ਇਹ ਤੋਂ ਜ਼ਿਆਦਾ ਕੁਛ ਨਹੀਂ ਕਰ ਸਕਦੇ। ਜੇ ਭਲਾ ਹਰਿਆਣੇ ਰਾਜਸਥਾਨ ਜ਼ਿਆਦਾ ਮੀਂਹ ਪੈਣ ਲੱਗ ਜਾਵੇ, ਪੰਜਾਬ 'ਚ ਨਾ ਪਵੇ, ਪਹਾੜਾਂ 'ਚ ਨਾ ਪਵੇ, ਫਿਰ ਕੀ ਕਰਨਗੇ? ਇੱਧਰ ਨੂੰ ਉੱਚੇ ਥਰਮ ਤਾਂ ਪਾਣੀ ਵੀ ਨਹੀਂ ਆਉਣਾ, ਇੱਧਰੋਂ ਨੀਵੇਂ ਥਰਮ ਤਾਂ ਚਲਿਆ ਜਾਂਦਾ। ਜੇ ਹਰਿਆਣੇ ਤੱਕ ਪਰੇ ਤੱਕ ਮੀਂਹ ਪੈਣ ਲੱਗ ਜਾਵੇ, ਇੱਧਰ ਪਵੇ ਹੀ ਨਾ, ਕੁਦਰਤ ਦੇ ਹੱਥ ਹੈ ਸਭ ਕੁਛ, ਜੇ ਉਹ ਕਰਨਾ ਚਾਹੇ ਤੁਸੀਂ ਕੀ ਕਰੋਗੇ? ਸੋਚਿਆ ਹੀ ਨਹੀਂ ਕਦੇ ਇਹ ਗੱਲ। ਹਾਂਜੀ,
ਸੁਣੋ ਭਇਓ ਬੈਣ ਸ਼ੂਦਰ ਸੋ ਕ੍ਰੁੱਧ।
ਇਹ ਗੱਲ ਸੁਣ ਕੇ ਰਾਜਾ ਜਿਹੜਾ ਸੀ, ਨੀਚ ਰਾਜਾ ਸੀ, ਨੀਚ ਨੀਚ ਹੈ, ਸ਼ੂਦਰ ਦਾ ਹੁਣ ਨੀਚ ਹੈ, ਨੀਚ ਬਿਰਤੀ ਹੁੰਦੀ ਹੈ, ਨੀਚ ਖਿਆਲਾਤ ਹੁੰਦੇ ਨੇ, ਆਦਮੀ ਕੋਈ ਨੀਚ ਨਹੀਂ। ਜੇ ਖਿਆਲਾਤ ਨੀਚ ਨੇ ਨੀਚ ਹੈ, ਖਿਆਲਾਤ ਉੱਚੇ ਨੇ ਉੱਚ ਹੈ। ਜਿਹੜਾ ਉਦਾਰ ਚਿੱਤ ਆਦਮੀ ਹੈ ਉਹ ਉੱਚ ਹੁੰਦਾ, ਨੀਚ ਨਹੀਂ ਹੁੰਦਾ। ਨੀਚ ਤਾਂ ਉੱਥੇ ਜਾ ਕੇ ਆ ਜਾਂਦੀ ਹੈ ਜਿੱਥੇ ਜਾ ਕੇ ਉਦਾਰ ਨਹੀਂ ਰਹਿੰਦਾ। ਹਰ ਮਤ ਆਪਣੇ ਆਪਣੇ ਮਤ ਦੇ ਬੰਦੇ ਨੂੰ ਚੰਗਾ ਸਮਝਦੀ ਹੈ, ਦੂਜਿਆਂ ਨੂੰ ਮਾੜਾ ਸਮਝਦੀ। ਉਹ ਮਤ ਤਾਂ ਇੱਕੋ ਹੀ ਹੈ, ਅੰਤਰਾਤਮਾ ਦੀ ਆਵਾਜ਼, ਬਾਕੀ ਤਾਂ ਸਭ ਸਾਡੀਆਂ ਬਣਾਈਆਂ ਹੋਈਆਂ ਨੇ। ਇਹ ਗੱਲ ਸੁਣ ਕੇ ਰਾਜਾ ਗੁੱਸੇ ਹੋ ਗਿਆ, ਰਾਜ ਹੋ ਗਿਆ ਵੀ ਇਹ ਦੇਵੀ ਦੀ ਪੂਜਾ ਕਹਿੰਦਾ ਮੈਂ ਨਹੀਂ ਛੱਡਦਾ, ਦੇਵੀ ਦੀ ਜਿਹੜੀ ਸੇਵਾ ਨਹੀਂ ਛੱਡਦਾ ਮੈਂ, ਦੇਵੀ ਦੀ ਸੇਵਾ ਕੁਛ ਨਹੀਂ ਹੈ, ਦੇਵੀ ਦੀ ਸੇਵਾ ਵੀ ਦੇਵੀ ਦਾ ਪ੍ਰਚਾਰ ਕਰਨਾ, ਗੱਲ ਦੱਸਣੀ ਹੈ, ਹੋਰ ਉਹਦੀ ਸੇਵਾ ਕੀ ਕਰਨੀ ਹੈ, ਗੱਲੇ ਦੱਸਣੀ। ਕੁਦਰਤ ਦੀ ਸੇਵਾ ਅਸੀਂ ਕੀ ਕਰ ਸਕਦੇ ਹਾਂ? ਕੁਦਰਤ ਤਾਂ ਖੁਦ ਸੇਵਾ ਕਰਦੀ ਹੈ ਸਾਰਿਆਂ ਦੀ, ਸੇਵਾ ਕੋ ਦਊ ਭਲੇ ਇੱਕ ਸੰਤ ਇੱਕ ਰਾਮ, ਹੋਰ ਤਾਂ ਕੋਈ ਸੇਵਾ ਕਰੇ ਨਹੀਂ ਸਕਦਾ। ਇਹ ਸੰਤ ਨੇ ਭਲਾ ਸੇਵਾ ਕਰਦੇ ਨੇ? ਜੇ ਸੰਤ ਕਹਾਉਂਦੇ ਤਾਂ ਸੇਵਾ ਕਰੋ, ਸੇਵਾ ਕਰੋ, ਇਹ ਸੇਵਾ ਕਰਨ ਵਾਸਤੇ ਸੇਵਕ ਰੱਖੇ ਨੇ ਇਹਨਾਂ ਦੇ, ਫਿਰ ਸੇਵਕ ਸੰਤ ਨੇ, ਤੁਸੀਂ ਕਹਦੇ ਸੰਤ? ਜਿਹੜੇ ਤੁਹਾਡੇ ਸੇਵਕ ਨੇ ਉਹ ਸੰਤ ਨੇ, ਤੁਸੀਂ ਤਾਂ ਸੰਤ ਨਾ ਹੋਏ। ਸੇਵਕ ਜਿਹੜਾ ਸੇਵਾ ਕਰਦਾ ਉਹ ਸੰਤ ਹੈ, ਗੁਰਬਾਣੀ ਤਾਂ ਉਹਨੂੰ ਸੰਤ ਬਣਦੀ ਹੈ। ਤੁਹਾਡੇ ਸੇਵਕ ਨੇ ਉਹ ਸੰਤ ਨੇ, ਤੁਸੀਂ ਅਸੰਤ ਹੋ, ਅਸੰਤ ਹੈ, ਅਸ਼ਾਂਤੀ ਹੈ, ਅਸ਼ਾਂਤੀ ਹੈ, ਤਾਂ ਹੀ ਤਾਂ ਘਰਾਂ ਭਜਾਉਂਦੇ ਨੇ ਤੜਕੇ ਵੀ ਪੈਸੇ ਲੈ ਜਾਈਏ, ਕਿਤੋਂ ਨਾ ਕਿਤੋਂ ਖਰਚਾ ਚਲਾਈਏ, ਕੀ ਲੋੜ ਪਈ ਹੈ? ਤੁਸੀਂ ਬਹਿ ਨਹੀਂ ਸਕਦੇ ਜੇ ਘਰ ਤੁਹਾਨੂੰ ਭਰੋਸਾ ਨਹੀਂ ਹੈ ਪਰਮੇਸ਼ਰ 'ਤੇ, ਵੀ ਜੇ ਜਿਹੜਾ ਹੈਗਾ ਸਾਡਾ ਲਿਖਿਆ ਹੋਇਆ ਆਪੇ ਆਜੂ, ਨਹੀਂ ਆਊ ਨਾ ਸਹੀ, ਇਹਨਾਂ ਦਾ ਭਰੋਸਾ ਨਹੀਂ ਤੁਹਾਨੂੰ। ਹਾਂਜੀ,
ਜਣ ਜੁਟਿਓ ਆਣ ਮਕਰਾਚ ਯੁੱਧ।
ਹਾਂ, ਮਕਰਾਚ ਯੁੱਧ ਹੁੰਦਾ, ਮੱਕੜੀ ਇੱਕ ਜਾਲਾ ਬਣਾਉਂਦੀ ਹੈ, ਕਾਹਦੇ ਬਣਾਉਂਦੀ ਹੈ? ਮੱਛਰ ਫਸ ਜਾਂਦਾ, ਉੜਨ ਵਾਲੇ ਛੋਟੇ ਛੋਟੇ ਜਿਹੜੇ ਨੇ ਜੀਵ ਉਹ ਫਸ ਜਾਂਦੇ ਨੇ, ਉਹ ਖਾ ਲੈਂਦੀ ਹੈ ਉਹਨਾਂ ਨੂੰ। ਮਕਰਾਚ ਹੁੰਦਾ, ਇਹ ਤਾਂ ਹੈਗਾ ਜਾਨਵਰਾਂ ਦੀ ਗੱਲ, ਇਹ ਜਿਹਾ ਇੱਕ ਜਾਲਾ ਬਣਦੇ ਨੇ, ਜਾਲਾ ਬਣਿਆ ਹੋਇਆ ਜਿੰਨੇ ਸ਼ਾਸਤਰ ਨੇ ਸਿਮਰਤਾਂ ਨੇ, ਉਹ ਜਾਲੇ 'ਚ ਫਸਾਏ ਹੋਏ ਨੇ, ਜਿੰਨੀਆਂ ਮਨਮੱਤਾਂ ਨੇ ਸਭ ਜਾਲੇ ਨੇ, ਉਹ ਜਾਲੇ 'ਚ ਅਸੀਂ ਫਸਾ ਲਏ, ਸਾਰਿਆਂ ਦੇ ਮਨ ਉੱਡਦੇ ਨੇ ਵਿੱਚ ਫਸ ਗਏ। ਬਹੁਤ ਖਤਰਨਾਕ ਗੱਲ ਹੈ ਪ੍ਰਕਾਸ਼ ਜੀ, ਉੱਤੇ ਕੱਲ੍ਹ ਇਹ ਲਫ਼ਜ਼ ਇਕੱਲਾ ਹੀ ਨਹੀਂ ਸੀ ਖੁੱਲ੍ਹਿਆ, ਇਕੱਲਾ ਹੀ ਲਫ਼ਜ਼ ਨਹੀਂ ਸੀ ਖੁੱਲ੍ਹਿਆ, ਤਾਂ ਦੁਬਾਰਾ ਕੀਤਾ। ਹੁਣ ਇੱਕ ਪਾਸੇ ਦਾ ਮਕਰਾਸ ਯੁੱਧ ਹੈ, ਰਾਜੇ ਦਾ ਹੈਗਾ ਆਪਣੇ ਆਪ ਨੂੰ ਸਿੱਧ ਕੀਤਾ ਹੋਇਆ ਵਿਦਵਾਨਾਂ ਦਾ ਵੀ ਰਾਜਾ ਹੀ ਸਭ ਕੁਛ ਹੈ, ਰਾਜਾ ਹੀ ਪਰਮੇਸ਼ਰ ਹੈ, ਤੋਂ ਗਾਹਾਂ ਕੁਛ ਇਹ ਮਕਰਾਸ ਹੈ। ਇਹ ਜਿਹੜੇ ਬੰਦਿਆਂ ਨੇ ਇਹੋ ਜਿਹੀਆਂ ਗੱਲਾਂ ਲਿਖੀਆਂ ਨੇ ਵਿਸ਼ਨੂੰ ਬ੍ਰਹਮਾ ਔਰ ਸ਼ਿਵ ਜੀ, ਇਹ ਮਕਰਾਸ ਨੇ ਸਾਰੇ ਹੀ, ਮਕੜ ਜਾਲ ਬਣਿਆ ਹੋਇਆ ਜਿਵੇਂ ਮੱਕੜੀ ਜਾਲਾ ਬਣ ਲੈਂਦੀ, ਸਾਰੇ ਹੀ ਫਸਾ ਲਏ, ਸਮਝਿਆ ਨੀ। ਹਿਰਨਾ ਬਾਜਾਂ ਤੇ ਸਿਕਦਾਰਾਂ ਇੰਨਾ ਪੜਿਆ, ਨੋ ਫਾਹੀ ਲੱਗੀ ਜਾਤ ਫਾਹਨ, ਫਾਹੀ ਲਾਈ ਹੋਈ ਹੈ ਇਹ ਗ੍ਰੰਥ ਲਿਖ ਕੇ, ਸਾਰੇ ਜਾਤ ਵਾਲੇ ਫਸੀ ਜਾਂਦੇ, ਅੱਗੇ ਨਾ ਹੀ ਥਾਂ, ਅੱਗੇ ਨਹੀਂ ਜਾ ਸਕਦੇ, ਰਹਿਣਗੇ ਇੱਥੇ ਹੀ। ਇਹ ਬਕਰਾਸ ਯੁੱਧ ਹੋ ਗਿਆ, ਉਹ ਤਾਂ ਦਲੀਲਾਂ ਦਿੰਦੇ ਨੇ ਆਪਣੇ ਮਨਮਤ ਦੀਆਂ, ਉੱਥੇ ਆ ਗੱਲ ਗੁਰਮਤ ਦੀ। ਇਹ ਬਕਰਾਸ ਯੁੱਧ ਹੈ, ਉਹਨੇ ਭਰਮ ਦਾ ਜਾਲਾ ਪਾਉਣਾ, ਭਰਮ ਦਾ ਜਾਲਾ ਨਾ, ਭਰਮ ਦਾ ਜਾਲਾ ਬੁਣ ਕੇ ਲੋਕਾਂ ਦੀ ਅੱਖ ਤੇ ਬੁੱਧੀ ਤੇ ਪਾ ਦੇਣਾ, ਅੰਦਰ ਵਾਲੀ ਤੇ, ਉਹ ਖੁੱਲਣ ਨਹੀਂ ਦੇਣੀ। ਭਰਮ ਗਿਆਨੀਆਂ ਨੇ ਭਰਮ ਦਾ ਜਾਲਾ ਬੁਣ ਕੇ ਬੁੱਧ ਦੇ ਉੱਤੇ ਪਾਈ ਜਾਣਾ, ਇਹ ਭਰਮ ਦੇ ਪੜਦੇ ਹੀ ਪਾਏ ਹੋਏ ਨੇ ਸਾਰੇ, ਭਰਮ ਕੇ ਪੜਦੇ ਸਤਿਗੁਰ, ਸਤਿਗੁਰ ਨੇ ਪੜਦੇ ਖੁੱਲਣੇ ਨੇ। ਹੁਣ ਉਹ ਬ੍ਰਾਹਮਣ ਜਿਹੜਾ ਹੈਗਾ ਉਹ ਸਤਿਗੁਰ ਦਾ ਰੂਪ ਹੈ ਇੱਥੇ, ਸਤਿਗੁਰ ਦਾ ਮਤਲਬ ਕੋਈ ਆਦਮੀ ਹੁੰਦਾ, ਉਹ ਸਤਪੁਰਖ ਜਿਹੜ ਜਾਣਿਆ ਸਤਿਗੁਰ ਦਸਕਾ ਨਾ, ਉਹ ਬ੍ਰਾਹਮਣ ਸਤਿਗੁਰ ਹੈ, ਸੱਚ ਦਾ ਗਿਆਨ ਕਰਾ ਰਿਹਾ ਲੋਕਾਂ ਨੂੰ, ਕਰਾਉਣਾ ਚਾਹੁੰਦਾ, ਰਾਜੇ ਨੂੰ ਬਰਦਾਸ਼ਤ ਨਹੀਂ। ਰਾਜੇ ਨੂੰ ਇਹ ਵੀ ਮੇਰਾ ਉਹਦੇ ਖਿਲਾਫ ਜਾਂਦੀ ਹੈ ਗੱਲ, ਰਾਜੇ ਵਿਸ਼ਨੂੰ ਨਹੀਂ ਚਾਹੁੰਦਾ ਇਹ ਗੱਲ, ਵਿਸ਼ਨੂੰ ਨਹੀਂ ਚਾਹੁੰਦਾ, ਸ਼ਿਵਜੀ ਨਹੀਂ ਚਾਹੁੰਦਾ, ਬ੍ਰਹਮਾ ਨਹੀਂ ਚਾਹੁੰਦਾ ਇਹ ਗੱਲ, ਕਿਉਂਕਿ ਤਿੰਨਾਂ ਨੇ ਸ਼ਿਕਾਇਤ ਕੀਤੀ ਹੋਈ ਹੈ ਨਾਰਦ ਦੀ ਇਕੱਠੇ ਪਰਮੇਸ਼ਰ ਕੋਲ, ਬਈ ਜੀ ਅਸੀਂ ਸ੍ਰਿਸ਼ਟੀ ਪੈਦਾ ਕਰਦੇ ਹਾਂ, ਵਿਸ਼ਨੂੰ ਉਹ ਵਿਸ਼ਨੂੰ ਕਹਿੰਦਾ ਮੈਂ, ਬ੍ਰਹਮਾ ਕਹਿੰਦਾ ਮੈਂ ਪੈਦਾ ਕਰਦਾ, ਵਿਸ਼ਨੂੰ ਪਾਲਣਾ ਕਰਦਾ, ਅਤੇ ਇਹ ਜਾ ਕੇ ਨਾਰਦ ਸਾਰਿਆਂ ਨੂੰ ਸਿੱਖਿਆ ਦੇ ਦਿੰਦਾ ਵੀ ਕੋਈ ਕੰਮ ਨਾ ਕਰੋ, ਮੁਕਤ ਹੋ ਜਾਂਦੇ ਨੇ, ਸਾਡਾ ਕੀਤਾ ਕਰਾਇਆ ਨਸ਼ਟ ਕਰ ਦਿੰਦਾ, ਸਾਡੇ ਖਿਲਾਫ ਹੈ ਇਹ। ਉਹਦਾ ਤਿੰਨੇ ਸ਼ਿਕਾਇਤ ਕਰਦੇ ਨੇ, ਸਾਖੀ ਲਿਖੀ ਹੋਈ ਹੈ ਵਿੱਚ, ਪੁਰਾਣਾ ਦੇ ਵਿੱਚ ਪਈ ਹੈ, ਅਤੇ ਇਹਦਾ ਤਿੰਨੇ ਖਿਲਾਫ ਨੇ, ਫਿਰ ਇਹ ਤਿੰਨਾਂ ਦੇ ਮਕਰਾਂਸ਼ ਜੋ ਇਹ ਨੇ, ਤਾਂ ਹੀ ਕਿਹਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾ ਬਿਨਾਂ ਸਭ ਕੂੜ ਗੱਲ ਹੀ ਉੱਛੀਆਂ। ਇਹ ਸਾਰੇ ਫਸਾਉਣ ਵਾਲੇ ਨੇ। ਫਿਰ ਕਬੀਰ ਨੇ ਕਿਹਾ ਫਾਂਸਣ ਕੀ ਵਿਧੀ, ਸਭ ਕੁਝ ਜਾਣੇ, ਫਸਾਉਣ ਵਾਲੀਆਂ ਵਿਧੀਆਂ ਸਾਰੇ ਜਾਣੇ, ਜਿੰਨੇ ਮਰਜ਼ੀ ਬਣਾ ਲਓ, ਛੁੱਟਣ ਕੀ ਇੱਕ, ਕੋਈ ਇੱਕ ਵਿਧੀ ਹੈ ਛੁੱਟਣ ਦੀ, ਉਹ ਕੋਈ ਜਾਣਦਾ, ਬ੍ਰਾਹਮਣ ਨੇ ਉਹ ਜਾਣ ਲਈ, ਵੇਦ ਵਾਲੀ ਵਿਧੀ ਜਾਣ ਲਈ। ਉਹ ਕਹਿੰਦਾ ਮੈਂ ਛੱਡਣੀ ਨਹੀਂ, ਪ੍ਰਚਾਰ ਕਰਨਾ, ਉਹ ਕਹਿੰਦਾ ਮੈਂ ਕਰ ਨਹੀਂ ਦੇਣਾ। ਗੱਲ ਦੇਜੇ ਤਾਂ ਕਹਿੰਦਾ ਮੈਂ ਕਰਨਾ, ਉਹ ਕਹਿੰਦਾ ਮੈਂ ਛੱਡਣਾ ਨਹੀਂ, ਉਹ ਕਹਿੰਦਾ ਮੈਂ ਕਰ ਨਹੀਂ ਦੇਣਾ। ਹੁਣ ਉਹ ਵਿਚਾਰਾ ਇਕੱਲਾ ਭਗਤ ਤਾਂ ਇਕੱਲਾ ਹੀ, ਸੱਚ ਵਾਲਾ ਆਦਮੀ ਰਹੇ ਇਕੱਲਾ ਜਾਂਦਾ ਹੁੰਦਾ, ਉਹ ਇਕੱਲਾ ਉਹਦੇ ਨਾਲ ਬਈ ਸਾਰੇ ਹੀ ਨੇ, ਉਹਦੇ ਨਾਲ ਸਾਰੇ ਹੀ ਨੇ, ਫੌਜ ਵੀ ਉਹਦੇ ਕੋਲ ਹੈ, ਬੰਦੇ ਵੀ ਉਹਦੇ ਨਾਲ ਨੇ, ਉਹ ਦੂਜੀ ਦੀ ਤਾਂ ਘਰ ਵਾਲੀ ਨਹੀਂ ਉਹਦੇ ਨਾਲ ਵਿਚਾਰੇ ਨਾਲ, ਉਹ ਤਾਂ ਘਰ ਵਾਲੀ ਸ਼ਿਕਾਇਤ ਕਰਕੇ ਆਈ ਹੈ। ਜਿਹਦੇ ਘਰ ਵਾਲੀ ਵੀ ਨਾਲ ਨਾ ਹੋਵੇ, ਮੁੰਡੇ ਤਾਂ ਛੱਡੋ, ਘਰ ਵਾਲੀ ਵੀ ਜਿਹਦੇ ਸਾਥ ਛੱਡ, ਉਹਦੇ ਨਾਲ ਹੋਰ ਕੌਣ, ਉਹਦੇ ਨਾਲ ਕੌਣ ਹੈ, ਉਹਦੇ ਨਾਲ ਆਪ ਪਰਮੇਸ਼ਰ ਖੜਾ ਹੁਣ, ਉਹਦੇ ਨਾਲ ਉਹ ਖੜਾ, ਜਾਂ ਤੂੰ ਮੇਰੇ ਬਲ ਹੈ, ਮੈਨੂੰ ਕਹਿੰਦਾ ਪ੍ਰਭਾ, ਮੈਨੂੰ ਲੋੜ ਹੀ ਨਹੀਂ ਕਿਸੇ ਦੀ, ਫਿਰ ਮੈਨੂੰ ਲੋੜ ਹੀ ਨਹੀਂ ਕਿਸੇ ਦੀ। ਇੱਥੇ ਆ ਕੇ ਗੱਲ ਫਸੀ ਹੋਈ ਹੈ। ਹਾਂਜੀ,
ਸੋ ਦ੍ਰਿਗ ਸੁਕਰੁਤ ਸਰੋਣਤ ਚੁਚਾਨ,
ਦੋਵੇਂ ਪਾਸੇ ਵਾਲੇ ਜਿਹੜੇ ਸੀ ਨਾ, ਦੋਵੇਂ ਪਾਸਿਆਂ ਚੋਂ ਕਰੋਧ ਚ ਆ ਗਏ। ਉਹ ਕਹਿੰਦਾ ਮੈਂ ਨਹੀਂ ਛੱਡਦਾ, ਉਹ ਕਹਿੰਦਾ ਮੈਂ ਛੱਡਾ ਕੇ ਛੱਡੂ। ਦੋਹਾਂ ਦੇ ਅੱਖਾਂ ਚੋਂ ਖੂਨ ਚੋਣ ਲੱਗ ਗਿਆ, ਮਰਨ ਮਾਰਨ ਨੂੰ ਦੋਵੇਂ ਤਿਆਰ ਨੇ, ਕੋਈ ਨਹੀਂ ਪੁੱਛਦਾ ਥੱਲੇ ਆਉਂਦਾ ਆਪਣੀ ਚੁੱਕਣੇ, ਜਾਂ ਦੋਵੇਂ ਤਰ੍ਹਾਂ ਨਾ ਮੰਨਣ, ਫਿਰ ਕੀ ਹੈ, ਫਿਰ ਤਾਂ ਉਹੀ ਗੱਲ ਹੈ, ਕ੍ਰਿਸ਼ਨ ਕਹਿੰਦਾ ਵੀ ਹੁਣ ਭਾਵੀ ਹੈ ਇਹ ਨਹੀਂ ਹਟਦੀ, ਇਹਦਾ ਯੁੱਧ ਹੋਊਗਾ ਹੁਣ। ਬਚਾ ਬਚ ਬਚਾ ਦੀ ਕੋਸ਼ਿਸ਼ ਕੀਤੀ, ਕ੍ਰਿਸ਼ਨ ਕਿਹਾ ਵੀ ਭਾਈ ਚਲੋ ਕੀ ਹੈ ਲੜਾਈ ਆ, ਇਹਦੇ ਪਿੱਛੇ ਜ਼ਮੀਨ ਤਾਂ ਇੱਥੇ ਰਹਿ ਜਾਣੀ ਹੈ ਕੱਲ ਨੂੰ, ਵੀ ਨਾ ਕਰੋ ਚੱਲ ਤੂੰ ਦੇ ਦੇ ਪੰਜ ਪਿੰਡ ਦੇ ਦਿਉ ਇਹਨਾਂ ਨੂੰ, ਇੱਕ ਇੱਕ ਪਿੰਡ ਆਜੂ ਪੰਜ ਭਾਈ ਨੇ ਛੱਡੋ ਪਰੇ। ਜਦ ਉਹ ਨਾ ਮੰਨਿਆ ਸੂਈ ਦਾ ਨੱਕੇ ਜਿੰਨੀ ਜਗ੍ਹਾ ਨੂੰ ਵੀ, ਫਿਰ ਉਹ ਕਹਿੰਦਾ ਵੀ ਹੁਣ ਮੇਰੇ ਬਸ ਦੀ ਗੱਲ ਨਹੀਂ ਹੈਗੀ, ਇਹ ਭਾਵੀ ਹੈ ਹੋ ਕੇ ਹਟੂਗੀ, ਵੀ ਭਾਵੀ ਹੈ। ਫਿਰ ਰਾਜਾ ਨਹੀਂ ਮੰਨਦਾ, ਮੰਨਣਾ ਰਾਜੇ ਨੂੰ ਚਾਹੀਦਾ, ਝੂਠ ਨੂੰ ਮੰਨਣਾ ਚਾਹੀਦਾ ਹੁੰਦਾ, ਝੂਠ ਨੂੰ ਝੁਕਣਾ ਚਾਹੀਦਾ। ਅੱਤ ਚੱਕੀ ਝੂਠ ਦੀ ਹੁੰਦੀ ਹੈ, ਝੂਠ ਦੀ ਹਾਰ ਹੁੰਦੀ ਹੁੰਦੀ, ਮਰਦਾ ਵੀ ਪਾਪੇ ਹੁੰਦਾ ਹੈ। ਵਾਰ ਵਾਰ ਇਤਿਹਾਸ ਦੇ ਵਿੱਚ ਇਹੀ ਆਇਆ ਕਿ ਮਰਦਾ ਇਤਿਹਾਸ ਦੇ ਵਿੱਚ ਵਾਰ ਵਾਰ ਲਿਖਣ ਦਾ ਮਤਲਬ ਇਹੀ ਹੈ ਕਿ ਝੂਠ ਦੀ ਪਾਪ ਦੀ ਹਾਰ ਹੁੰਦੀ ਹੁੰਦੀ ਹੈ। ਪੱਲੀ ਮੰਨਦੇ ਉਸ ਵੇਲੇ ਨਸ਼ਾ ਹੁੰਦਾ, ਬਾਵਜੂਦ ਪਿੱਛੇ ਇਤਿਹਾਸ ਜਾਣਦੇ ਹੋਏ ਵੀ ਨਹੀਂ ਮੰਨਦੇ ਹੁੰਦੇ, ਬਾ ਭਾਵੀ ਨਹੀਂ ਮੰਨਣ ਦਿੰਦੀ, ਸਿਰ ਚੜ੍ਹ ਕੇ ਬੋਲਦੀ, ਉਹ ਮੰਨਣ ਹੀ ਨਹੀਂ ਦਿੰਦੀ ਹੈ।
ਜਨ ਕਾਲ ਤਾਹੇ ਦੀਨੀ ਨਿਸ਼ਾਨ,
ਬਸ ਕਾਲ ਨੇ ਸਮਝੋ ਆਪਣਾ, ਜਿਵੇਂ ਬਿਜਲੀ ਚਮਕਦੀ ਹੈ ਨਾ, ਕਾਲ ਚਮਕ ਗਿਆ ਤੇ ਤੀਰ ਨਿਸ਼ਾਨ ਪਏ, ਹੁਣ ਕੁਛ ਹੋਊਗਾ, ਇੱਕ ਸਿਰਾ ਹੋ ਕੇ ਹਟੂ ਹੁਣ। ਹੁਣ ਕ੍ਰਿਸ਼ਨ ਨੇ ਕਹਿਤਾ ਹੱਥ ਖੜੇ ਕਰਦੇ ਵੀ ਹੁਣ ਜੰਗ 'ਚ ਫੈਸਲਾ ਹੋਊ, ਹੁਣ ਕਾਲ ਕਰੂ ਹੁਕਮ ਕਰੂ ਫੈਸਲਾ, ਜੰਮਣ ਮਰਨਾ ਹੁਕਮ ਹੈ, ਜਿਹੜਾ ਹੁਕਮ ਹੋਊਗਾ ਉਹ ਬਚੂਗਾ, ਜਿਹੜਾ ਹੁਕਮ ਉਭਰ ਜੂ। ਹੁਣ ਫੈਸਲਾ ਪਰਮੇਸ਼ਰ ਅਤੇ ਕੁਦਰਤ 'ਤੇ ਹੁਣ ਹੋਊਗਾ, ਕਿਹਨੇ ਬਚਣਾ ਕਿਹਨੇ ਨਹੀਂ ਬਚਣਾ। ਕਾਲ ਨੇ ਆਪਣਾ ਨਿਸ਼ਾਨ ਦੇ ਦਿੱਤਾ ਵੀ ਹੁਣ ਤੂੰ ਪਿੱਛੇ ਹਟ ਜਾ, ਹੁਣ ਮੇਰਾ ਪਹਿਰਾ ਚੱਲੂਗਾ, ਬਥੇਰਾ ਚੱਲ ਰਿਹਾ ਇਹਨਾਂ ਦਾ। ਹਾਂਜੀ,
ਅਤੀ ਗਰਭ ਮੂੜ ਪਿਤਰਨ ਬੁਲਾਏ,
ਬਹੁਤ ਗੁੱਸੇ 'ਚ ਆ ਕੇ ਰਾਜੇ ਨੇ ਸਿਪਾਹੀ ਸੱਦ ਲਏ ਆਪਣੇ, ਜਿਹੜੇ ਉਹਦੇ ਆਪਣੇ ਨੌਕਰ ਹੁੰਦੇ ਨੇ ਸੇਵਾਦਾਰ, ਪਿੱਤਰ ਬੁਲਾਏ।
ਉੱਚਰੇ ਬੈਨ ਇਹ ਹਣੋ ਜਾਏ,
ਕਹਿੰਦਾ ਵੀ ਇਹਨੂੰ ਐਂ ਕਰੋ ਇਹਨੂੰ ਕਤਲ ਕਰ ਦੋ ਲਿਜਾ ਕੇ ਪਰੇ।
ਲੈ ਗਏ ਤਾਸ ਦਰੋਹੀ ਦੁਰੰਤ,
ਉਹ ਦਰੋਹੀ ਸੀ ਜਿਹੜੇ ਦੂਰ ਆਪਣੇ ਬਾਹਰ ਜੰਗਲ 'ਚ ਲੈ ਗਏ ਉਹਨੂੰ ਦੁਰੰਤ, ਦਰੋਹੀ ਹੁੰਦਾ ਉਹਨੂੰ ਪੈ ਦੇਣ ਵਾਸਤੇ, ਉਹ ਉਹਨਾਂ ਨੂੰ ਕਹਿਤਾ ਵੀ ਮਾਰਨਾ ਹੈ ਨਹੀਂ, ਉਹ ਤਾਂ ਕਹਿਤਾ ਡਰਾਉਣਾ ਹੀ ਹੈ ਇਹਨੂੰ, ਵੀ ਹਾਲੇ ਨਾ ਮਾਰਿਓ, ਹਾਲੇ ਡਰਾ ਡਰੂ ਕੇ ਦੇਖ ਲਓ ਮੰਨ ਜੂਗਾ, ਕਿ ਅੰਦਰੋਂ ਵੀ ਡਰਦੇ ਹੁੰਦੇ ਨਾ ਰਾਜੇ, ਆਦਮੀ ਠੀਕ ਸੀ ਨਾ, ਉਹ ਰਾਜਿਆਂ ਨੂੰ ਪਤਾ ਵੀ ਹੁੰਦਾ, ਇਹ ਪੜ੍ਹਾਈ ਵੀ ਕਰਾਈ ਜਾਂਦੀ ਵੀ ਜਿੱਦਣ ਤੋਂ ਉੱਤੇ ਇੱਕ ਪਾਪ ਹੋ ਗਿਆ ਨਾ ਇਹੋ ਜਿਹਾ, ਤੁਹਾਡਾ ਰਾਜ ਨਹੀਂ ਰਹਿਣਾ, ਡਰਾਏ ਹੋਏ ਬਹੁਤ ਹੁੰਦੇ ਨੇ, ਇਹਨਾਂ ਦੀ ਪੜ੍ਹਾਈ ਹੈ ਰਾਜਿਆਂ ਦੀ, ਵੀ ਜਿੱਦਣ ਤੋਂ ਉੱਤੇ ਮਹਾਂਪਾਪ ਹੋ ਗਿਆ ਤੁਹਾਡਾ ਨਾ ਬੰਸ ਰਹੂ ਨਾ ਰਾਜ ਰਹੂਗਾ। ਇਸੇ ਕਰਕੇ ਇਸੀ ਇਹੀ ਗੱਲ ਦੱਸੀ ਸੀ ਜਾ ਕੇ ਦਿੱਲੀ ਇਹਨੇ ਆਪਣੇ ਮੀਆਂ ਮੀਰ ਨੇ, ਸਾਈਂ ਮੀਆਂ ਮੀਰ, ਵੀ ਹੁਣ ਨਹੀਂ ਰਾਜ ਪਾ ਸਕਦਾ, ਉਹਨੂੰ ਬੇਗਮ ਨੂੰ ਕਹਿੰਦਾ ਤੁਸੀਂ ਖੁਦਾ ਦਾ ਬੰਦਾ ਮਾਰਤਾ, ਇਹ ਤੋਂ ਜ਼ਿਆਦਾ ਵੱਡੀ ਗੱਲ ਨਹੀਂ ਹੋ ਸਕਦੀ, ਹੁਣ ਤੁਹਾਡਾ ਕੱਖ ਰਾਜ ਤਾਂ ਰਾਜ ਤੁਹਾਡਾ ਖੱਕ ਉਹਦਾ ਨਹੀਂ ਰਹਿਣਾ, ਖਾਂਦਾ ਉਹਨੇ ਨਹੀਂ ਰਹਿਣਾ, ਇਹ ਨਹੀਂ ਰਹਿੰਦਾ ਹੁੰਦਾ ਹੁਣ। ਉਹ ਡਰ ਗਏ, ਇਹ ਨਾ ਕਹੋ ਪੀਰ ਜੀ, ਕਹਿੰਦਾ ਮੈਂ ਕੀ ਕਹੂੰ, ਇਹ ਤਾਂ ਹੋਣ ਵਾਲੀ ਗੱਲ ਹੈ, ਮੇਰੇ ਕਹੇ 'ਤੇ ਨਹੀਂ ਹੋਣਾ ਹੈ, ਮੇਰੇ ਕਹੇ 'ਤੇ ਹਟਣਾ ਵੀ ਹੈ ਨਹੀਂ, ਮੈਂ ਤੁਹਾਨੂੰ ਦੱਸ ਦਿੱਤਾ ਤੁਸੀਂ ਬਚਾ ਕਰ ਸਕਦੇ ਹੋ, ਇਹਦਾ ਉਪਾਅ ਹੋ ਸਕਦਾ ਕਿ ਤੁਸੀਂ ਨਹੀਂ ਕੀਤਾ ਤੁਹਾਡੇ ਰਾਜ 'ਚ ਕੀਤਾ, ਜੇ ਤੁਸੀਂ ਉਹਨਾਂ ਲੋਕਾਂ ਨੂੰ ਸਜ਼ਾ ਦਿਓ ਜਿਹਨਾਂ ਨੇ ਕੀਤਾ, ਇਨਸਾਫ ਕਰ ਦਿਓ। ਰਾਜਾ ਦੀ ਚੂੜੀ ਕੀ ਹੁੰਦੀ ਹੈ, ਰਾਜੇ ਦਾ ਕੀ ਹੈ, ਰਾਜੇ ਚੂੜੀ ਨੇ ਉਹ, ਰਾਜੇ ਨੇ ਜ਼ੁਲਮ ਹੋ ਗਿਆ ਇਨਸਾਫ ਕਰਨਾ ਹੁੰਦਾ, ਜੇ ਇਨਸਾਫ ਕਰ ਦਵੋ ਤਾਂ ਬਚਾਅ ਹੋ ਸਕਦਾ। ਤਾਂ ਉਹਨਾਂ ਨੇ ਫਿਰ ਚੰਦੂ ਨੂੰ ਦਿੱਤਾ ਸੀ, ਚੰਦੂ ਤਾਂ ਦਿੱਤਾ ਸੀ, ਐਵੇਂ ਨਹੀਂ ਸੀ ਦਿੱਤਾ ਚੰਦੂ, ਉਹਨਾਂ ਨੇ ਕਿਹਾ ਵੀ ਇਹਨੂੰ ਪੁੱਛ ਲਓ ਵੀ ਕੀ ਉਪਾਅ ਕਰੀਏ, ਕਹਿੰਦਾ ਉਹਦਾ ਮੁੰਡਾ ਹੈਗਾ, ਉਹਨੂੰ ਪੁੱਛ ਲਓ। ਦੇਖੋ ਨਾ, ਬਾਰਸ ਨੂੰ ਪੁੱਛੀਦਾ ਵੀ ਤੇਰੀ ਸ਼ਾਂਤੀ ਕਿਹੜੀ ਗੱਲ ਨਾਲ, ਭਾਈ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ, ਕੋਈ ਕਤਲ ਹੋ ਜਾਂਦਾ ਬਾਰਸਾਂ ਨੂੰ ਪੁੱਛਦੀ ਹੈ, ਬਾਰਸਾਂ ਦੀ ਸੈਟਿਸਫੈਕਸ਼ਨ ਹੁੰਦੀ ਹੈ ਬਾਅਦ 'ਚ, ਜਿਹੜੇ ਵਾਰਸ ਨੇ ਉਹਨਾਂ ਦੀ ਸੈਟਿਸਫੈਕਸ਼ਨ ਹੁੰਦੀ ਹੈ, ਕਿਵੇਂ ਹੁੰਦੀ ਹੈ, ਉਹ ਮੰਨ ਜਾਂਦੇ ਨੇ, ਅਦਾਲਤਾਂ ਵੀ ਛੱਡ ਦਿੰਦੀਆਂ ਨੇ, ਉਹ ਕਹਿੰਦੇ ਬਸ ਚੰਦੂ ਇਕੱਲੇ ਦੀ ਗਲਤੀ ਹੈ, ਹੋਰ ਕਿਸੇ ਦੀ ਗਲਤੀ ਨਹੀਂ। ਇਹ ਰਿਪੋਰਟਾਂ ਗਲਤ ਭਜਾਉਂਦਾ ਰਿਹਾ ਤੁਹਾਡੇ ਕੋਲ, ਰਿਪੋਰਟਾਂ ਸਾਰੀਆਂ ਸੀ ਆਈ ਡੀ ਦੀਆਂ ਗਲਤ ਜਾਂਦੀਆਂ ਸੀ, ਉਹਨਾਂ ਨੂੰ ਗਲਤ ਮੈਂ ਹੁਣ ਰਿਪੋਰਟਾਂ ਦੇ ਰਾਜਿਆਂ ਨੇ ਕੰਮ ਕਰਨਾ, ਸੀ ਆਈ ਡੀ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹਦੇ ਆਧਾਰ 'ਤੇ ਚੱਲਦੇ ਹੁੰਦੇ ਰਾਜੇ, ਹੋਰ ਕੀ ਕਰਨ, ਉਹਨਾਂ ਨੂੰ ਕਿਹੜਾ ਵਿਚਾਰੇ ਨੂੰ ਇੱਥੇ ਪਤਾ ਹੁੰਦਾ ਬਾਹਰ ਕੀ ਹੈ। ਉੱਧਰ ਮੀਆਂ ਮੀਰ ਹੈ, ਉਹਨਾਂ ਦਾ ਗੁਰੂ ਹੈ, ਉਹ ਕਹਿੰਦਾ ਵੀ ਇਹ ਬਿਲਕੁਲ ਗਲਤ ਨੇ ਰਿਪੋਰਟਾਂ, ਉਹਨੂੰ ਉਹ ਵਿਸ਼ਵਾਸ ਤਾਂ ਉਹਦਾ ਹੀ ਕਰਨਾ। ਇਸ ਕਰਕੇ ਰਾਜਾ ਡਰਦਾ ਵੀ ਹੈ, ਅੰਦਰੋਂ ਡਰਦੇ ਵੀ ਹੁੰਦੇ ਨੇ ਰਾਜੇ, ਇਹ ਨਹੀਂ ਗੱਲ ਹੈ। ਰਾਜ ਉਹਨਾਂ ਨੂੰ ਪਤਾ ਐਵੇਂ ਨਹੀਂ ਮਿਲਿਆ ਹੋਇਆ ਸਾਨੂੰ ਕਿਸੇ ਕਾਰਨ 'ਤੇ ਮਿਲਿਆ, ਤਾਂ ਉਹ ਰਾਜ ਮਿਲਦਾ ਸਾਰੇ ਲੋਕ ਜਾਣਦੇ ਨੇ, ਸਾਰੇ ਲੋਕ ਜਾਣਦੇ ਨੇ ਤਾਂ ਉਹ ਰਾਜ ਮਿਲਦਾ। ਪਰ ਰਾਜ ਨਸ਼ਟ ਵੀ ਹੋ ਜਾਂਦਾ, ਰਾਜੋਂ ਨਰਕ ਵੀ ਮਿਲ ਜਾਂਦਾ, ਇਹ ਵੀ ਗੱਲ ਹੈ। ਜਿੱਥੇ ਤਬੋ ਰਾਜ ਲਿਖਿਆ ਰਾਜੋਂ ਨਰਕ ਵੀ ਲਿਖਿਆ, ਨਰਕ ਤੋਂ ਬਚਿਓ ਜੇ ਤਾਂ ਕਰਦੇ ਰਹੇ ਇਨਸਾਫ, ਫਿਰ ਤਾਂ ਜਾਓਗੇ ਨਰਕ 'ਤੇ ਬਚ। ਜੇ ਕਿਤੇ ਇਨਸਾਫ ਦੇ ਵਿੱਚ ਕਮੀ ਆ ਗਈ ਵੀ ਆਪਣਾ ਆਦਮੀ ਆ ਚੱਲ ਇਹਨੇ ਕਰਤਾ ਹੁਣ ਇਹਨੂੰ ਬਚਾ ਲਈਏ, ਫਿਰ ਨਰਕ ਤੋਂ ਕੋਈ ਨਹੀਂ ਬਚਾ ਸਕਦਾ। ਰਾਜ ਤਾਂ ਜਾਣਿਆ ਜਾਣਿਆ ਨਰਕ ਵੀ ਜਾਊਗਾ। ਹਾਂਜੀ,
ਜਹ ਸੰਬਰ ਸੁਭ ਦੇਵਲ ਸੁਭੰਤ,
ਸੰਬਰ ਲਫਜ਼ ਹੈ, ਜਹ ਸੰਬਰ ਸ਼ੁਭ ਦੇਵਲ, ਸੰਬਰ ਦਾ ਸ਼ੁਭ ਦੇਵਲ, ਸੰਬਰ ਸ਼ਹਿਰ ਨਹੀਂ ਹੈ ਇਹ, ਸੰਬਰ ਸ਼ੰਭੂ ਨੂੰ ਕਹਿੰਦੇ ਨੇ, ਸ਼ਿਵਜੀ ਦਾ ਨਾਂ ਸ਼ੰਭੂ ਹੈ ਨਾ, ਇਹ ਸੰਬਲ ਸ਼ਹਿਰ ਲੈ ਗਿਆ, ਇੱਥੇ ਗਲਤੀ ਕਰ ਗਿਆ। ਆਹੋ ਸ਼ੰਭੂ ਸ਼ਿਵਜੀ ਦਾ ਮੰਦਰ ਸੀਗਾ ਉੱਥੇ ਦੇਵਲ, ਉਹ ਸ਼ਿਵਜੀ ਦੇ ਬਲੀ ਦੇਣੀ ਦੀ ਆਦਮੀ ਦੀ, ਹੋਰ ਤਾਂ ਕਦੇ ਦੇਖੋ ਬ੍ਰਹਮਾ ਵਿਸ਼ਨੂੰ ਦੇ ਬਲੀ ਨਹੀਂ ਦਿੱਤੀ ਜਾਂਦੀ ਕਦੇ, ਕਿ ਮੌਤ ਦਾ ਦੇਵਤਾ ਤਾਂ ਇਹੀ ਹੈ, ਸ਼ਿਵਜੀ ਮੌਤ ਦਾ ਦੇਵਤਾ ਹੈ, ਸ਼ਿਵਜੀ ਕੋਲ ਜਾ ਕੇ ਬਲੀ ਦਿੱਤੀ ਜਾ ਸਕਦੀ ਸੀ। ਇਹ ਪ੍ਰਸੰਗ ਵੀ ਕੱਲ੍ਹ ਰਹਿ ਗਿਆ। ਇਹ ਸੰਬਲ ਸ਼ਹਿਰ ਲੱਗਦਾ, ਸੰਬਰ ਸੰਬਰ ਲਾ ਹੈ, ਸੰਬਰ ਸ਼ੰਭੂ ਦਾ ਸਥਾਨ, ਸ਼ਿਵ ਨੂੰ ਸ਼ੰਭੂ ਵੀ ਕਹਿੰਦੇ ਨੇ ਨਾ, ਸ਼ਿਵ ਸ਼ੰਭੂ, ਉਹ ਸ਼ਿਵਜੀ ਦਾ ਮੰਦਰ ਹੈ ਅਸਲ 'ਚ, ਦੇਵਲ ਦੇਵਲ ਹੁੰਦਾ ਹੀ ਇਹ ਦੇਵਾਲਿਆ, ਦੇਵ ਮਹਾਦੇਵ ਸ਼ਿਵਜੀ ਦਾ ਹੀ ਨਾਂ ਹੈ, ਦੂਏ ਨੂੰ ਤਾਂ ਦੇਵ ਕਹਿੰਦੇ ਹੀ ਨਹੀਂ, ਦੂਆ ਤਾਂ ਵਿਸ਼ਨੂੰ ਹੈ।
ਉਹਨਾਂ
ਨੇ ਅੱਖਾਂ ਮੱਲੀਆਂ ਜਾਣ ਕੇ, ਪਿੱਛੇ ਮੁਸ਼ਕਾਂ ਵੀ ਚੜ੍ਹਾ ਲਈਆਂ, ਵੀ ਹੁਣ ਅੱਖਾਂ ਦਾ ਉਹਦੀਆਂ ਕਾਹਦੇ ਬਣਨੇ, ਜਿਹਨੂੰ ਆਪਾਂ ਕਤਲ ਕਰਨਾ, ਅੱਖਾਂ ਬਣਨ ਦੀ ਲੋੜ ਨਹੀਂ ਹੁੰਦੀ, ਉਹ ਡਰਾਉਂਦੇ ਹੀ ਸੀਗੇ।
ਕਰ ਲੀਨ ਕਾਢ ਅਸਕੋ ਨਚਾਏ,
ਹਾਂ ਤਲਵਾਰ ਕੱਢ ਲਈ ਉਹਨਾਂ ਨੇ, ਘੁਮਾ ਕੇ ਦੇਖੀ, ਉਹ ਗੱਲਾਂ ਤਾਂ ਕਰਦੇ ਨੇ ਇੱਕ ਦੂਜੇ ਨਾਲ, ਉਹਨੂੰ ਤਾਂ ਕਿ ਅੱਖਾਂ ਮੰਨੀ ਵਾਲੇ ਨੂੰ ਪਤਾ ਲੱਗੇ ਵੀ ਇਹ ਕੀ ਕਰ ਰਹੇ ਨੇ, ਅੱਖਾਂ ਵੀ ਉਹਦੀਆਂ ਅੱਖਾਂ ਮੰਨ ਕੇ ਹੀ ਫਾਂਸੀ ਦਿੰਦੇ ਹੁੰਦੇ ਨੇ, ਕੁਦਰਤੀ ਗੱਲ ਹੈ, ਟੋਪਾ ਜਿਹਾ ਚਾੜ ਦਿੰਦੇ ਨੇ ਉੱਤੇ, ਪਹਿਲਾਂ ਤਾਂ ਹੀ ਅੱਖਾਂ ਮੰਨ ਲੈਣੀਆਂ ਫਾਂਸੀ ਦੇ ਕਤਲ ਕਰਨ ਦੇ ਵੇਲੇ। ਹਾਂਜੀ,
ਜਬ ਲਗੇ ਦੇਣ ਤੇ ਤੇਗ ਤਾਣ,
ਜਦੋਂ ਤਲਵਾਰ ਮਾਰਨ ਲੱਗੇ ਤਾਣ ਕੇ, ਉਹ ਤਲਵਾਰ ਵਾਰ ਕਰਨ ਲੱਗ ਗਿਆ ਤਲਵਾਰ ਦਾ, ਹਾਂ ਉਹ ਕਹਿੰਦਾ ਨਾ ਵੀ ਤਲਵਾਰ ਮਾਰਦੇ, ਉਹ ਦੇਖੋ ਨਾ ਅੱਖਾਂ ਮੰਨੀ ਵਾਲੇ ਨੂੰ ਕੀ ਪਤਾ, ਜਾਂ ਤਿਆਰੀ ਕਰ ਲਈ ਉਹਨਾਂ ਨੇ ਪੂਰੀ। ਹਾਂ,
ਤਬ ਕੀਓ ਕਾਲ ਕੋ ਵਿਪਰ ਧਿਆਨ,
ਕਾਲ ਦਾ ਧਿਆਨ ਕੀਤਾ, ਕਾਲ ਦਾ ਧਿਆਨ ਕਰਨਾ ਹੀ ਆ, ਧਿਆਨ ਕਾਲ ਦਾ ਹੋਊ ਤਾਂ ਮੁਕਤ ਹੈ, ਹੋਰ ਉਹਨੇ ਕੀ ਕਰਨਾ ਸੀ, ਹੁਕਮ ਦਾ ਹੀ ਧਿਆਨ ਕਰਨਾ ਸੀ, ਉਹਨੇ ਕਿਹਾ ਵੀ ਹੁਕਮ ਹੈ, ਹੁਣ ਜੰਮਣ ਮਰਨ ਦਾ ਹੁਕਮ ਹੈ, ਉਹਨੇ ਕਾਲ ਦਾ ਹੀ ਧਿਆਨ ਕਰਨਾ, ਤਾਂ ਹੋਰ ਉਹਨੇ ਕੀ ਕਰਨਾ ਸੀ, ਉਹਨੇ ਕਾਲ ਦਾ ਧਿਆਨ ਕੀਤਾ, ਬਚਾਉਣ ਦਾ ਧਿਆਨ ਨਹੀਂ ਕੀਤਾ, ਹੁਕਮ ਦਾ ਧਿਆਨ ਕੀਤਾ, ਵੀ ਜੋ ਪਾਣਾ ਵਰਤਣਾ ਜੇ ਇਹੀ ਵਰਤਣਾ ਹੈ, ਵਰਤੀ ਮੈਂ ਆਪਾਂ ਨੂੰ ਕੀ ਫਰਕ, ਲੇਕਿਨ ਕੁਦਰਤ ਨੂੰ ਨਹੀਂ ਸੀ ਮਨਜ਼ੂਰ, ਕਾਲ ਨਹੀਂ ਸੀ ਆਇਆ, ਰਾਜੇ ਕਰਕੇ ਕਾਲ ਆਇਆ ਸੀ, ਰਾਜੇ ਦਾ ਆਇਆ ਭੇਜਿਆ ਕਾਲ ਥੋੜ੍ਹੀ ਹੁਣ, ਕਾਲ ਤਾਂ ਆਪਣੀ ਮਰਜ਼ੀ ਨਾਲ ਆਉਂਦਾ, ਨਾ ਕਿਸੇ ਦੀ ਮਰਜ਼ੀ ਨਾਲ ਕੋਈ ਜੰਮਦਾ, ਨਾ ਕਿਸੇ ਦੀ ਮਰਜ਼ੀ ਨਾਲ ਕੋਈ ਮਰਦਾ। ਹਾਂਜੀ,
ਜਬ ਕੀਓ ਚਿੱਤ ਮੋਹ ਵਿਪਰ ਧਿਆਨ,
ਆ ਦੇਖੋ ਧਿਆਨ ਜਾਂ ਚਿੱਤ ਵਿੱਚ ਗਿਆ, ਭੋਰੇ ਚਲਿਆ ਗਿਆ ਧਿਆਨ, ਚਿੱਤ ਭੋਰਾ ਹੁਣ ਇੱਥੇ,
ਜਬ ਕੀਓ ਚਿੱਤ ਮੋਹ ਵਿਪਰ ਧਿਆਨ,
ਹਾਂ ਅੰਦਰ ਅੰਤਰ ਧਿਆਨ ਹੋਇਆ ਜਾਵੇ ਪਰ
ਤੇ ਦੀਨ ਦਰਸ ਤਬ ਕਾਲ ਆਨ
ਉਥੋਂ ਕਾਲ ਨੇ ਦਰਸ ਦਿੱਤਾ ਅੰਦਰੋਂ ਹੁਕਮ ਉਹੀ ਭੋਰਾ ਬਣ ਗਿਆ ਹੁਣ ਹਾਂ
ਨਹੀਂ ਕਰੋ ਚਿੰਤ ਚਿਤ ਮਾਜ ਏਕ
ਉਹਨੇ ਕਹਾ ਵੀ ਤੂੰ ਫਿਕਰ ਨਾ ਕਰ ਕੁਛ ਨਹੀਂ ਹੁੰਦਾ ਹੈਗਾ ਇਹ ਤਾਂ ਡਰਾਮਾ ਹੀ ਹੈ ਹਾਂ ਵਾ ਤੂੰ ਤੇਰੇ ਤੇਰਾ ਇਮਤਿਹਾਨ ਲੈਣਾ ਸੀ ਲੈ ਲਿਆ ਡੱਡਾ ਡਰ ਉਪਜਾ ਡਰ ਜਾਈ ਜਾਂ ਡਰ ਕਹਿੰਦੇ ਪੈਦਾ ਹੋ ਗਿਆ ਸੀ ਤੇਰੇ ਅੰਦਰ ਤੈਂ ਕਹਾ ਵੀ ਮੈਂ ਨਹੀਂ ਛੱਡਣੀ ਦੇਵੀ ਦੀ ਸੇਵਾ ਮੈਂ ਨਹੀਂ ਛੱਡਣੀ ਜੋ ਮਰਜ਼ੀ ਹੋ ਜਾਵੇ ਕਿਉਂ ਤੈਨੂੰ ਦੇਵੀ ਦੀ ਸੇਵਾ ਦਾ ਡਰ ਜ਼ਿਆਦਾ ਸੀ ਵੀ ਉਹ ਛੱਡਤੀ ਨਰਕ 'ਚੋਂ ਕੋਈ ਨਹੀਂ ਬਚਾ ਸਕਦਾ ਉਹ ਡਰ ਸੀ ਤਾਂ ਨਹੀਂ ਛੱਡਦਾ ਸੀ ਵੱਡਾ ਡਰ ਸੀ ਆਹ ਡਰ ਛੋਟਾ ਸੀ ਇਹ ਡਰ ਕਬੂਲ ਕਰ ਲਿਆ ਵੱਡਾ ਡਰ ਨਹੀਂ ਕਬੂਲ ਕੀਤਾ ਡੱਡਾ ਡਰ ਉਪਜਾ ਡਰ ਜਾਈ ਤਾਂ ਡਰ ਮੈਂ ਡਰ ਰਿਹਾ ਸਮਾਈ ਪਰ ਜੇ ਡਰ ਡਰੇ ਹੁਣ ਡਰ ਆ ਗਿਆ ਸੀ ਸਾਹਮਣੇ ਡਰ ਫਿਰ ਆ ਗਿਆ ਤਲਵਾਰ ਵੀ ਹੈ ਆਦਮੀ ਵੀ ਖੜੇ ਨੇ ਉਹ ਆਪ ਵੀ ਖੜਾ ਪਰ ਜੇ ਹੁਣ ਡਰ ਜਾਂਦਾ ਪਰ ਫਿਰ ਉਹੀ ਜੰਮਣ ਬਣ 'ਚ ਰਹਿ ਗਿਆ ਜੇ ਡਰ ਡਰੇ ਤਾਂ ਫਿਰ ਡਰ ਲੱਗ ਗਿਆ ਜੇ ਇੱਥੇ ਨਡਰ ਹੋਏ ਡਰ ਉਰੋ ਹੀ ਭੱਗ ਗਿਆ ਡਰ ਹਮੇਸ਼ਾ ਵਾਸਤੇ ਭੱਜ ਜਾਂਦਾ ਹਿਰਦੇ 'ਚ ਦੂਰ ਹੋ ਜਾਂਦਾ ਉਹ ਉਹਨੇ ਕਾਲ ਨੂੰ ਐਡਮਿਟ ਕਰ ਲਿਆ ਵੀ ਜੇ ਕਾਲ ਹੋਣਾ ਹੁੰਦਾ ਹੁਣ ਆ ਜਾਵੇ ਕੀ ਫਰਕ ਹੈ ਕਾਲ ਤਾਂ ਜ਼ਿਆਦਾ ਆਉਣਾ ਰੋਕ ਨਹੀਂ ਕੋਈ ਸਕਦਾ ਜੇ ਆ ਗਿਆ ਤਾਂ ਰੋਕ ਨਹੀਂ ਸਕਦਾ ਮੇਰਾ ਰੋਕਿਆ ਮੇਰੀ ਇੱਛਾ ਨਾਲ ਰੁਕਣਾ ਨਹੀਂ ਮੇਰੀ ਇੱਛਾ ਨਾਲ ਆਇਆ ਨਹੀਂ ਨਾ ਮੇਰੀ ਇੱਛਾ ਨਾਲ ਆਇਆ ਨਾ ਮੇਰੀ ਇੱਛਾ ਨਾਲ ਰੁਕਣਾ ਆਹ ਅੰਦਰ ਧਿਆਨ ਹੈ ਉਹ ਸਿਰਫ ਵੀ ਇਹੀ ਹੈ ਇੰਨਾ ਹੀ ਹੈ ਉਹਦੇ 'ਤੇ ਪੂਰੀ ਹੋਲੀ ਭਗਤੀ ਹੋਰ ਤਾਂ ਨਹੀਂ ਮੰਨਿਆ ਉਹਦੀ ਹਾਜ਼ਰੀ ਤਾਂ ਲੱਗ ਗਈ ਨਾ ਉਹਦਾ ਕੰਮ ਪੂਰਾ ਹੋ ਗਿਆ ਕਹਾਂ ਕੁਛ ਹੋਵੇ ਕੁਛ ਨਾ ਹੋਵੇ ਪਰ ਜਿਹਨੇ ਉਹਨੂੰ ਪੈਦਾ ਕੀਤਾ ਉਹਨੇ ਤਾਂ ਹੋਰ ਕੰਮ ਲੈਣਾ ਸੀ ਔਰ ਜਿਹਨੇ ਇੱਥੇ ਤੀ ਪਹੁੰਚਾਇਆ ਉਹਨੇ ਹੁਣ ਇੱਦਾਂ ਥੋੜ੍ਹੀ ਆ ਵੀ ਕੋਈ ਚੀਜ਼ ਬਣਾ ਕੇ ਉਹਨੂੰ ਜਦੇ ਤੋੜ ਦੇਵੇ ਜਿਹਨੇ ਬਣਾਈ ਹੈ ਕੰਮ ਲੈਣ ਵਾਸਤੇ ਹੁਣ ਕੋਈ ਮਕਾਨ ਬਣਾਉਂਦਾ ਕੋਠੀ ਬਣਾਉਂਦਾ ਜਦੋਂ ਤਾਂ ਤਿਆਰ ਹੋ ਜਾਵੇ ਉਹਨੂੰ ਢਾ ਦੇਵੇ ਫਿਰ ਰਹਿਣ ਵਾਸਤੇ ਬਣਾਉਂਦਾ ਨਾ ਉਹਨੇ ਤਿਆਰ ਕੀਤਾ ਹਿਰਦਾ ਸ਼ੁੱਧ ਕੀਤਾ ਉਹ ਕੰਮ ਲੈਣ ਵਾਸਤੇ ਕੀਤਾ ਆਪਣੇ ਵਾਸਤੇ ਕੀਤਾ ਆਪਣਾ ਕੰਮ ਵੀ ਤਾਂ ਲੈਣਾ ਉਹਨੇ ਤਾਂ ਫਿਰ ਉਹਨੂੰ ਫਿਕਰ ਹੋਊ ਜੀ ਇਹਦਾ ਕੰਮ ਕਹਿੰਦਾ ਮਾਰਨ ਵਾਲੇ ਤੇ ਬਚਾਉਣ ਵਾਲਾ ਸ਼ਕਤੀਸ਼ਾਲੀ ਹੈ ਬਚਾਉਣ ਵਾਲੇ ਨੂੰ ਫਿਕਰ ਹੈ ਜ਼ਿਆਦਾ ਫਿਕਰ ਤਾਂ ਬਚਾਉਣ ਵਾਲੇ ਨੂੰ ਨਾਨਕ ਚਿੰਤਾ ਮਤ ਕਰੋ ਤਾਂ ਹੀ ਗਿਆ ਨਾ ਚਿੰਤਾ ਤੇ ਸੀ ਇਹ ਚਿੰਤਾ ਉਹਨੂੰ ਹੈ ਹਾਂਜੀ
ਤਵ ਹੇਤ ਛਤਰ ਹਣ ਹੈ ਅਨੇਕ
ਉਹ ਕਹਿੰਦੇ ਤੂੰ ਗਾੜਾ ਫਿਕਰ ਕਰਦਾ ਤੇ ਜਿਹੜੇ ਸੱਚ ਦੇ ਸ਼ਤਰੂ ਨੇ ਇਹ ਤਾਂ ਸ਼ਤਰੂ ਦਾ ਮਤਲਬ ਸੱਚ ਦੇ ਸ਼ਤਰੂ ਨੇ ਸੱਚ ਦੇ ਵਿਰੋਧੀ ਨੇ ਜਿਹੜੇ ਕਹਿੰਦੇ ਤੇਰੇ ਕਰਕੇ ਤਾਂ ਮੈਂ ਅਨੇਕਾਂ ਹੀ ਜਿਹੜੇ ਸੱਚ ਦੇ ਖਿਲਾਫ ਕਰਦੇ ਨੇ ਅਨੇਕਾਂ ਹੀ ਮਾਰ ਦਊਗਾ ਤੈਨੂੰ ਨਹੀਂ ਮਾਰ ਦੇਣਾ ਹੈਗਾ ਉਹ ਖਿਲਾਫ ਦਾ ਕੀ ਹੈ ਖਿਲਾਫ ਇਹ ਨਾ ਦੁਬਾਰਾ ਫਿਰ ਜਨਮ ਦੇ ਦਾਂਗੇ ਕੀੜੇ ਮਕੌੜੇ ਰੋਜ਼ ਬਣਦੇ ਹੀ ਨੇ ਉਹ ਤਾਂ ਰੋਜ਼ ਆਤਮਾਵਾਂ ਇੰਨੀਆਂ ਚਾਹੀਦੀਆਂ ਨੇ ਕੀੜੇ ਮਕੌੜੇ ਪੈਦਾ ਕਰਨ ਨੂੰ ਹੋਰ ਜਨਮ ਦੇ ਦੂ ਫਿਰ ਇਹਨਾਂ ਦਾ ਕੀ ਹੈ ਜੋ ਮਰਜ਼ੀ ਫਿਰ ਬਣਾ ਦਾਂਗੇ ਪਰ ਤੈਨੂੰ ਨਹੀਂ ਤੇ ਕੰਮ ਲੈਣਾ ਤੇਰੀ ਕੀਮਤ ਜ਼ਿਆਦਾ ਹੈ ਹੁਣ ਇਸ ਵਕਤ
ਤਬ ਪਰੀ ਸ਼ੂਕ ਭੋਰ ਹੈ ਮਝਾਰ
ਉਹਦੇ ਅੰਦਰ ਇਹ ਸ਼ੂਕ ਪੈਦਾ ਹੋਈ ਹੈ ਅੰਦਰ ਇਹ ਸ਼ਬਦ ਗੁਰੂ ਪ੍ਰਗਟ ਹੋਇਆ ਸ਼ੂਕ ਸ਼ਬਦ ਗੁਰੂ ਨੂੰ ਕਹਿੰਦੇ ਸ਼ਬਦ ਗੁਰੂ ਅੰਦਰੋਂ ਪ੍ਰਗਟ ਹੋਇਆ ਉਹਦੇ ਭੋਰੇ ਕੀ ਹਿਰਦੇ 'ਚ
ਉਪਜਿਓ ਆਣ ਕਲਕੀ ਅਵਤਾਰ
ਸਾਨੂੰ ਕਲਕੀ ਅਵਤਾਰ ਉਪਜਿਆ ਕਹਿੰਦੇ ਨੇ ਅਵਤਾਰ ਹੁੰਦਾ ਸਾਰੇ ਕਲਕੀ ਅਵਤਾਰ ਹੁੰਦੇ ਨੇ ਭਗਤ ਕਹਿਣ ਦਾ ਮਤਲਬ ਉਹਨਾਂ ਦਾ ਉਹ ਵੀ ਕਲਕੀ ਅਵਤਾਰ ਹੈ ਬ੍ਰਾਹਮਣ ਵੀ ਕਲਯੁਗ ਜਿੱਥੇ ਕਲਪਨਾ ਸੀ ਉੱਥੇ ਸਤਿਗੁਰ ਦਾ ਜਨਮ ਹੋ ਜਾਣਾ ਸੱਚ ਪ੍ਰਗਟ ਹੋ ਜਾਣਾ ਕਲਕੀ ਅਵਤਾਰ ਹੁੰਦਾ ਜਿੱਥੇ ਕਲਯੁਗ ਸੀ ਨਾ ਪਹਿਲਾਂ ਉੱਥੇ ਹੀ ਬਦਲੀ ਹੋਈ ਹੈ ਨਾ ਉਸੇ ਜਗ੍ਹਾ ਪੈਦਾ ਹੋਇਆ ਆਹ ਕਲਯੁੱਗ ਹੈ ਸੰਸਾਰ ਸਰੀਰ ਕਲਯੁੱਗ ਦੀ ਦੇਣ ਇਹਦੇ ਵਿੱਚ ਪੈਦਾ ਹੋਇਆ ਕਲਕੀ ਅਵਤਾਰ
ਤਾੜ ਪ੍ਰਮਾਣ ਕਰੀਅਸ ਉਤੰਗ।
ਹਾਂ, ਜਿਵੇਂ ਉਹਨੇ ਉੱਤੇ ਨਿਗਾਹ ਕੀਤੀ ਨਾ, ਫਿਰ ਉਹਨਾਂ ਨੂੰ ਪੱਟੀ ਪੁੱਟੀ ਲੈ ਗਈ, ਉਹਨਾਂ ਨੂੰ ਜਦ ਨਿਗਾਹ ਕੀਤੀ ਨਾ ਉਹਨਾਂ ਵੱਲ ਤਾੜ ਪਿਆ ਪ੍ਰਮਾਣ ਯਾਨੀ ਤਾੜਨ ਵਾਸਤੇ, ਉਹ ਤਾਂ ਵਿਚਾਰੇ ਜਿਹੜੇ ਲੈ ਕੇ ਕਹਿੰਦੇ ਮਾਰ ਨੂੰ, ਉਹਨਾਂ ਨੂੰ ਕਿਹੜਾ ਕੋਈ ਦੁਸ਼ਮਣੀ ਸੀ। ਤਾੜ ਪ੍ਰਮਾਣ
ਕਰੀਅਸ
ਉਤੰਗ, ਨਿਗਾਹ ਉੱਚੀ ਕੀਤੀ।
ਤਰ ਕੱਚ ਸੁਵੱਚ ਤਾਜੀ ਸੁਰੰਗ,
ਸਿਰਫ ਇਸ ਕਰਕੇ ਕਿ ਉਹਨਾਂ ਦੀ ਜਿਹੜੀ ਸੀ ਨਾ, ਉਹਨਾਂ ਦਾ ਜਿਹੜਾ ਮਨ ਸੀ ਉਹ ਨਿਰਮਲ ਹੋ ਜਾਵੇ, ਉਹਨਾਂ 'ਤੇ ਪ੍ਰਭਾਵ ਪੈ ਜਾਵੇ। ਉਹ ਕਿਹੜਾ ਦੁਸ਼ਮਣੀ ਕਰਦੇ, ਤਾਂ ਰਾਜੇ ਦੇ ਨੌਕਰ ਸੀ, ਉਹ ਤਾਂ ਸ਼ਾਇਦ ਇਹ ਵੀ ਸੋਚਦੇ ਹੁਣ ਵੀ ਅਸੀਂ ਪਾਪ ਕਰ ਰਹੇ ਹਾਂ। ਕੋਈ ਨਾ ਹੁਕਮ ਤਾਂ ਬਣਨਾ ਪੈਂਦਾ, ਜਿਹਨਾਂ ਨੂੰ ਕਹਿ ਤਾ ਵੀ ਲੈ ਜਾਓ, ਅੰਦਰੋਂ ਲੋਕ ਨਹੀਂ ਬਹੁਤ ਕੁਛ ਚਾਹੁੰਦੇ ਹੁੰਦੇ, ਰਾਜੇ ਦਾ ਹੁਕਮ ਮੰਨਦੇ ਨੇ। ਦਿੱਲੀ 'ਚ ਕਹਿੰਦੇ ਜਾਂ ਨਵੇਂ ਪਾਤਸ਼ਾਹ ਦਾ ਉੱਥੇ ਉਹਨਾਂ ਨੇ ਸ਼ਹੀਦ ਕੀਤਾ, ਹਾਹਾਕਾਰ ਮੱਚ ਗਿਆ ਦਿੱਲੀ 'ਚ, ਬੁਰਾ ਹੋਇਆ ਸਾਰਿਆਂ ਨੂੰ, ਹਾਹਾਕਾਰ ਪੈਦਾ ਹੋ ਗਿਆ। ਪਰ ਹਕੂਮਤ ਸੀ, ਕੁਛ ਵੀ ਕਰ ਸਕਦੀ ਹਕੂਮਤ, ਹਾਹਾਕਾਰ ਤਾਂ ਪੈਦਾ ਹੋ ਗਿਆ ਨਾ। ਸਾਰੇ ਲੋਕ ਨਹੀਂ ਚਾਹੁੰਦੇ ਹੁੰਦੇ ਇਹ ਚੰਗਾ ਹੋਇਆ, ਆਮ ਲੋਕਾਂ ਦੇ ਅੰਦਰ ਸਾਰਿਆਂ ਦੇ ਹੀ ਸੱਚ ਹੁੰਦਾ, ਅੰਤਰਾਤਮਾ ਦੀ ਆਵਾਜ਼ ਹਰੇਕ ਗੱਲ ਨਹੀਂ ਮੰਨਦੀ ਹੁੰਦੀ, ਉਹ ਠੀਕ ਹੈ ਗੱਲ ਨੂੰ ਠੀਕ ਮੰਨਦੀ ਹੈ ਅੰਦਰ। ਹਾਂ, ਕਿਸੇ ਦੇ ਅੰਦਰ ਜੈਲਸੀ ਹੋਵੇ ਉਹ ਅਲੱਗ ਗੱਲ ਹੈ, ਨਿਊਟਰਲ ਆਦਮੀ ਨਹੀਂ, ਨਿਊਟਰਲ ਆਦਮੀ ਸੱਚ ਨੂੰ ਸੱਚ, ਝੂਠ ਨੂੰ ਝੂਠ ਬੁੱਧ।
ਹਾਂਜੀ,
ਉਹਨਾਂ ਦੇ ਜਿਹੜੇ ਸੀ ਮਨ, ਉਹਨਾਂ ਨੂੰ ਨਿਰਮਲ ਕਰਨ ਵਾਸਤੇ, ਕੱਛਣ ਵਾਸਤੇ, ਤਾਜੀ ਸੁਰੰਗ ਆਪਣਾ ਰੰਗ ਚਾੜਨ ਵਾਸਤੇ, ਆਪਣਾ ਰੰਗ ਐਸੀ ਦ੍ਰਿਸ਼ਟੀ ਉਹਨਾਂ 'ਤੇ ਕੀਤੀ। ਕਹਿਣ ਦਾ ਮਤਲਬ ਹੈ ਉਹਨਾਂ ਦੇ ਮਨ ਬਦਲ ਗਏ, ਜਿਹੜੇ ਕਤਲ ਕਰਨ ਆਏ ਤੇ ਨਾ, ਉਹਨਾਂ ਦੇ ਮਨ ਬਦਲ ਗਏ। ਉਹਨਾਂ ਨੇ ਕਿਹਾ ਵੀ ਕੋਈ ਕਰਾਮਾਤ ਹੋ ਗਈ ਇੱਥੋਂ, ਉਹ ਮੰਨਦੇ ਹੀ ਸੀ ਸ਼ਿਵ ਜੀ ਨੂੰ, ਤਾਂ ਮਾਰਨ ਵਾਲਾ ਦੇਵਤਾ ਉਹੀ ਹੈ, ਦੇਵਤੇ ਨੇ ਬਚਾ ਲਿਆ ਵੀ ਭਾਈ ਸ਼ਿਵ ਜੀ ਦਾ ਇਹਦੇ ਹੱਕ 'ਚ ਹੈ। ਚਲੋ ਉਹਨਾਂ ਨੇ ਇਹ ਮੰਨ ਲਿਆ ਵੀ ਉਹਨੇ ਪ੍ਰਮਾਣ ਨਹੀਂ ਕੀਤੀ ਇਹ ਬਲੀ, ਸ਼ਿਵ ਜੀ ਕਹਿੰਦਾ ਮੈਨੂੰ ਨਹੀਂ ਪ੍ਰਮਾਣ ਹੈ, ਜਾਂ ਮੈਂ ਮਾਰਨਾ ਇਹਨੂੰ। ਉਹ ਤਾਂ ਡਰਦੇ ਹੀ ਨੇ ਲੋਕਾਂ ਨੂੰ, ਕੀ ਪਤਾ ਚੱਲ ਜਿਹੜਾ ਆਦਮੀ ਉਹੋ ਜਿਹਾ ਹੈ ਉਹ ਤਾਂ ਆਪਣੇ ਇਹੀ ਸੋਚੂਗਾ।
ਸਿਰ ਖੰਡੀ ਛੰਦ ਵਜੇ ਨਾਦ ਸੁਰੰਗੀ ਧੱਗਾਂ ਘੋਰੀਆਂ,
ਵਜੇ ਨਾਦ ਸੁਰੰਗੀ ਧੱਗਾਂ ਘੋਰੀਆਂ, ਰੰਗਦਾਰ ਯਾਨੀ ਆਪਣੇ ਆਪਣੇ ਗਿਆਨ ਚਰਚਾ, ਸੁਰੰਗੀ ਰੰਗਦਾਰ ਹੁੰਦਾ, ਉਧਰੋਂ ਦੂਏ ਲੋਕ ਹੋਰ ਵੀ ਆ ਜਾਂਦੇ ਹੁੰਦੇ ਨੇ, ਕੋਈ ਇਕੱਲਾ ਨਹੀਂ ਹੁੰਦਾ ਮੰਦਰ ਦੇ ਵਿੱਚ, ਪਬਲਿਕ ਹੋਰ ਵੀ ਆ ਜਾਂਦੀ ਹੈ, ਜਿਹੜੇ ਉਹਦੇ ਬੰਦੇ ਹੁੰਦੇ ਨੇ ਰਾਜੇ ਦੇ ਘੱਟੋ ਘੱਟ, ਜਿਹਨਾਂ ਨੂੰ ਇਹ ਜਿਹੜੇ ਬਕਰਾਸ਼ ਨੇ ਜਿਹੜੇ ਸਾਰੇ, ਉਹ ਤਾਂ ਆਉਣਗੇ ਇਹਨਾਂ ਨਾਲ ਵੀ ਜੀ ਰਾਜੇ ਨੂੰ ਉਹਦੇ ਹੀ ਖਿਲਾਫ ਹੈ, ਕੌਣ ਹੈ, ਅਸੀਂ ਤਾਂ ਰਾਜੇ ਦਾ ਸਾਰਾ ਰੋਜ਼ ਤਾਣਾ ਬਾਣਾ ਬੁਣਦੇ ਹਾਂ ਵੀ ਇਹੀ ਹੈ ਸਭ ਕੁਛ, ਇਹ ਸਾਡਾ ਹੀ ਤਾਣਾ ਬਾਣਾ ਫੇਲ ਕਰਨ ਲੱਗ ਗਿਆ। ਉਹਨਾਂ ਨਾਲ ਗਿਆਨ ਚਰਚਾ ਹੋਈ ਹੈ, ਜਿਹੜੇ ਰਾਜੇ ਦੇ ਵਿਦਵਾਨ ਸੀ, ਰਾਜੇ ਦਾ ਪ੍ਰਚਾਰ ਕਰਨ ਵਾਲੇ ਸੀ ਨਾ ਆਦਮੀ, ਉਹਨਾਂ ਨਾਲ ਫਿਰ ਇਹ ਚਰਚਾ ਗਿਆਨ ਚਰਚਾ ਸ਼ੁਰੂ ਹੋਈ।
ਵਜੇ ਨਾਦ ਸੁਰੰਗੀ ਧੱਗਾਂ ਘੋਰੀਆਂ,
ਧੱਗਾਂ ਘੋਰੀਆਂ, ਉਹ ਫਿਰ ਉਧਰੋਂ ਉਧਰੀ ਆਪਣੇ ਆਪਣੇ ਧੱਗਾਂ ਧੌਂਸੇ ਨਿਸ਼ਾਨ ਵੱਜ ਗਏ, ਉਹਨਾਂ ਨੂੰ ਸਿੱਧਾ ਪੈ ਗਿਆ ਉਹਨਾਂ ਨੂੰ, ਕਿਉਂ ਉਹ ਤਾਂ ਡਰ ਤਾਂ ਭੈ ਤਾਂ ਚੱਕਿਆ ਗਿਆ ਵੀ ਮਾਰ ਤਾਂ ਮੈਨੂੰ ਮਾਰ ਦੇਣਗੇ ਤਾਂ ਵੀ ਪਰਵਾਹ ਨਹੀਂ, ਪਹਿਲਾਂ ਉਹ ਤਾਂ ਕਹਿੰਦਾ ਹੀ ਸੀ ਮਾਰ ਦੋ, ਫਿਰ ਬੋਲਣ 'ਤੇ ਕੀ ਕਮੀ ਸੀ, ਬੋਲਣ 'ਤੇ ਕਿਉਂ ਚੱਕੇ ਉਹ।
ਨੱਚੇ ਜਾਣ ਫਿਰੰਗੀ ਵੱਜੇ ਘੁੰਗਰੂ,
ਹਾਂ ਨੱਚੇ ਜਾਣ ਸੁਰੰਗੀ ਵੱਜੇ ਘੁੰਗਰੂ, ਵੱਜਣ ਘੁੰਗਰੂ, ਘੁੰਗਰੂ ਵਾਲੇ ਹੁੰਦੇ ਨੇ ਸ਼ਿਵਜੀ ਦੇ ਚੇਲੇ, ਸ਼ਿਵਜੀ ਦੇ ਹੁੰਦੇ ਨੇ ਨਾ ਘੁੰਗਰੂ ਵਾਲੇ, ਉਹ ਘੁੰਗਰੂ ਵਾਲੇ ਵਿੱਚੇ ਬੋਲਦੇ ਨੇ, ਉਹਨਾਂ ਦਾ ਵੀ ਗਿਆਨ ਚਰਚਾ ਹੁੰਦੀ ਹੈ। ਸ਼ਾਇਦ ਸੁਰੰਗੀ ਜਿਹੜੇ ਨੇ ਸ਼ਿਵਜੀ ਵਾਲੇ, ਉਹ ਇਸ ਗੱਲ ਸ਼ੋਕੇ ਵੀ ਸ਼ਿਵ ਜੀ ਨੇ ਪ੍ਰਮਾਣ ਨਹੀਂ ਕੀਤੀ, ਵੀ ਸ਼ਿਵ ਜੀ ਨੇ ਨਹੀਂ ਪ੍ਰਮਾਣ ਕੀਤੀ ਇਹ, ਕਿਉਂਕਿ ਸ਼ਿਵਜੀ ਵਾਲੇ ਜਿਹੜੇ ਹੁੰਦੇ ਨੇ ਨਾ, ਇਹ ਰਾਜੇ ਦੇ ਖਿਲਾਫ ਹੁੰਦੇ ਨੇ, ਸ਼ਿਵਜੀ ਵਾਲੇ ਵਿਸ਼ਨੂੰ ਦੇ ਖਿਲਾਫ ਹੁੰਦੇ ਨੇ, ਸ਼ਿਵ ਵਿਸ਼ਨੂੰ ਦੇ ਖਿਲਾਫ ਹੈ। ਹੁਣ ਉਹ ਜਿੱਥੇ ਮੰਦਰ ਦੇਖਲਾ ਤਾਂ ਸ਼ਿਵ ਜੀ ਦਾ ਤਾਂ ਉੱਥੇ ਹੁਣ ਹੀ ਨੇ, ਸ਼ਿਵਜੀ ਵਾਲੇ ਦਾ ਮੰਦਰ ਦੇ ਵਿੱਚ ਹੁਣ ਹੀ ਨੇ, ਸ਼ਿਵ ਦਾ ਮੰਦਰ ਹੈ, ਉਹਨਾਂ ਨੇ ਕਹਿ ਨਹੀਂ ਪ੍ਰਮਾਣ ਹੋਈ ਹੈਗੀ ਤੁਹਾਡੀ ਬਲੀ, ਤੁਸੀਂ ਨਜਾਇਜ਼ ਆਦਮੀ ਲੈਂਦਾ। ਉਹ ਇਸ ਪੱਖ 'ਚ ਬੋਲਣ ਲੱਗ ਗਏ,
ਨੱਚੇ ਜਾਣ ਫਿਰੰਗੀ ਵੱਜੇ।
ਹਾਂ ਉਹ ਤਾਂ ਖੁਸ਼ ਹੋ ਗਏ ਸਭ, ਉਹਨਾਂ ਤਾਂ ਨੱਚਣਾ ਸੀ ਉਹ। ਉਹਨਾਂ ਨੇ ਕਿਹਾ ਬਲੀ ਪ੍ਰਮਾਣ ਨੇ ਤੁਸੀਂ ਜ਼ੁਲਮ ਕੀਤਾ ਹੈ ਇੱਥੇ ਲਿਆ ਕੇ, ਇਹਦੀ ਤੁਹਾਡੀ ਬਲੀ ਪ੍ਰਮਾਣ। ਰਾਜੇ ਦੇ ਖਿਲਾਫ਼ ਬੋਲਦਾ, ਇਹਨਾਂ ਦੇ ਖਿਲਾਫ਼ ਤਾਂ ਕੁਛ ਕਹਿੰਦਾ ਹੀ ਨਹੀਂ ਉਹ। ਸ਼ਿਵ ਦੇ ਤਾਂ ਖਿਲਾਫ਼ ਕੁਛ ਨਹੀਂ, ਗੁਰਬਾਣੀ ਨੇ ਸਿੱਧਾਂ ਦੇ ਖਿਲਾਫ਼ ਤਾਂ ਕੁਛ ਨਹੀਂ ਕਿਹਾ। ਉਹਨਾਂ ਨੂੰ ਕਿਹਾ ਵੀ ਆਹ ਸ਼ਬਦ ਨਹੀਂ ਜਿਹੜਾ ਤੁਸੀਂ ਕਹਿੰਦੇ ਹੋ, ਸ਼ਬਦ ਆਹ ਹੈ। ਉਹਨਾਂ ਦੀ ਤਾਂ ਕਰੈਕਸ਼ਨ ਕਰੈਕਸ਼ਨ ਕੀਤੀ ਹੈ ਸ਼ਿਵਜੀ ਦੇ, ਨਾ ਉਹਨਾਂ ਦੇ ਧਿਆਨ ਨੂੰ ਕੁਛ ਕਿਹਾ। ਧਿਆਨ ਕਿਹਦਾ ਕਰਨਾ, ਇਹੀ ਸਵਾਲ ਹੈ। ਧਿਆਨ ਤਾਂ ਠੀਕ ਹੈ ਪਰ ਕਰਨਾ ਕਿਹਦਾ? ਭਾਈ ਗਿਆਨ ਤੇ ਬਿਨਾਂ ਧਿਆਨ ਨਹੀਂ ਹੁੰਦਾ। ਧਿਆਨ 'ਚ ਉਹ ਚੀਜ਼ ਆਊ ਜਿਹਦਾ ਸਾਨੂੰ ਗਿਆਨ ਹੈ, ਜੇ ਗਿਆਨ ਨਹੀਂ ਧਿਆਨ ਕਿਵੇਂ ਆਜੂ? ਗਿਆਨ ਤੇ ਬਿਨਾਂ ਤਾਂ ਅਗਿਆਨਤਾ ਦਾ ਧਿਆਨ ਕੀ ਹੁੰਦਾ? ਕੁਛ ਵੀ ਨਹੀਂ। ਉਹਨਾਂ ਦੀ ਕੁਰੈਕਸ਼ਨ ਕੀਤੀ ਹੈ। ਉਹ ਸਮਾਂ ਪੁੱਛਦੇ ਨੇ ਵੀ ਤੁਸੀਂ ਦੱਸੋ ਗੁਰਦੁਆਰੋਂ ਕੀ ਹੁੰਦਾ, ਗੁਰਦੁਆਰਾ ਕੀ ਹੁੰਦਾ, ਕਿਉਂ ਪਾਈਏ ਗੁਰਦੁਆਰੋ? ਉਹਨਾਂ ਦੇ ਸਵਾਲ ਬੜੇ ਸਟੈਂਡਰਡ ਦੇ ਸਵਾਲ ਨੇ। ਫਿਰ ਉਹ ਤਿਆਗੀ ਨੇ ਸਾਰੇ, ਬਾਹਰ ਬੈਠੇ ਨੇ, ਸ਼ਹਿਰ 'ਚ ਨਹੀਂ, ਜੰਗਲ ਬਾਹਰ ਬਾਹਰ ਹੈ ਦਿਵਾਲਿਆ।
ਗਦਾ ਤਰਸੂਲ ਨਖੰਗੀ ਝੂਲਣ ਪੈਰ ਖਾਂ।
ਹਾਂ, ਗਦਾ ਤਰਸੂਲ ਨਖੰਗੀ, ਆਪਣੇ ਆਪਣੇ ਦੇਖੋ ਇਹਨਾਂ ਦੇ ਕੋਲ, ਉਹਨਾਂ ਦੇ ਕੋਲ ਗਦਾ ਰਾਜੇ ਦੇ ਕੋਲ ਹੁੰਦੀ ਹੈ, ਗਦਾ ਰਾਜੇ ਦੀ ਸੈਨਾ 'ਚ ਹੁੰਦੀ ਹੈ ਗਦਾ। ਗਦਾ ਸਿੱਧਾਂ ਕੋਲ ਨਹੀਂ ਹੁੰਦੀ, ਜੋਗੀਆਂ ਕੋਲ ਨਹੀਂ ਹੁੰਦੀ। ਗਦਾ ਹਨੂੰਮਾਨ ਕੋਲ ਹੈ, ਹਨੂੰਮਾਨ ਵਿਸ਼ਨੂੰ ਜਿਹੜਾ ਹੈਗਾ, ਰਾਮਚੰਦਰ ਵਿਸ਼ਨੂੰ ਹੈ, ਉਹਦੀ ਸੈਨਾ ਦੇ ਵਿੱਚ ਗਦਾ ਹੈ। ਵਿਸ਼ਨੂੰ ਵਾਲਿਆਂ ਦੇ ਜਿਹੜੀ ਸੈਨਾ, ਉਹਦੇ ਕੋਲ ਗਦਾ ਹੁੰਦੀ ਹੈ। ਇੱਧਰ ਤਰਸੂਲ ਹੁੰਦੇ ਨੇ, ਸ਼ਿਵਜੀ ਵਾਲਿਆਂ ਕੋਲ ਤਰਸੂਲ ਹੁੰਦੇ ਨੇ।
ਗਦਾ ਤਰਸੂਲ ਨਖੰਗੀ ਝੂਲਣ ਪੈਰ ਖਾਂ,
ਇੱਕ ਪਾਸੇ ਗਦਾ ਦੇ ਵਾਲ ਨੇ, ਇੱਕ ਪਾਸੇ ਤਰਸੂਲ ਦੇ ਵਾਲ ਨੇ।
ਨਿਖੰਗੀ
ਹੁੰਦੇ ਨੇ ਜਿਹੜੇ, ਪੱਥਾ ਹੁੰਦਾ ਨਾ ਪਿੱਛੇ, ਜਿਹ 'ਚ ਤੀਰ ਪਾਉਂਦੇ ਆਪਾਂ, ਉਹਨੂੰ ਨਿਖੰਗ ਕਹਿੰਦੇ ਨੇ। ਝੂਲਣ ਪੈਰ ਖਾਂ, ਝੰਡੇ ਆਪਣੇ ਆਪਣੇ ਨੇ, ਗਦਾ ਵਾਲੇ ਇੱਕ ਪਾਸੇ ਹੋ ਗਏ, ਤਰਸੂਲ ਵਾਲੇ ਇੱਕ ਪਾਸੇ ਹੋ ਗਏ। ਚਰਚਾ ਇਹਨਾਂ ਦੀ ਚੱਲ ਪਈ, ਯਾਨੀ ਇੱਕ ਕਿਸਮ ਦੀ ਸ਼ਿਵਜੀ ਭਗਤ ਸਾਰੇ ਉਹਦੇ ਨਾਲ ਖੜੇ ਹੋ ਗਏ।
ਬ੍ਰਾਹਮਣ
ਬ੍ਰਾਹਮਣ ਸ਼ਿਵ ਭਗਤ ਨੇ ਜਿਹੜੇ, ਉਹ ਉਹਦੇ ਨਾਲ ਬ੍ਰਾਹਮਣ ਨਾਲ ਖੜੇ ਹੋ ਗਏ।
ਸਾਵਣ ਜਾਣ ਉਮੰਗੀ ਘਟਾ ਡਰਾਵਨੀ,
ਬਸ ਐਂ ਸਮਝ ਲਓ ਵੀ ਜਿਵੇਂ ਸਾਉਣ ਦੀ ਘਟਾ ਚੜ੍ਹ ਕੇ ਆਉਂਦੀ ਹੈ, ਦੋਵੇਂ ਪਾਸੇ 'ਤੇ ਐਂ ਚੜ੍ਹਾਈ ਹੋ ਗਈ, ਬਰਾਬਰ ਦੀ ਟੱਕਰ ਹੋ ਗਈ ਨਾ। ਫਿਰ ਫੌਜਾਂ ਆ ਗਈਆਂ ਨਾ ਦੋਵੇਂ ਪਾਸੇ ਦੀਆਂ, ਉਹ ਵੀ ਨੇ ਬੋਲਣ ਵਾਲੇ, ਉਹ ਵੀ ਨੇ ਬੋਲਣ ਵਾਲੇ।
ਪਾਣੇ ਅੰਗ ਭੁਜੰਗੀ ਸਾਵਲ ਸੋਹਣੇ,
ਪਾਣੇ ਅੰਗ ਭੁਜੰਗੀ ਜਿਹੜੇ ਬਾਣ ਚੱਲਦੇ ਨੇ ਨਾ, ਬਾਣ ਇਹੋ ਜਿਹੇ ਚੱਲਦੇ ਨੇ ਜਿਵੇਂ ਕਾਲੇ ਨਾਗ ਹੁੰਦੇ ਨੇ ਨਾ, ਸਾਵਲ ਭੁਜੰਗੀ ਭੁਜੰਗ, ਕਾਲਾ ਨਾਗ ਜਿਹਨੂੰ ਡੱਸ ਲਵੇ ਉਹ ਜਦ ਤੀਰ ਮਾਰਦਾ ਨਾ, ਉਹ ਕਹਿੰਦਾ ਬਈ ਅਰਜਨ ਦੇ ਕਰਨ, ਉਹ ਤਕਸ਼ ਨਾਗ ਕਹਿੰਦਾ ਨਾ ਵੀ ਆਹ ਤੀਰ ਤੂੰ ਚਲਾਓ ਉਹਦੇ 'ਤੇ, ਉਹਦਾ ਲੱਗਦਾ ਨਹੀਂ। ਉਹ ਦੁਬਾਰਾ ਲੈ ਕੇ ਆਉਂਦਾ ਵੀ ਇਹਨੂੰ ਫਿਰ ਚਲਾਓ, ਕਹਿੰਦਾ ਵੀ ਇੱਕ ਵਾਰ ਤੀਰ ਚਲਾਇਆ ਦੁਬਾਰਾ ਨਹੀਂ ਚਲਾਉਂਦਾ। ਉਹ ਕਹਿੰਦਾ ਮੈਂ ਇਹਦੇ ਪ੍ਰਵੇਸ਼ ਕਰਕੇ ਗਿਆ ਸੀ, ਉਹਦੇ ਟੱਚ ਵੀ ਕਰ ਜਾਂਦਾ, ਅਰਜਨ ਨਹੀਂ ਸੀ ਵੱਜਦਾ। ਕੁਛ ਤੀਰ ਇਹੋ ਜਿਹੇ ਹੁੰਦੇ ਨੇ ਜ਼ਹਿਰੀਲੇ ਬਣਾਏ ਹੋਏ ਇਹਨਾਂ ਦੇ ਜ਼ਹਿਰ ਨਾਲ, ਕਿ ਜੇ ਉਹ ਲੱਗ ਜਾਵੇ ਨਾ ਥੋੜ੍ਹਾ ਜਿਹਾ ਵੀ, ਉਹ ਜ਼ਹਿਰ ਦੇ ਨਾਲ ਚੜ੍ਹ ਕੇ ਮਰ ਜਾਂਦਾ। ਬਹੁਤ ਜਗ੍ਹਾ ਲਿਖਿਆ ਇਹ ਬਈ ਜਿਵੇਂ ਤੀਰ ਐਂ ਲੱਗਦਾ ਸੀ ਵੀ ਜਿਵੇਂ ਸਮਝ ਲਓ ਕਾਲੇ ਨਾਗ ਨੇ ਡੱਸਦਾ ਉੱਥੇ ਹੀ ਮਰ ਜਾਂਦਾ। ਜ਼ਹਿਰ ਦੇ ਕੇ ਤੀਰ ਬਣਾਏ ਹੋਏ ਨੇ, ਤਰਸੂਲਾਂ ਨੂੰ ਵੀ ਜ਼ਹਿਰਾਂ ਦਿੰਦੇ ਹੁੰਦੇ ਸੀ, ਹਥਿਆਰਾਂ ਨੂੰ ਜ਼ਹਿਰਾਂ ਦੇ ਦੇਣੀ, ਜ਼ਰਾ ਵੀ ਲੱਗ ਜਾ ਦੁਸ਼ਮਣ ਦੇ ਸਮਝੋ ਬਣ ਗਿਆ। ਆ ਹੁੰਦੀ ਨਹੀਂ ਆ ਆਪਣੇ ਸੂਈਆਂ ਪਾ ਕੇ ਉਹ ਮਾਰਦੇ ਨੇ ਜਾਨਵਰਾਂ ਦੇ ਬੇਹੋਸ਼ ਕਰਨ ਵਾਸਤੇ, ਸੂਈ ਨੂੰ ਲਾ ਲੈਂਦੇ ਨੇ ਜ਼ਹਿਰ, ਜਾਂ ਚਲਾਉਂਦੇ ਨੇ ਸੂਈ ਘੜ ਜਾਂਦੀ ਹੈ ਜਾ ਕੇ, ਉਹ ਮਰਦਾ ਤਾਂ ਨਹੀਂ ਬੇਹੋਸ਼ ਹੋ ਜਾਂਦਾ, ਜ਼ਹਿਰ ਹੁੰਦੀ ਜ਼ਿਆਦਾ ਹੋਵੇ ਮਰ ਜਾਂਦਾ। ਹਾਂਜੀ, ਯਾਨੀ ਜ਼ਹਿਰੀਲੇ ਤੀਰ ਚੱਲਦੇ ਨੇ, ਜੇ ਤੀਰ ਲੱਗ ਜਾਂਦਾ ਮੰਨੋ ਕਾਲਾ ਸੱਪ ਲੜ ਗਿਆ, ਕਾਲੇ ਸੱਪ ਦੇ ਜ਼ਹਿਰ ਜ਼ਿਆਦਾ ਹੁੰਦੀ ਹੈ, ਜਿਹੜੇ ਫਣੀਆਰ ਸੱਪ ਨੇ ਨਾ ਕਾਲੇ, ਭੁਜੰਗੀ ਫਣੀਆਰ ਸੱਪ ਨੂੰ ਕਹਿੰਦੇ ਨੇ। ਭੁਜੰਗ ਜਿਹੜਾ ਹੈ ਨਾ, ਛੋਟਾ ਜਿਹੜਾ ਸੱਪ ਹੁੰਦਾ ਫਣੀਆਰ, ਉਹਨੂੰ ਕਹਿੰਦੇ ਨੇ ਭੁਜੰਗ ਫੌਜ। ਤਾਂ ਕਹਿੰਦੇ ਸੀ ਨਿਹੰਗ ਸਿੰਘ ਛੋਟੇ ਮੁੰਡਿਆਂ ਨੂੰ ਵੀ ਸੱਪ ਮੋਹ ਲੜ ਜੂਗਾ, ਹਾਂ ਡਰਪੋਖ ਨਹੀਂ ਹੈਗੇ, ਜਿਹਦਾ ਲੜ ਗਿਆ ਲਾਗੀ ਉਹ ਭਜੰਗ ਨਾਂ ਰੱਖਿਆ ਸੀ ਭਜੰਗ ਫੌਜ
ਤ੍ਰੈ ਸੈ ਹੱਥ
ਭਜੰਗ ਫੌਜ ਤਾਂ ਵੀ ਰੱਖੀ ਸੀ ਸ਼ਿਵਜੀ ਦੇ ਵੀ ਨਾਲ ਭਜੰਗੀ ਕਹਿੰਦੇ ਨੇ ਸ਼ਿਵਜੀ ਦੀ ਫੌਜ ਨੂੰ ਵੀ ਭਜੰਗ ਕਹਿੰਦੇ ਨੇ ਸ਼ਿਵਜੀ ਵਾਲਿਆਂ ਦਾ ਲਈ ਹੋਈ ਆ ਭਜੰਗ ਲਫ਼ਜ਼ ਆਇਆ ਹੋਇਆ ਸ਼ਿਵਜੀ ਦੇ ਗਲ 'ਚ ਨਹੀਂ ਸੱਪ ਉਹ ਹੁੰਦੇ ਨਹੀਂ ਉਹ ਜਿਹੜੇ ਆਪਣੇ ਫਿਰਦੇ ਹੁੰਦੇ ਜੰਗਮ ਜੰਗਮ ਸਾਰੇ ਜੰਗਮਾਂ ਦਾ ਇੱਥੇ ਸੱਪ ਜਿਹਾ ਹੁੰਦਾ ਬਣਾਇਆ ਹੋਇਆ ਇਹ ਸਾਰੇ ਉਹਦੀ ਫੌਜ ਹੈ ਜੋਗੀ ਅਲੱਗ ਨੇ ਜੰਗਮ ਅਲੱਗ ਨੇ ਜੰਗਮ ਨੇ ਜਿਹੜੀ ਉਹਦੀ ਫੌਜ ਹੈ ਸ਼ਿਵਜੀ ਦੀ ਸਾਰੀ ਸ਼ਿਵਜੀ ਦਾ ਗੁਣ ਗਾਉਂਦੇ ਨੇ ਰੋਜ਼ ਉਹ ਜਿਹੜੇ ਤਾਂ ਜੋਗੀ ਨੇ ਉਹ ਤਾਂ ਸ਼ਿਵ ਦਾ ਅਵਤਾਰ ਕਹਾਉਂਦੇ ਨੇ ਆਪਣੇ ਆਪ ਨੂੰ ਜਿਹੜੇ ਜੰਗਮ ਨੇ ਉਹ ਸ਼ਿਵਜੀ ਦੀ ਫੌਜ ਹੈ ਗੁਣ ਗਾਉਣੇ ਵਾਲੇ ਉਹਦੀ ਫੌਜ ਹੈ
ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ
ਤ੍ਰੈ ਸੈ ਹੱਥ ਉਤੰਗੀ
ਖੰਡਾ ਧੂਹਿਆ
ਤਿੰਨਾਂ ਲੋਕਾਂ ਦੇ ਉੱਪਰ ਦੀ ਗੱਲ ਚੱਲਦੀ ਹੈ ਹੁਣ ਯਾਨੀ ਰਜੋ ਤਮੋ ਸਤੋ ਤੇ ਤਾਹਾਂ ਦੀ ਚਰਚਾ ਚੱਲਦੀ ਹੈ ਰਜੋ ਤਮੋ ਸਤੋ ਤੇ ਉੱਪਰ ਚਲੀ ਗਈ ਗੱਲ ਉਹ ਜਿਹੜਾ ਖੰਡਾ ਧੂਹਿਆ ਪਰਮਾਰਥ ਦੀ ਗੱਲ ਰਜੋ ਤਮੋ ਸਤੋ ਦੇ ਉੱਪਰ ਹੈ ਜਿੱਥੇ ਤੱਕ ਸਤੋ ਗੁਣ ਹੈ ਨਾ ਉੱਥੇ ਤੱਕ ਪਰਮਾਰਥ ਪਰ ਸਤੋ ਗੁਣ 'ਤੇ ਜਾ ਕੇ ਜੇ ਪ੍ਰਪੰਚ ਹੋ ਜਾਵੇ ਫਿਰ ਪਰਮਾਰਥ ਨਹੀਂ ਰਹਿੰਦਾ ਸਤੋ ਗੁਣ ਪਰਮਾਰਥ ਨਹੀਂ ਹੈ ਸਤੋ ਗੁਣ ਜਿੱਥੇ ਸਵਾਰਥ ਹੈ ਤਾਂ ਪਰਮਾਰਥ ਨਹੀਂ ਹੈ ਜਿਹੜੇ ਸਤੋ ਗੁਣ ਵਾਲੇ ਨੇ ਜੇ ਤਾਂ ਉਹ ਪੈਸੇ ਕੁਲੈਕਸ਼ਨ ਕਰਕੇ ਪਰਮਾਰਥ ਕਰਦੇ ਨੇ ਫਿਰ ਤਾਂ ਪਰਮਾਰਥ ਹੈ ਨਹੀਂ ਜੇ ਕਾਲ ਖਾਏ ਕੁਛ ਹੱਥੋਂ ਦੇ ਹੈ ਫਿਰ ਪਰਮਾਰਥ ਆਪਣੀ ਕਮਾਈ 'ਚੋਂ ਹੀ ਜੇ ਕੁਛ ਕਰਦੇ ਨੇ ਲੰਗਰ ਚਾਹੇ ਇੱਕ ਰੋਟੀ ਰੋਜ਼ ਦਾਨ ਕਰ ਦਿੰਦੇ ਨੇ ਕੁਛ ਵੀ ਥੋੜ੍ਹਾ ਬਹੁਤ ਕਰਦੇ ਨੇ ਉਹ ਪਰਮਾਰਥ ਹੈ ਜੇ ਪੈਸਾ ਇਕੱਠਾ ਕਰਕੇ ਕਰਦੇ ਨੇ ਉਹ ਪਰਮਾਰਥ ਨਹੀਂ ਹੈਗਾ ਉਹ ਨਹੀਂ ਪਰਮਾਰਥ ਹੈ ਉੱਥੇ ਸਵਾਰਥ ਹੈ ਚਾਹੇ ਤਾਂ ਉਹ ਸਵਾਰਥ ਹੋਵੇ ਆਪਣੀ ਵਡਿਆਈ ਦਾ ਮੈਂ ਆਹ ਕਰਦਾ ਉਹ ਵੀ ਹੁੰਦਾ ਸੀ ਜੀ ਲੰਗਰ ਚਲਾਉਂਦੇ ਹਾਂ ਨਾਣਾ ਦੇਵੀ ਤੀ ਅਸੀਂ ਉੱਥੇ ਚਲਾਉਂਦੇ ਹਾਂ ਉਹ ਸਵਾਇਆ ਉਹ ਸਵਾਰਥ ਹੈ ਉੱਥੇ ਕਿਸੇ ਕਿਸਮ ਦਾ ਵੀ ਹੋਵੇ ਹੈ ਸਵਾਰਥ ਵਡਿਆਈ ਦਾ ਤਾਂ ਹੋਊਗਾ ਸਵਾਰਥ ਹੋਰ ਛੱਡੋ ਤੁਸੀਂ ਵਡਿਆਈ ਦਾ ਸਵਾਰਥ ਹੈ ਜੀ ਫਿਰ ਕਾਰ ਸੇਵਾ ਵਾਲੇ ਨੌ ਕਾਰ ਸੇਵਾ ਵਾਲਿਆਂ ਦਾ ਪਬਲਿਕ ਪੈਸਾ ਪਬਲਿਕ ਦਾ ਤਾਂ ਨਾਉ ਨਹੀਂ ਕਿਤੇ
ਹੱਥੀ ਵੀ ਸੰਗਤ ਕੰਮ ਕਰਦੀ ਹੈ
ਹੱਥੀ ਵੀ ਸੰਗਤ ਕੰਮ ਕਰਦੀ
ਪੈਸਾ ਵੀ
ਆਪ ਕੱਖ ਨਹੀਂ ਕਰਦੇ ਉਹ ਗੁਰਦੁਆਰੇ ਕਿਹਨੇ ਬਣਾਏ ਨੇ ਗੁਰਦੁਆਰੇ ਬਣਾਏ ਜੀ ਆਹ ਫਲਾਣੇ ਗੁਰਦੁਆਰਾ ਬਣਾਇਆ ਸੰਤ ਦਾ ਨਾਮ ਸੰਤ ਨੇ ਰੋਟੀ ਵੀ ਉਹਨਾਂ ਦੀ ਖਾਧੀ ਹੈ ਸੰਗਤ ਦੀ ਡੱਕਾ ਤੋੜਿਆ ਜੀ ਗੱਡੀ 'ਚ ਫਿਰਦਾ ਰਿਹਾ ਜੇ ਘਰ ਰਹਿੰਦਾ ਸਾਈਕਲ ਵੀ ਨਹੀਂ ਸੀ ਮਿਲਣਾ ਸਾਈਕਲ ਜੋਗੇ ਵੀ ਨਹੀਂ ਸੀਗੇ ਇਹ ਸੰਤ ਹੈਗੇ ਜੇ ਘਰ ਰਹਿੰਦੇ ਭੁੱਖੇ ਮਰਦੇ ਘਰੋਂ ਆ ਗਏ ਤੁਸੀਂ ਬਿਲਕੁਲ ਨਲਾਇਕ ਕੋਈ ਨੌਕਰੀ ਤੁਹਾਨੂੰ ਨਹੀਂ ਸੀ ਕਿਸੇ ਨੇ ਦੇਣੀ ਇੱਥੇ ਆ ਕੇ ਤੁਸੀਂ ਪਤਾ ਨਹੀਂ ਕੀ ਬਣ ਗਏ ਇਹ ਪਰਮਾਰਥ ਨਹੀਂ ਹੈ ਬਕਵਾਸ ਹੈ ਸਾਰੇ ਡਫਰ ਨੇ ਜਿੰਨੇ ਸੰਤ ਨੇ ਕਾਰ ਸੇਵਾ ਸਭ ਡਫਰ ਔਰ ਐਡਾ ਅਪਰਾਧ ਹੋਰ ਕਰਦੇ ਨੇ ਗੁਰਬਾਣੀ ਨਹੀਂ ਸੁਣ ਦਿੰਦੇ ਇਹ ਬਿਲਕੁਲ ਕਥਾ ਨਹੀਂ ਸੁਣ ਦਿੰਦੇ ਲੋਕਾਂ ਨੂੰ ਜਿਹੜੇ ਇਹਨਾਂ ਦੇ ਕਾਰ ਸੇਵਾ ਵਾਲੇ ਜਾਂਦੇ ਨੇ ਉਹਨਾਂ ਨੂੰ ਪਤਾ ਜੇ ਸੁਣ ਲਿਆ ਸਾਡੇ ਨਾਲ ਸਾਨੂੰ ਨਹੀਂ ਇਹਨਾਂ ਨੇ ਮੰਨਣਾ ਹੋਰ ਕੁਛ ਪੜ੍ਹਾਈ ਪੜ੍ਹ ਜਾਣਗੇ ਤਾਂ ਬੈਠਣ ਨਹੀਂ ਦਿੰਦੇ ਕਥਾ 'ਚ ਇਹ ਆਏ ਹੋਏ ਕਿੱਥੋਂ ਇਹਨਾਂ ਦੀ ਬੈਕਗ੍ਰਾਊਂਡ ਬਹੁਤ ਖਤਰਨਾਕ ਹੈ ਗੁਰੂ ਘਰ ਦੇ ਖਿਲਾਫ਼ ਸੀ ਜਿੱਥੋਂ ਆਏ ਹੋਏ ਨੇ ਐਂਟੀ ਗੁਰਮਤ ਸੀ ਇਹਨਾਂ ਦਾ ਸਾਰਾ ਜਿੱਥੋਂ ਆਏ ਹੋਏ ਇਹ ਤਾਂ ਬਹੁਤ ਡਫਰ ਨੇ
ਤਾਜੀ ਭੌਰ ਪਿਲੰਗੀ ਛਾਲਾਂ ਪਾਈਆਂ
ਤਾਜੀ
ਭੌਰ ਪਿਲੰਗੀ
ਪਿਲੰਗੀ ਛਾਲਾਂ ਪਾਈਆਂ ਛਾਲਾਂ ਮਾਰ ਕੇ ਮੈਦਾਨ 'ਚ ਆ ਗਏ ਜਿਹੜੇ ਗਿਆਨ ਚਰਚਾ ਦੇਖੋ ਗਿਆਨ ਚਰਚਾ ਵਾਲੇ ਨੂੰ ਤਾਂ ਜਦੋਂ ਚਰਚਾ ਛਿੜਦੀ ਹੈ ਜਦੋਂ ਹੈਗਾ ਜਿਵੇਂ ਆ ਜਾਂਦੇ ਨੇ ਛੇ ਮੈਦਾਨ ਦੇ ਦੇਖੋ ਜਾਂ ਢੋਲ ਵੱਜਦਾ ਹੈ ਖਾੜਾ ਹੁੰਦਾ ਜਿਹੜੇ ਭਲਵਾਨ ਨੇ ਉਹ ਨਿਕਲ ਆਉਂਦੇ ਨੇ ਬਾਹਰ ਘੁੜਨ ਵਾਲੇ ਬਾਹਰ ਨਿਕਲਦੇ ਹੀ ਨੇ ਜਿਹੜੇ ਗਿਆਨ ਚਰਚਾ ਵਾਲੇ ਤੇ ਮੈਦਾਨ 'ਚ ਆ ਗਏ ਉੱਧਰੋਂ ਵੀ ਆ ਗਏ ਉੱਧਰੋਂ ਵੀ ਆ ਗਏ ਉਹ ਰਾਜੇ ਨੂੰ ਜਦ ਕਹਿੰਦੇ ਨੇ ਨਾ ਸਭ ਕੁਛ ਰਾਜਾ ਹੀ ਹੈ, ਇਹ ਨਹੀਂ ਮੰਨਦੇ ਹੈਗੇ ਦੂਏ ਸ਼ਿਵ ਵਾਲੇ ਨਹੀਂ ਮੰਨਦੇ ਰਾਜਾ ਸਭ ਕੁਛ, ਤਿਆਗ ਹੈ ਨਹੀਂ ਉਹਦੇ ਕੋਲ ਰਾਜੇ ਕੋਲ। ਰਾਜਾ ਦੁਨੀਆਂ ਦਾ ਪੈਸਾ ਖਾਂਦਾ, ਟੈਕਸ ਦੁਨੀਆਂ ਤੋਂ ਲੈਂਦਾ, ਉਹਨੇ ਧੱਕੇ ਨਾਲ ਫੌਜ ਬਣਾ ਕੇ ਕਬਜ਼ਾ ਕੀਤਾ ਲੋਕਾਂ ਨੇ ਕੁਦਰਤ, ਉਹ ਕਿੱਥੇ ਦਾ ਉਹਨੇ ਕੀ ਬਣਾਇਆ, ਜਿਹੜਾ ਕੁਦਰਤ ਨੇ ਬਣਾਇਆ ਸਭ ਕੁਛ, ਰਾਜੇ ਨੇ ਥੋੜ੍ਹੀ ਬਣਾਇਆ ਸਭ ਕੁਛ। ਪਹਿਲਾਂ ਕੋਈ ਹੋਰ ਰਾਜਾ ਸੀ, ਉਦੋਂ ਪਹਿਲਾਂ ਹਿਸਟਰੀ ਦੇਖ ਲਓ ਕੋਈ ਹੋਰ ਰਾਜਾ ਸੀ, ਇਹਨਾਂ ਦਾ ਖਾਨਦਾਨ ਵੀ ਰਾਜਾ ਨਹੀਂ ਸੀ, ਹੋਰ ਕੋਈ ਖਾਨਦਾਨ ਰਾਜਾ ਸੀ, ਖਾਨਦਾਨ ਬਦਲਦੇ ਰਹਿੰਦੇ ਨੇ ਇੱਥੇ ਤਾਂ। ਹਾਂਜੀ,
ਭੰਗੀ ਜਾਣ ਭਿੜੰਗੀ ਨੱਚੇ ਦਾਇਰੀ,
ਭੰਗੀ ਜਾਣ ਭੜੰਗੀ, ਜਿਹੜੇ ਭੰਗ ਪੀਣ ਵਾਲੇ ਸ਼ਿਵਜੀ ਦੇ ਭਿੜ ਗਏ ਆ ਕੇ, ਭੰਗੀ ਭਿੜ ਗਏ ਆ ਕੇ ਪੂਰੇ ਉਹਨਾਂ ਨਾਲ, ਭੜੰਗੀ ਔਰ ਤੈਰੇ ਦੇ ਵਿੱਚ ਗੱਲ ਕਰਦੇ ਨੇ, ਤੈਰੇ ਦੇ ਵਿੱਚ ਤੈਰੇ 'ਚ ਗੱਲ ਚੱਲਦੀ ਹੈ,
ਨੱਚੇ ਦਾਇਰੀ,
ਹਾਂ ਤੈਰੇ ਦੇ ਵਿੱਚ ਗੱਲ ਚੱਲਦੀ ਹੈ ਵੀ ਜਿਹੜਾ ਮਾਇਆ ਮੋਹ ਦਾ, ਮਾਇਆ ਮੋਹ ਦਾ ਹੀ ਤਿਆਗ ਨਹੀਂ ਜੇ ਉਹਦੀ, ਉਹਨੂੰ ਕਿਵੇਂ ਅਸੀਂ ਉਹਦੀ ਪੂਜਾ ਕਰ ਸਕਦੇ ਹਾਂ, ਉਹ ਸ੍ਰੇਸ਼ਟ ਆਦਮੀ ਕਿਵੇਂ ਹੋ ਸਕਦਾ। ਰਾਜਾ ਤਾਂ ਮਾਇਆ ਮੋਹ ਨਾਲ ਗ੍ਰਸਿਆ ਹੋਇਆ ਹੈ, ਮਾਇਆ ਮੋਹ ਦੇ ਦਾਇਰੇ 'ਚ ਤੁਸੀਂ ਗੱਲ ਕਰ ਲਓ ਰਾਜਾ ਫੇਲ ਹੈ, ਕਮ ਸੇ ਕਮ ਮਾਇਆ ਮੋਹ ਤੋਂ ਤਾਂ ਤਿਆਗ ਹੈ ਉਹਨਾਂ ਦਾ, ਮਾਇਆ ਮੋਹ ਤੋਂ ਤਾਂ ਤਿਆਗ ਹੈ ਕਿਸੇ ਹੱਦ ਤੱਕ ਉਹਨਾਂ ਦਾ। ਦੁਨੀਆਂ ਵੀ ਉਹਨਾਂ ਨੂੰ ਪੂਜਦੀ ਹੈ, ਫਿਰ ਵੀ ਉਹ ਆਪਣਾ ਉਹੋ ਜਿਹਾ ਹੀ ਰਹਿੰਦੇ ਨੇ, ਲੰਗੇ ਤੇ ਲੰਗੇ ਹੀ ਬਸ, ਉਹਨਾਂ ਕਹਿੰਦਾ ਉਹਨਾਂ ਦੇ ਕੋਲ ਕਿਤੇ ਸਮਾਨ ਨਹੀਂ ਹੋਊਗਾ, ਇਹਨਾਂ ਗਿਆ ਕੌਣ ਰੱਖਿਆ ਹੋਇਆ ਬਹੁਤਾ, ਬਸ ਤਿਆਗ ਤਾਂ ਰੱਖਦੇ ਨੇ ਨਾ ਫਿਰ।
ਬੱਜੇ ਨਾਲ ਸੰਗੀ ਅਣੀਆਂ ਜੁੱਟੀਆਂ,
ਬੱਜੇ ਨਾਗ
ਨਾਗ ਸੁਰੰਗੀ ਅਣੀਆਂ ਜੁੱਟੀਆਂ,
ਸੁਰੰਗੀ ਚੰਗੇ ਰੰਗ ਦੀ ਚਰਚਾ ਹੋ ਰਹੀ ਹੈ, ਗਿਆਨ ਚਰਚਾ ਹੀ ਹੋ ਰਹੀ ਹੈ, ਕੋਈ ਬਹਿਸ ਵਾਲੀ ਗੱਲ ਨਹੀਂ ਹੋ ਰਹੀ, ਯਾਨੀ ਕੋਈ ਈਰਖਾ ਦੁਸ਼ ਵਾਲੀ ਗੱਲ ਨਹੀਂ ਹੋ ਰਹੀ, ਚੰਗੇ ਰੰਗ ਦੀ ਸੁਰੰਗੀ ਹੈ
ਅਣੀਆਂ ਜੁੱਟੀਆਂ।
ਉਹ ਆਪਣਾ ਭਲਾ ਕਰਦੇ ਦੱਸਦੇ ਨੇ, ਪਬਲਿਕ ਦਾ ਭਲਾ ਕਰਦੇ ਹਾਂ ਵੀ ਤੁਸੀਂ ਤਾਂ ਬਾਹਰ ਰਹਿੰਦੇ ਹੋ, ਪਬਲਿਕ ਛੱਡਤੀ ਹੈ ਉਹ, ਉਹਨਾਂ ਦਾ ਇਹੋ ਜਿਹੀ ਗੱਲ ਕਰੀ ਜਾਂਦੇ ਹੁੰਦੇ ਨੇ, ਜਾਂ ਉਹ ਜ਼ਿਆਦਾ ਇਹਨਾਂ ਦੇ ਜਿਹੜੇ ਨਸ਼ਾ ਨੁਸ਼ਾ ਇਹਦੇ ਖਿਲਾਫ਼ ਬੋਲਦੇ ਹੁੰਦੇ ਨੇ ਵੀ ਤੁਸੀਂ ਤਾਂ ਇਹ ਗੱਲ, ਉਹਨਾਂ ਨੂੰ ਕਹਿੰਦੇ ਸੁੱਖਾ ਪੀ ਕੇ ਵੜ ਕੇ ਬਾਗੀ, ਪਿਛਲੇ ਚੋਣ ਆਪਣੇ ਬਾਗੀ ਚਾਰ, ਸੁੱਕਾ ਪੀ ਕੇ ਵੜ ਕੇ ਬਾਗੀ, ਤੁਸੀਂ ਆਪਣੇ ਬਾਗਾਂ ਦੀ ਸੈਰ ਕਰਦੇ ਹੋ ਪੀ ਕੇ ਇੱਥੇ ਬੈਠੇ ਜੀ, ਅਤੇ ਪਿਛਲੇ ਕਹਿੰਦੇ ਚੋਣ ਆਪਣੇ ਬਾਗੀ, ਉਹ ਤਾਂ ਇਹੋ ਜਿਹੀ ਗੱਲ ਕਰਦੇ ਹੁੰਦੇ ਸੰਸਾਰੀ ਲੋਕ, ਇਹਨਾਂ ਦੇ ਤਿਆਗ ਨੂੰ ਨਹੀਂ ਉਹ ਚੰਗਾ ਸਮਝਦੇ, ਸੰਸਾਰੀ ਲੋਕ ਤਿਆਗ ਨੂੰ ਨਹੀਂ ਚੰਗਾ ਸਮਝਦੇ, ਤਿਆਗ ਨਹੀਂ ਬੈਰਾਗ ਨਹੀਂ, ਬੈਰਾਗ ਨਹੀਂ ਤਾਂ ਮੁਕਤੀ ਨਹੀਂ, ਬੈਰਾਗ ਤੋਂ ਬਿਨਾਂ ਮੁਕਤੀ ਕਿਵੇਂ, ਫਿਰ ਮੁਕਤੀ ਤਾਂ ਹੈ ਨਹੀਂ ਬੈਰਾਗ ਤੋਂ, ਤਿਆਗ ਨਹੀਂ ਬੈਰਾਗ ਨਹੀਂ, ਬੈਰਾਗ ਨਹੀਂ ਤਾਂ ਮੁਕਤੀ ਨਹੀਂ, ਮੁਕਤੀ ਕਿੱਥੋਂ, ਇੱਥੇ ਗੱਲ ਚੱਲਦੀ ਹੈ। ਉਹ ਤਿਆਗ ਔਰ ਬੈਰਾਗ ਤੇ ਉਲਟ ਨੇ ਵਿਸ਼ਨੂੰ ਵਾਲੇ, ਕਹਿੰਦੇ ਜੇ ਤਿਆਗ ਹੋ ਜਾਏ ਗਾਂ ਨਿਆਣੇ ਕਿਵੇਂ ਪੜ੍ਹਨ, ਉਹ ਸੰਸਾਰੀ ਲੋਕ ਨੇ ਇਹ, ਜ਼ਿਆਦਾ ਸੰਸਾਰ 'ਚ ਖੁਭਿਆ ਹੋਇਆ ਰਾਜਾ, ਸਭ ਤੋਂ ਜ਼ਿਆਦਾ ਰਾਜਾ ਤਿਆਗ 'ਚ ਰਾਜ ਦੇ ਸੰਸਾਰ 'ਚ ਖੁਭਿਆ ਹੋਇਆ ਹੁੰਦਾ, ਔਰ ਸੰਸਾਰ ਨਾਲ ਜੁੜਿਆ ਰਹੇ ਆਦਮੀ ਇਹੀ ਰਾਜਾ ਚਾਹੁੰਦਾ ਹੁੰਦਾ, ਰਾਜਾ ਨਹੀਂ ਚਾਹੁੰਦਾ ਕੋਈ ਮੁਕਤ ਹੋ ਜਾਏ, ਮੁਕਤੀ ਦੀ ਕੋਈ ਗੱਲ ਵੀ ਚੱਲੇ ਮੁਕਤੀ ਦੀ ਗੱਲ ਵੀ ਬਰਦਾਸ਼ਤ ਨਹੀਂ ਹੁੰਦੀ ਰਾਜੇ ਨੂੰ। ਗੁਰਦੁਆਰਿਆਂ 'ਚ ਮੁਕਤੀ ਦੀ ਗੱਲ ਹੀ ਖਤਮ ਕੀਤੀ ਹੈ ਜਦ ਤੋਂ ਰਾਜ ਕਰੇਗਾ ਖਾਲਸਾ ਆਇਆ, ਮੁਕਤੀ ਆ ਰਾਜ ਦੋਏ ਆਪਾਂ ਵਿਰੋਧੀ ਨੇ, ਅਜੋ ਸ਼ਿਵ ਜੀ ਦੇ ਭਗਤ ਜਿਹੜੇ ਨੇ ਮੁਕਤੀ ਦੀ ਗੱਲ ਕਰਦੇ ਨੇ, ਬੈਰਾਗ ਇਹਨਾਂ ਕੋਲ ਬੈਰਾਗ ਵਾਲੀ ਗੱਲ ਹੈ,
ਤਿਆਗ ਵਾਲੀ ਵੀ ਹੈ,
ਤਿਆਗ ਔਰ ਬੈਰਾਗ ਹੈ ਮੁਕਤੀ ਦੇ, ਇਹ ਮੁਕਤੀ ਦੀ ਇੱਛਾ ਰੱਖਦੇ ਨੇ, ਉਹਨਾਂ ਦੇ ਤਾਂ ਮੁਕਤੀ ਦੇ ਵਿਰੋਧੀ ਨੇ ਉਹ ਤਾਂ ਵਿਸ਼ਨੂੰ ਵਾਲੇ, ਤਾਂ ਰਾਜਾ ਮੁਕਤੀ ਦੀ ਗੱਲ ਨਹੀਂ ਕਰਨ ਦਊਗਾ, ਜਿੱਥੇ ਜਾਊਗਾ ਮੁਕਤੀ ਦੇ ਵਿਰੋਧੀ ਹੈ ਰਾਜਾ, ਜਾਂ ਤਿਆਗ ਹੋ ਗਿਆ ਉਹਨੂੰ ਪੈਸਾ ਟੈਕਸ ਕਿੱਥੋਂ ਮਿਲ ਲਿਆ, ਰਾਜੇ ਨੂੰ ਕਿੱਥੋਂ ਮਿਲ ਲਿਆ ਟੈਕਸ, ਉਹ ਤਾਂ ਖਜ਼ਾਨਾ ਖਾਲੀ ਹੋ ਜੂਗਾ। ਰਾਜਾ ਵਿਰੁੱਧ ਹੁੰਦਾ ਬ੍ਰਹਮਾ ਜਿਹੜਾ ਤਾਂ ਹੈ ਨਕਲੀ, ਉਹ ਤਾਂ ਰਾਜੇ ਦਾ ਨੌਕਰ ਹੋ ਜਾਂਦਾ ਹੁੰਦਾ ਪੰਡਿਤ। ਜਦ ਬ੍ਰਹਮਾ ਪੰਡਿਤ ਹੋ ਗਿਆ ਨਾ, ਫਿਰ ਰਾਜੇ ਦੀ ਨੌਕਰੀ ਕਰ ਲਈ ਜਾ ਕੇ ਉਹਨੇ। ਔਰ ਜਿਵੇਂ ਗ੍ਰੰਥੀ ਨੇ, ਰਾਗੀ ਨੇ, ਆ ਜਿਹੜੇ ਹੋਰ ਵਿਦਵਾਨ ਨੇ ਨੌਕਰੀ ਵਾਲੇ, ਇਹ ਸਭ ਪੰਡਿਤ ਨੇ। ਪੰਡਿਤ ਵਿਦਵਾਨ ਨੂੰ ਕਹਿੰਦੇ ਨੇ, ਵਿਦਵਾਨ ਪੰਡਿਤ ਇਹ ਹੁੰਦਾ ਜਿੰਨੇ ਵਿਦਵਾਨ ਨੇ ਸਾਰੇ ਪੰਡਿਤ ਨੇ। ਵਿਦਵਾਨਾਂ ਦੇ ਸਿਰ 'ਤੇ ਧਰਮ ਨੂੰ ਛੱਡਣਾ ਛੱਡਦਾ ਹੁੰਦਾ ਰਾਜਾ। ਇਹ ਕੰਮ ਕੀਤਾ ਸ਼੍ਰੋਮਣੀ ਕਮੇਟੀ ਨੇ, ਵਿਦਵਾਨ ਦੇ ਸਿਰ 'ਤੇ ਧਰਮ ਛੱਡਦਾ ਹੁੰਦਾ ਵਿਸ਼ਨੂੰ। ਵਿਦਵਾਨ ਧਰਮ ਨੂੰ ਉਹ ਧਰਮ 'ਚ ਬਦਲ ਦਿੰਦਾ ਹੁੰਦਾ, ਉਲਟੇ ਰਾਹ ਪਾ ਦਿੰਦਾ ਹੁੰਦਾ, ਅਰਥ ਆਂਦੇ ਅਨਰਥ ਕਰ ਦਿੰਦਾ ਹੁੰਦਾ। ਉਹ ਜਿਹੜੇ ਅਰਥਾਂ ਦੀ ਗੱਲ ਕਰਦੇ ਆ ਅਨਰਥ, ਉਹ ਇਹਨਾਂ ਦੇ ਕੀਤੇ ਨੇ, ਵਿਸ਼ਨੂੰ ਦੇ ਰਾਜੇ ਦੇ ਕਰਵਾਏ ਹੋਏ ਨੇ ਯੂਨੀਵਰਸਿਟੀਆਂ 'ਚ ਅਰਥ। ਯੂਨੀਵਰਸਿਟੀਆਂ 'ਚ ਅਰਥ ਨਹੀਂ ਪੜ੍ਹਾਏ ਜਾਂਦੇ ਜਿਹੜੇ ਗੁਰਬਾਣੀ ਦੇ ਨੇ, ਯੂਨੀਵਰਸਿਟੀਆਂ ਦੇ ਵਿੱਚ ਤਾਂ ਉਹ ਅਰਥ ਪੜ੍ਹਾਏ ਜਾਂਦੇ ਜਿਹੜੇ ਉਦੋਂ ਬਦਲੇ ਹੋਏ ਨੇ,
ਚਿਹਰਾ ਹੀ ਸਥਾਪਿਤ ਕਰਦੇ ਨੇ ਯੂਨੀਵਰਸਿਟੀ।
ਹਾਂ, ਉਹ ਤਾਂ ਸੰਸਾਰੀ ਅਰਥ ਦਿੱਤੇ ਹੋਏ ਨੇ, ਕਿਉਂਕਿ ਵਿਸ਼ਨੂੰ ਸੰਸਾਰੀ ਆਦਮੀ ਆ ਨਾ, ਸੰਸਾਰ ਨਾਲ ਜੋੜ ਕੇ ਰੱਖਣਾ ਚਾਹੁੰਦਾ ਸਾਰਿਆਂ ਨੂੰ। ਉਹ ਜਿਹੜੇ ਮੱਕੜ ਜਾਲ ਵਾਲੇ ਨੇ, ਇਹਦੇ ਹੀ ਨੇ ਵਿਸ਼ਨੂੰ ਦੇ ਸਾਰੇ। ਔੜਾ ਮੱਕੜੀ ਦਾ ਜਾਲ ਪਾ ਕੇ ਇਹਨੇ ਵਿਸ਼ਨੂੰ ਦੇ ਹੀ ਨੇ ਸਾਰੇ ਚੇਲੇ, ਵਿਦਵਾਨ ਵਿਦਵਾਨਾਂ ਦੇ ਸਾਰੇ ਗ੍ਰੰਥ ਲਿਖੇ ਹੋਏ ਨੇ। ਜਿੰਨੇ ਰਿਸ਼ੀ ਸੀਗੇ, ਮੁਨੀ ਸੀ, ਮੁਨੀ ਸਾਰੇ ਰਾਜੇ ਨਾਲ ਜੁੜੇ ਹੋਏ ਨੇ, ਰਾਜੇ ਇਹਨਾਂ ਦੇ ਚੇਲੇ ਤੇ ਜਿੰਨੇ ਗ੍ਰੰਥ ਨੇ ਉਹਨਾਂ ਦੇ ਬਣਾਏ। ਕਬੀਰ ਕਹਿੰਦਾ ਕੌਣ ਮੁਨੀ ਜੋ ਮਨ ਕੋ ਮਾਰੇ, ਇੱਕ ਵੀ ਮੁਨੀ ਮਨ ਮਾਰਨ ਦੀ ਗੱਲ ਨਹੀਂ ਕਰਦਾ, ਮਨ ਨਹੀਂ ਮਾਰਨ ਦੀ ਗੱਲ ਕਰਦਾ ਤਾਂ ਮੁਨੀ ਕਹਦਾ ਫਿਰ ਉਹ ਧਾਰਮਿਕ ਬੰਦਾ ਕਹਦਾ। ਉਹਨਾਂ ਨੇ ਐਸੇ ਗ੍ਰੰਥ ਬਣਾਏ ਨੇ ਫਸਾਦ 'ਤੇ, ਸਾਰੇ ਲੋਕ ਲਿਜਾ ਕੇ ਰੱਖਤੇ। ਸਾਡੇ ਜੋ ਵੀ ਗ੍ਰੰਥ ਇਹਨਾਂ ਨੇ ਲਿਖਾਏ ਨੇ ਬਾਅਦ ਦੇ ਵਿੱਚ ਇਤਿਹਾਸ, ਚਾਹੇ ਵੀਰ ਸਿੰਘ ਨੇ ਲਿਖਿਆ ਹੋਵੇ, ਚਾਹੇ ਬਾਈ ਗੁਰਦਾਸ ਦੇ ਨਾਂ 'ਤੇ 12 ਤਿਆਰ ਕਰਾਈਆਂ ਨੇ, ਕੀਤੇ ਕਰਾਈਆਂ ਨੇ ਕੀਤੇ ਨਹੀਂ, ਕੋਈ ਨਾਂ ਤਾਂ ਹੈ ਨਹੀਂ ਕਿਸੇ ਦਾ ਵਿੱਚ। 41ਵੀਂ ਵਾਰ 'ਚ ਨਾਂ ਹੈ ਉਹ, ਉਹਦੀ ਭਾਸ਼ਾ ਹੀ ਹੋਰ ਹੈ, ਉਹ ਦਸਮ ਪਾਤਸ਼ਾਹ ਦੀ ਭਾਸ਼ਾ ਦੇ ਨਾਲ ਮਿਲਦੀ ਹੈ। ਅਤੇ ਬਾਕੀ ਆ ਜਿਹੜਾ ਸੂਰਜ ਪ੍ਰਕਾਸ਼ ਹੈ, ਇਹ ਗ੍ਰੰਥ ਨੇ ਸਾਰੇ ਹੀ ਇਹਨਾਂ ਦੇ ਕਰਾਏ ਹੋਏ ਨੇ ਤਿਆਰ, ਸਾਰੇ ਗੁਰਮਤਿ ਦੇ ਖਿਲਾਫ ਨੇ। ਗੁਰੂ ਬਿਲਾਸ ਪਾਤਸ਼ਾਹ ਹੀ ਛੇਵੀਂ, ਉਹ ਕੁਛ ਚੰਗ ਠੀਕ ਠੀਕ ਗੱਲਾਂ ਲਿਖਤੀਆਂ, ਬਾਕੀ ਗਲਤ ਲਿਖਤੀਆਂ। ਇਹ ਸਾਰਾ ਹੀ ਇਹਨਾਂ ਨੇ ਤਾਂ ਕਰਵਾਇਆ ਹੋਇਆ ਰਾਜ ਕਰਨ ਵਾਸਤੇ ਬਾਅਦ ਦੇ ਵਿੱਚ। ਇਹ ਤਕਰੀਬਨ ਜਾਂ ਮਿਸਲਾਈਆਂ ਨੇ ਜਾਂ ਤਿਆਰ ਹੋਏ, ਕੁਛ ਉਦੋਂ ਪਹਿਲਾਂ ਕੀਤਾ ਹੋਇਆ ਇਹਨਾਂ ਦਾ ਤਿਆਰ, ਜਿਹੜੇ ਬੀੜੇ ਸੀ, ਬੀੜੇ ਕਰਦੇ ਰਹੇ ਨੇ ਸਾਖੀਆਂ, ਸ੍ਰੀ ਚੰਦ ਵਾਲੇ ਉਹਦੀਆਂ ਸਾਖੀਆਂ ਨੇ। ਜਿਹੜਾ ਹੈ ਸਤਿਗੁਰੂ ਨਾਨਕ ਪ੍ਰਗਟਿਆ ਬਿੜੀ ਧੁੰਦ ਜਗ ਚਾਨਣ ਹੋਇਆ, ਇਹਦੇ ਖਿਲਾਫ ਜਦੇ ਹੀ ਇੱਕ ਵਾਰ ਆ ਗਿਆ, ਵਾਰ 'ਚ ਆ ਗਿਆ, ਰੇਤ ਅੱਕ ਆਹਾਰ ਕਰ ਰੋੜਾ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਇਹ ਕਿਹਨਾਂ ਨੇ? ਸ੍ਰੀ ਚੰਦ ਜੀ ਨੇ ਲਿਖਾਤਾ, ਕਿਉਂ ਅੱਖ ਤਾਂ ਤੂਰਾ ਹੀ ਖਾਂਦੇ ਨੇ ਨਾ, ਵੀ ਗੁਰੂ ਨਾਨਕ ਆਹ ਖਾਂਦਾ ਹੁੰਦਾ ਸੀ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿੰਘ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਸਤਿਗੁਰੂ ਨਾਨਕ ਪ੍ਰਗਟਿਆ, ਦੂਏ ਪਾਸੇ ਤਪੱਸਿਆ ਵੀ ਕੀਤੀ। ਤਪੱਸਿਆ ਕੀਤੀ, ਕਿਹਦੀ ਕੀਤੀ ਹੈ ਤਪੱਸਿਆ? ਫਿਰ ਲੋੜ ਕੀ ਸੀ ਕਰਨ ਦੀ? ਇਸੇ ਦਾ ਪ੍ਰਚਾਰ ਕਰਦੇ ਨੇ। ਸਿਰਫ ਬਾਰਾਂ ਹੀ ਬਾਰਾਂ ਹੀ ਜਿਹੜੇ ਆਦਮੀ ਪੜ੍ਹਾਉਂਦੇ ਨੇ, ਉਹ ਤਾਂ ਸਿੱਧਾ ਹੀ ਪਤਾ ਗੁਰਮਤਿ ਦੇ ਖਿਲਾਫ਼, ਇਹਨਾਂ ਲੋਕਾਂ ਨੇ 12 ਤਿਆਰ ਕਰਵਾਈਆਂ ਨੇ, ਇਹੀ 12 ਪੜ੍ਹਾਉਂਦੇ ਨੇ। ਉਹ ਜਿਹੜਾ ਬਾਕੀ ਕੀਤਾ ਮਾੜਾ ਮੋਟਾ ਮਿਸ਼ਰੀ ਕਾਲਜਾਂ 'ਚ ਥੋੜ੍ਹੇ ਬਹੁਤੇ ਸ਼ਬਦ, ਤਾਂ ਮੈਂ ਬਹਾਨਾ ਬਣਾਇਆ ਉਹਨਾਂ ਨੇ, ਅਸਲ ਤਾਂ 12 ਪੜ੍ਹਾਉਣੇ ਇਹਨਾਂ ਨੇ ਗੁਰਮਤਿ ਤੋਂ ਉਲਟੀ ਸਿੱਖਿਆ ਦੇ, ਉਲਟੀ ਸਿੱਖਿਆ ਦੇਣ ਵਾਸਤੇ ਨੇ ਸਾਰੇ ਕਾਲਜ ਬਣਾਏ। ਉਹ ਪਤਾ ਲੱਗੀ ਜਾਂਦਾ ਹੁਣ ਸਾਰੇ ਜ਼ਾਹਰ ਹੋ ਗਿਆ।
ਪੈਰੈ ਧਾਰ ਪਵੰਗੀ ਫੌਜਾਂ ਚੀਰ ਕੈ,
ਹਾਂ ਪੈਰੈ ਧਾਰ ਪਵੰਗੀ ਫੌਜਾਂ ਚੀਰ ਕੇ, ਐਸੇ ऐसे भी योधे ने बिच जेड़े फौजा नू चीर के परे निकल गए किसी की तलवार की धार उन्हां ते कुम्मे नहीं करती। यानी ऐसी उची अवस्था की गल करते ने, इन्नी उची अवस्था की गल करती उत्थे जिहड़े दुनियावी गल्लां ने इन्हां दा कोई मतलब ही नहीं रह जांदा। जिहड़ियां फौजां कोल हथियार ने ना उह थल्ले ही थल्ले ने, ऐसी उची अवस्था दे विच जाके गल करती। जे मुक्ति की गल कर दीए उत्थे सब त्याग ही त्याग है। जे राजा पैदा कौन करता है? पैदा राजा नहीं करता किसी ने, ब्रह्मा नहीं पैदा करता किसी ने। ब्रह्मा दसो कितने पैदा करता है? पालना राजा नहीं करता, राजे की पालना तो पब्लिक करती है। राजा पालना किसी करता? या तो राजा मेहनत करता हो आप, वो तो वही कार सेवा वाली गल है। कार सेवा वाले की गल है भी लोगों का पैसा अपनी कारा का भी तेल उत्थे बचना, सेवक भी उस पैसे आसरे जोड़े हुए ने, लोग भी लोग भी संतदा ही है, गुरद्वारा इन्हें बनाया, वो गल राजे की है। पालना तो पब्लिक करती है राजे की, जिहड़ी टैक्स दिंदी है सरकार नू, सरकार चलती है। सोर्स जिहड़े कुदरती सोर्स ने जो सरकार का कब्जा उन्हां ते, सोर्स तो कुदरती ने, पर कुदरत चलाउंदी है सरकार नू कि सरकार कुदरत नू चलाउंदी है? जे तो कुदरत सरकार नू चलाउंदी है तो पालना भी कुदरत करती है, सरकार की पालना कुदरत करती है। मीह ना पवे तो सरकार की कर लूगी, या ज्यादा पै जाए फ्लड आ जाए सरकार की कर लू छतरी तान दूते? कुदरत हमेशा ही बड़ी है, रही है और बड़ी रहूगी। पर विष्णु नहीं चाहता, कहता कुदरत बड़ी है। कुदरत ना दी कोई चीज नहीं विष्णु दे जड़ा इन्हों ग्रंथ ने लिखे, कुदरत ना दी कोई चीज नहीं है। विष्णु प्राण च कुदरत का जिक्र नहीं है कि विष्णु का जिक्र है, कुदरत का कोई जिक्र नहीं है। कुदरत तो छड़ दिती तुसी, विष्णु कि दीदा भी है नहीं, कित्थे विष्णु? जमण मन चाह ज्यौदा तो है कित्थे? तो इंग्लैंड वाले तो नहीं मनते, मुसलमान तो नहीं मनते विष्णु, उन्होंने कौन चला? यह सब पखंडवाद है, नीवे पद्धर दियां गल्लां ने। यह फिर इत्थे आ धरती कोई है, होर धरतियां बथेरियां ने। विष्णु जब पैदा होया पानी भी सीगा, सप भी सीगा, विष्णु भी सीगा, सप भी तो सीगा, उहदा सप तो विष्णु नाल भी उच्चा। विष्णु की रख्या सप करता है, विष्णु तो अपनी रख्या नहीं आप कर सकता, फिर थोड़ी की कर दू? दिखाया ना उत्ते शेष नाग रख्या वास्ते ही, और की है रख्या तो वह करता, उसकी वो सिपाही रख्या करता है। राजे की कहने का मतलब यह है वही सिपाही थले ही आ गया, पब्लिक ही आ गई, पब्लिक दे सरते राजा, राजे दे सरते पब्लिक नहीं है, पब्लिक दे सरते राजा है, पब्लिक दे आसरे राजा है। जे सारी पब्लिक बिगड़ जाए राजा की कर लूगा? असी तेनों राजा नहीं मनते, वह कहना मैं तो आपे राजा नहीं, जब तुम मनते ही नहीं, यही कहूगा और की कहूगा? बस वड्याई राजे की चापनूस करते होंगे, ये चापनूस मगड़ जाल बनाते ने, ये सारे मगड़ जाल चापनूसा के बने हुए ने। उन्होंने ग्रंथ लिख लिख के राजे की वड्याई की हुई, जिम्मे की रणजीत सिंह की थोड़ी की हुई है। जिन्ना रणजीत सिंह ने नुकसान किया सिखी का, किसी ने नहीं किया, उन्हें सारे ज्यादा नुकसान किया। पर चापनूसा की वड्याई वो की हुई है, चापनूस सी। हुण आ बंदा बहादुर जिन्ना ने नुकसान किया किसी ने नहीं किया, पर जिहड़े खुदे बंदे बहादुर के अनुयायी ने उहनूं माड़ा किवें कह देना? वो तो खुदे वो चेले ने बंदे बहादुर के, ਜਿਹੜੇ ਬੰਦੇ ਬਹਾਦਰ ਦੇ ਚੇਲੇ ਨੇ ਉਹਦੇ ਨਕਸ਼ੇ ਕਦਮ 'ਤੇ ਚੱਲਦੇ ਨੇ, ਉਹ ਨਹੀਂ ਉਹਨੂੰ ਕਹਿ ਸਕਦੇ ਗਲਤ, ਉਹਨਾਂ ਤਾਂ ਉਹਦੀ ਨੀਂਹ 'ਤੇ ਚੱਲਣਾ, ਇਸ ਕਰਕੇ ਉਹਨਾਂ ਨੂੰ ਉਹ ਚੰਗਾ ਲੱਗਦਾ।
ਉੱਠੇ ਛੈਲ ਛਲੰਗੀ ਛਾਲਾਂ ਪਾਈਆਂ,
ਉੱਠੇ ਛੈਲ ਛਲੰਗੀ, ਜਿਹੜੇ ਛੈਲ ਕੌਣ ਹੁੰਦਾ, ਛੈਲ ਉਹਨੂੰ ਕਹਿੰਦੇ ਨੇ ਜਿਹੜਾ ਆਤਮਾ ਇਕੱਲੀ ਹੈ ਸਰੀਰ ਨੂੰ ਅੱਡ ਹੋ ਗਿਆ, ਉਹ ਛੈਲ ਹੈ, ਛੈਲ ਛਬੀਲਾ ਉਹੀ ਹੈ, ਆਤਮਾ ਸਰੀਰ ਤੋਂ ਮਾਇਆ ਤੋਂ ਉੱਪਰ ਉੱਠ ਕੇ ਗੱਲ ਕਰਦਾ ਜਿਹੜਾ। ਇੱਕ ਹੁੰਦਾ ਸੈਲ, ਇੱਕ ਹੁੰਦਾ ਸ਼ੈਲ,
ਸ਼ੈਲ ਹੈ,
ਸੈਲ ਹੁੰਦੀ ਹੈ ਮਾਇਆ ਸੱਸੇ ਨਾਲ, ਨਾਵੈ ਧੋਵੈ ਪੂਜੇ ਸੈਲਾ, ਸੈਲਾ ਮਾਇਆ, ਮਾਇਆ ਦੀ ਪੂਜਾ ਕਰਦਾ, ਸੈਲਾ ਪੱਥਰ ਨਹੀਂ ਹੁੰਦਾ, ਸੈਲ ਮਾਇਆ ਹੁੰਦੀ ਹੈ, ਕਿਉਂਕਿ ਉੱਥੇ ਲਿਖਿਆ ਸੈਲ ਪੱਥਰ ਮੈਂ ਜਨ ਤੋਂ ਪਾਏ,
ਆਤ ਸੈਲ ਨੀਚ ਕਰ ਹੋਏ,
ਹਾਂ ਆਤ ਸੈਲ ਨੀਚ ਕਰ ਹੋਏ, ਸੈਲ ਦਾ ਮਤਲਬ ਹੈ ਮਾਇਆ, ਇਹ ਮਨ ਵੀ ਪੱਥਰ ਹੈ, ਮਨ ਨੂੰ ਪੱਥਰ ਕਿਹਾ ਹੋਇਆ, ਪੱਥਰ ਮਨ ਨੂੰ ਵੀ, ਮਨ ਵੀ ਪੱਥਰ ਹੈ ਜੇ ਤਾਂ ਅਸਰ ਨਹੀਂ ਹੁੰਦਾ, ਉਹ ਇਕੱਲਾ ਪੱਥਰ ਮਨ ਵਾਸਤੇ ਆਇਆ ਹੋਇਆ, ਪਸ਼ੂ ਪ੍ਰੇਤ ਮੁਗਧ ਪਾਥਰ, ਪਸ਼ੂ ਪ੍ਰੇਤ ਮੁਗਧ, ਮੁਗਧ ਮੂਰਖ, ਮੂਰਖ ਪਾਥਰ, ਕੋ ਤਾਰਾ ਇੱਥੇ ਸੈਲ ਹੀ ਨਾਲ ਆਇਆ, ਇਹ ਚੇਤਨ ਪੱਥਰ ਹੈ, ਇਹ ਮਨ ਵਾਸਤੇ ਆਇਆ, ਜਿੱਥੇ ਪੱਥਰ ਦੇ ਨਾਲ ਸੈਲ ਆਇਆ ਉਹ ਮਾਇਆ ਵਾਲਾ ਪੱਥਰ ਹੈ, ਆ ਜਿਹੜਾ ਸਾਡਾ ਪੱਥਰ ਹੈ ਨਾ ਧਰਤੀ 'ਚ, ਇਹ ਉਹ ਪੱਥਰ
ਸੈਲ ਪੱਥਰ ਹੈ,
ਸੈਲ ਪੱਥਰ ਮੈਂ ਜਨ ਤੋਂ ਪਾਇਆ ਤਾਂ ਲਿਖਿਆ, ਪੱਥਰ ਦੇ ਨਾਲ ਸੈਲ ਆਇਆ, ਸੈਲ ਨੂੰ ਸਿਲਾ ਪੱਥਰ ਬਣਾਉਣ ਲੱਗ ਗਏ, ਸੈਲ ਪੱਥਰ ਨੂੰ ਤਾਂ ਸੈਲ ਮਾਇਆ ਹੁੰਦੀ ਹੈ, ਜੇ ਪੱਥਰ ਹੈ ਸੈਲ ਹੈ ਫਿਰ ਇਹਦਾ ਮਤਲਬ ਸੋਨੇ ਦੀ ਮੂਰਤੀ ਪੂਜਣਾ ਕੋਈ ਜਾਇਜ਼ ਹੈ, ਪੱਥਰ ਦੀ ਮੂਰਤੀ ਪੂਜਣਾ ਨਜਾਇਜ਼ ਹੋਇਆ ਫਿਰ, ਜੇ ਲੱਕੜੀ ਦੀ ਬਣਾ ਲਈਏ ਫਿਰ ਤਾਂ ਕੋਈ ਨਜਾਇਜ਼ ਨਹੀਂ, ਸਰੀਰ ਤਾਂ ਪੱਥਰ ਦਾ ਨਹੀਂ, ਇਹ ਤਾਂ ਪੂਜਣਾ ਫਿਰ ਜਾਇਜ਼ ਹੋ ਗਿਆ, ਇੱਟਾਂ ਦੀ ਬਣੀ ਪੂਜਣੀ ਤਾਂ ਜਾਇਜ਼ ਹੋ ਗਈ, ਸੈਲ ਦਾ ਅਰਥ ਹੁੰਦਾ ਮਾਇਆ, ਇੱਥੋਂ ਵਿਦਵਾਨ ਡੁੱਬ ਗਏ, ਸੈਲ ਦਾ ਅਰਥ ਪੱਥਰ ਮੰਨ ਲਿਆ, ਫਿਰ ਪੱਥਰ ਪੱਥਰੇ ਬੁਰਾ ਪੂਜਣਾ, ਬਾਕੀ ਤਾਂ ਚੀਜ਼ ਪੂਜਣੀ ਬੁਰੀ ਨਹੀਂ ਹੋਈ।
ਉੱਠੇ ਛੈਲ ਛਲੰਗੀ ਛਾਲਾਂ ਪਾਈਆਂ,
ਇਹ ਛੈਲ ਹੈ ਛੱਛੇ ਨਾਲ ਹੈ, ਉਹ ਸੱਸੇ ਨਾਲ ਸੈਲ ਹੈ, ਛੈਲ ਹੈ ਸੈਲ ਤੋਂ ਅਲੱਗ ਹੋਇਆ ਹੋਇਆ, ਜਿੱਥੇ ਮਾਇਆ ਤੋਂ ਰਹਿਤ, ਲਫ਼ਜ਼ ਇਕੱਠੇ ਹੀ ਨੇ, ਛੱਛਾ ਔਰ ਸੱਸੇ ਦਾ ਹੀ ਫਰਕ ਹੈ, ਉਹ ਛੈਲ ਹੈ ਸੈਲ ਹੈ, ਛੈਲ ਛਲੰਗੀ ਉੱਠ ਗਏ ਸਰੀਰ ਤੋਂ ਉੱਤੇ ਉੱਠ ਗਏ, ਛਾਲ ਮਾਰ ਕੇ
ਛਾਲਾਂ ਪਾਈਆਂ,
ਛਾਲ ਮਾਰ ਕੇ ਉੱਪਰ ਉੱਠ ਗਏ ਸਰੀਰ, ਮਾਇਆ ਤੋਂ ਉੱਤੇ ਉੱਠ ਗਏ, ਜਿਹੜੇ ਛੈਲ ਸੀਗੇ ਮਾਇਆ ਤੋਂ ਰਹਿਤ ਸੀ, ਤਿਆਗੀ ਸੀ, ਉੱਪਰ ਉੱਠ ਗਏ ਮਾਇਆ ਤੋਂ।
ਝਾੜ ਚੜਾਕ ਚੜੰਗੀ ਤੇਗਾਂ ਵੱਜੀਆਂ,
ਤੇਗਾਂ ਵੱਜੀਆਂ ਉਹਨਾਂ ਨੇ, ਉਹਨਾਂ ਦੀਆਂ ਰਾਜੇ ਦੀਆਂ ਤੇਗਾਂ ਕੱਟ ਕੇ ਪਰੇ ਮਾਰੀਆਂ ਸਾਰੀ, ਭਰਮ ਗਿਆਨ ਵਾਲੇ ਜਿਹੜੇ ਸੀ ਨਾ ਪਾਏ ਹੋਏ, ਭਰਮ ਵੀ ਰਾਜਾ ਪਾਲਦਾ ਜੀ, ਰਾਜਾ ਐਂ ਕਰਦਾ, ਉਹ ਤਾਂ ਹੀ ਰਾਜਾ ਕਹਿੰਦਾ ਮੇਰੀ ਉਹ ਪੂਜਾ ਕਰੋ ਕਰੋ ਕਰਾਓ, ਇਸੇ ਗੱਲ ਦਾ ਹੀ ਝਗੜਾ ਸੀ, ਉਹਨਾਂ ਨੇ ਕੱਟ ਕੇ ਪਰੇ ਮਾਰੀ।
ਸਮਾਨ ਕਾ ਛੰਦ ਜੋ ਦੇਖ ਦੇਖ ਕੇ ਸਵੈ, ਸੁਭਾਜ ਭਾਜ ਗਏ ਤਵੈ,
ਸੋ ਦੇਖ ਦੇਖ ਕੇ ਸਵੈ, ਜਾਂ ਦੇਖਿਆ ਨਾ ਵੀ ਇੱਥੇ ਪੈਰ ਨਹੀਂ ਅੜਦੇ, ਦੂਏ ਪਾਸੇ ਖੜੇ ਹੋ ਗਏ ਬੰਦੇ, ਇਹ ਤਾਂ ਬੇਇਨਸਾਫੀ ਕਰਦੇ, ਉੱਥੇ ਤਾਂ ਕਿਸੇ ਨੇ ਕਿਹਾ ਨਹੀਂ ਨਾ ਕੁਛ, ਰਾਜੇ ਦੇ ਦਰਬਾਰ 'ਚ ਤਾਂ ਜੋ ਰਾਜੇ ਨੇ ਕਹਿ ਤਾਂ ਲਾਇਆ ਹੈ, ਹੁਣ ਉੱਥੇ ਪਤੰਦਰ ਦੂਏ ਨੇ, ਦੂਆ ਧਿਰ ਹੈ ਜਿਹਨਾਂ ਦਾ ਦਿਵਾਲਿਆ, ਜਿੱਥੇ ਦੇਣ ਗਏ ਨੇ ਬਲੀ ਉੱਥੇ ਤਾਂ ਉਹ ਨੇ ਲੈਣ ਵਾਲੇ ਨੇ ਬਲੀ, ਉਹ ਕਹਿੰਦੇ ਇਹ ਨਹੀਂ ਅਸੀਂ ਮਨਜ਼ੂਰ ਕਰਦੇ, ਇਹ ਨਹੀਂ ਹੋ ਸਕਦੀ, ਬਰਾਬਰ ਦਾ ਰਾਜ ਹੈ ਉੱਥੇ, ਉਹ ਤਾਂ ਬਰਾਬਰ ਦਾ ਰਾਜ ਹੈ, ਜਾਂ ਕੋਰਟ ਕਹਿੰਦੀ ਵੀ ਨਹੀਂ, ਉਹ ਤਾਂ ਕਚਹਿਰੀ ਹੈ ਵੀ ਰਾਜੇ ਦੀ ਬਲੀ ਦਿੱਤੀ ਨਹੀਂ ਮਨਜ਼ੂਰ ਹੈ ਸਾਨੂੰ, ਉੱਥੋਂ ਭੱਜਿਆ ਹੈ ਫਿਰ ਸ਼ੈਲ
ਸੁਭਾ ਜੋ ਦੇਖ ਦੇਖ ਕੇ ਸਭੈ ਸੁਭਾਜ ਭਾਜ ਗਏ ਤਬੈ,
ਭਾਜ ਜਦੇ ਦੇਖਿਆ ਬਈ ਇੱਥੇ ਪੈਰ ਨਹੀਂ ਖੜਦੇ ਭੱਜੇ ਦੌੜ ਕੇ ਆ ਗਏ। ਹਾਂਜੀ
ਕਹਿਓ ਸੋ ਸੋਭ ਸੋਭ ਹੀ ਬਲੋਕ ਲੋਕ ਲੋਭ ਹੀ,
ਜੋ ਕਹਿਆ ਚਰਚਾ ਚੱਲੀ,
ਕਹੇ ਉਹ ਸੋਭ ਸੋਭ ਹੀ
ਸੋਭ ਕਈ ਸੋਭਾ ਹੀ ਕੀਤੀ ਹੈ ਉਹਨਾਂ ਨੇ, ਕੁਦਰਤ ਦੀ ਸੋਭਾ ਹੋਈ ਹੈ ਉੱਥੇ, ਆਦਮੀ ਦੀ ਸੋਭਾ ਨਹੀਂ ਹੋਈ। ਉਹ ਰਾਜੇ ਦੀ ਸੋਭਾ ਕਰਦੇ ਤੇ ਉਹ ਕੁਦਰਤ ਦੀ ਸੋਭਾ ਕਰਦੇ ਤੇ, ਗੱਲ ਆਹੀ ਸੀ। ਗਾਲਾਂ ਨਹੀਂ ਤੀ ਇੱਕ ਦੂਜੇ ਨੂੰ ਕੱਢਦੇ, ਗਾਲਾਂ ਗੋਲਾਂ ਨਹੀਂ ਸੀ ਕੱਢਦੇ, ਕਹਿੰਦੇ ਉਹ ਆਪਣੀ ਸੋਭਾ ਕਰਦੇ ਤੇ ਰਾਜੇ ਦੀ
ਕਰਦੇ ਸੀ ਸੋਭ ਹੀ।
ਹਾਂ
ਸੋਭਾ ਗਿਆ,
ਉਹ ਵੀ ਸੋਭਾ ਕਰਦੇ ਤੇ, ਉਹ ਵੀ ਸੋਭਾ ਕਰਦੇ ਤੇ, ਉਹ ਰਾਜੇ ਦੀ ਕਰਦੇ ਤੇ ਆਪਣੇ ਦੀ, ਉਧਰ ਉਹ ਕੁਦਰਤ ਦੀ ਕਰਦੇ ਸੀ।
ਬਿਲੋਕ ਲੋਕ ਲੋਭ ਹੀ,
ਲੋਕ ਜਿਹੜੇ ਦੇਖਣ ਵਾਲੇ ਸੀ ਉਹ ਲੋਭੀ ਸੀ ਵੀ ਦੇਖਣ ਨੂੰ ਕੁਛ ਸੱਚ ਮਿਲਦਾ ਨਾ, ਉਹਨਾਂ ਦਾ ਬੜਾ ਜੀ ਲੱਗਿਆ ਹੋਇਆ ਸੀ। ਜਿਹੜੇ ਸੁਣਨ ਵਾਲੇ ਸੀ ਉਹਨਾਂ ਦਾ ਜੀ ਲੱਗਿਆ ਹੋਇਆ ਸੀ ਵੀ ਕੁਛ ਮਿਲਦਾ ਨਾ ਚਰਚਾ ਚੋਂ, ਇੱਕ ਧਰਤੀ ਗੱਲ ਸੁਣਨ 'ਤੇ ਕੁਛ ਨਹੀਂ ਮਿਲਦਾ ਹੁੰਦਾ, ਜੇ ਦੋਵੇਂ
ਅਣੀਆਂ ਜੁੱਟੀਆਂ
ਤਾਰਾਂ ਜੁੜਦੀਆਂ ਨੇ ਦੋਹਾਂ ਪਾਸਿਆਂ 'ਤੇ ਜਾਂ ਵੱਜਦੀਆਂ ਨੇ, ਫਿਰ ਉਹ ਵਿੱਚੋਂ ਕੁਝ ਨਿਕਲਦਾ। ਹਾਂ
ਪ੍ਰਚੰਡ ਰੂਪ ਰਾਜ ਈ ਬਲੋਕ ਭਾਣ ਲਾਜ ਈ,
ਪ੍ਰਚੰਡ ਰੂਪ
ਰਾਜ ਈ
ਲਾਜ ਈ
ਰਾਜ ਈ
ਪ੍ਰਚੰਡ ਰਾਜ ਈ
ਪ੍ਰਚੰਡ ਰੂਪ ਰਾਜ ਈ,
ਜਿਹੜਾ ਪ੍ਰਚੰਡ ਰੂਪ ਹੈ ਅਸਲ ਦੇ ਵਿੱਚ ਉਹੀ ਰਾਜਾ ਹੁੰਦਾ, ਜਿਹਦਾ ਕੋਈ ਗਿਆਨ ਜ਼ਿਆਦਾ ਹੈ ਉਹੀ ਰਾਜਾ ਮੰਨਿਆ ਜਾਣਾ ਚਾਹੀਦਾ, ਪ੍ਰਚੰਡ ਰੂਪ ਦਾ ਹੀ ਰਾਜ ਹੋਣਾ ਚਾਹੀਦਾ, ਉਹਨੇ ਹੀ ਗਾਹਾਂ ਸਿੱਖਿਆ ਦੇਣੀ ਹੁੰਦੀ ਹੈ, ਰਸਤਾ ਉਸਨੇ ਉਹਨੇ ਅਗਵਾਈ ਕਰਨੀ ਹੁੰਦੀ।
ਬਿਲੋਕ ਰੂਪ ਰਾਜ ਈ,
ਹਾਂ ਬਿਲੋਕ ਦੇਖ ਕੇ,
ਬਿਲੋਕ ਭਾਣ ਲਾਜ ਈ
ਦੇਖ ਕੇ, ਜਿਹੜਾ ਸੂਰਜ ਹੈ ਉਹ ਵੀ ਸਮਝੋ ਲੱਜਾਵਾਨ ਹੁੰਦਾ ਹੈ, ਉਹ ਉਹਦੀ ਉਹ ਸੂਰਜ ਅਸਲ 'ਚ ਉਸ ਵੇਲੇ ਸੂਰਜ ਵਿਸ਼ਨੂੰ ਨੂੰ ਕਹਿੰਦੇ ਨੇ, ਆਮ ਤੌਰ 'ਤੇ ਸੂਰਜ ਰਾਜੇ ਨੂੰ ਜਾਂ ਉਹ ਸ਼ਿਵ ਜੀ ਨੂੰ ਕਹਿੰਦੇ ਨੇ, ਸ਼ਿਵ ਉਹਨਾਂ ਦਾ ਸੂਰਜ, ਸੂਰਜ ਦੇ ਉਹ ਮੱਥੇ 'ਤੇ ਚੰਦਰਮਾ ਲਿਖਿਆ ਹੋਇਆ ਨਾ ਉਹਦੇ, ਤਾਂ ਹੀ ਰੱਖਿਆ ਹੋਇਆ ਨਾ ਇਹ ਥੱਲੇ, ਮਤਲਬ ਹੈ ਮਾਇਆ ਦੀਆਂ ਗੱਲਾਂ। ਕਹਿੰਦੇ ਜਿਹੜਾ ਬਾਹਰਲਾ ਸੂਰਜ ਹੈ ਨਾ ਉਹਦੀ ਵੀ ਉੱਥੇ ਚਾਨਣ ਨਹੀਂ ਜਾਂਦਾ ਜਿੱਥੇ ਗਿਆਨ ਦਾ ਚਾਨਣ ਜਾਂਦਾ, ਗੱਲ ਆਹ ਹੈ ਬਸ।
ਬਲੋਕ ਭਾਵ
ਜਿਹੜਾ ਬਾਹਰਲਾ ਸੂਰਜ ਹੈ ਨਾ ਜਿੱਥੇ ਉਹ ਚਾਨਣ ਨਹੀਂ ਕਰ ਸਕਦਾ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਬਿੰਦ ਕੋਲ ਹੁੰਦਾ, ਉਹ ਜਿਹੜਾ ਗੁਰ ਜਿੱਥੇ ਇਹ ਜਿਹੜਾ ਪ੍ਰਚੰਡ ਗਿਆਨ ਵਾਲਾ ਜਿੱਥੇ ਉਹ ਚਾਨਣ ਕਰ ਦਿੰਦਾ ਉੱਥੇ ਇਹ ਸੂਰਜ ਨਹੀਂ ਚਾਨਣ ਕਰਦਾ, ਇਸ ਕਰਕੇ ਇਹ ਸੂਰਜ ਤਾਂ ਵਿਚਾਰਾ ਨੀਵੀਂ ਪਾ ਲੈਂਦਾ, ਜੋ ਕਹੀਏ ਉੱਥੇ ਕਰ ਚਾਨਣ ਇਹ ਨੀਵੀਂ ਪਾ ਲੈਂਦਾ, ਇਹ ਕਹਿੰਦਾ ਮੇਰੇ ਬਸ ਦੀ ਗੱਲ ਨਹੀਂ ਉੱਥੇ ਚਾਨਣ ਕਰਨਾ।
ਹਾਂ ਤੇ
ਸੂਰਜ ਦੇ ਭਗਤ ਨੇ ਜਿਹੜੇ ਬਾਹਰਲੇ ਦੇ, ਇਹ ਕਹਿ ਲਓ ਇਹ ਬਾਹਰਲੇ ਸੂਰਜ ਦੇ ਭਗਤ ਅੰਦਰ ਚਾਨਣ ਨਹੀਂ ਕਰ ਸਕਦੇ ਕਿਸੇ ਦੇ, ਉਹਨਾਂ ਤੋਂ ਅੰਦਰ ਨਹੀਂ ਚਾਨਣ ਹੁੰਦਾ, ਹੁੰਦਾ ਸੂਰਜ ਦੀ ਭਗਤੀ ਬਾਹਰਲੇ ਦੀ, ਅੰਦਰ ਚਾਨਣ ਨਹੀਂ ਹੋ ਸਕਦਾ, ਨਾ ਦੂਏ ਦੇ ਕਰ ਸਕਦਾ ਨਾ ਉਹਦੇ ਹੁੰਦੇ, ਚਾਨਣ ਤਾਂ ਓਨਾ ਜਿਹੜਾ ਮੇਰੇ ਅੰਦਰ ਹੈ ਮੈਂ ਓਨਾ ਹੀ ਕਰੂੰ, ਦੂਏ ਦੇ ਵੱਧ ਕਿਵੇਂ ਕਰੂੰ, ਵੱਧ ਕਿੱਥੋਂ ਲਿਆਊ, ਜ਼ਿਆਦਾ ਕਿੱਥੋਂ ਲਿਆਊਗਾ ਕੋਈ, ਜ਼ਿਆਦਾ ਗਿਆਨ ਜਿੰਨਾ ਗਿਆਨ ਕੋਲ ਹੈ ਉਹ ਦੇ ਦੂਗਾ, ਜੋ ਬਸ ਭਾਂਡੇ ਜਦ ਬਾਹਰ ਕੱਢ ਦੂ ਹੋਰ ਕੀ ਕਰੂੰ, ਇਹ ਤੋਂ ਜ਼ਿਆਦਾ ਨਹੀਂ ਹੋ ਸਕਦਾ। ਹਾਂਜੀ
ਸੁਚੰਡ ਤੇਜ ਇਉਂ ਲਸੈ ਪ੍ਰਚੰਡ ਜੋਤ ਕੋ ਹਸੈ,
ਸੁਚੰਡ ਤੇਜ ਇਉਂ ਲਸੈ, ਚੰਡ ਦਾ ਜਿਹੜਾ ਤੇਜ ਹੈ ਬ੍ਰਾਹਮਣ ਹੈ, ਚੰਡ ਬ੍ਰਾਹਮਣ ਨੂੰ ਚੰਡ ਕਿਹਾ ਹੋਇਆ ਹੁਣ, ਇਹ
ਸੁਚੰਡ ਤੇਜ ਇਉਂ ਲਸੈ ਪ੍ਰਚੰਡ
ਚੰਡ ਹੈ ਨਾ, ਚੰਡੀ ਦਾ ਭਗਤ ਨਹੀਂ ਹੈ, ਉਹਦੇ ਇੰਨਾ ਤੇਜ ਹੋ ਗਿਆ
ਪ੍ਰਚੰਡ ਜੋਤ ਕੋ ਹਸੈ,
ਪ੍ਰਚੰਡ ਜੋਤ ਕੋ ਹਸੈ, ਜਿਵੇਂ ਕੋਈ ਬਹੁਤ ਪ੍ਰਚੰਡ ਜੋਤ ਹੱਸਦੀ ਹੁੰਦੀ ਆ, ਹੱਸੇ ਤੇ ਤੇਜ ਵੱਧ ਜਾਂਦਾ ਹੁੰਦਾ, ਜਦ ਖੁਸ਼ੀ ਹੁੰਦੀ ਆ ਤੇਜ ਵੱਧਦਾ, ਗਮੀ ਹੁੰਦੀ ਆ ਤੇਜ ਘੱਟਦਾ, ਖੁਸ਼ੀ ਹੁੰਦੀ ਆ ਨਾ ਤੇਜ ਹੋਰ ਵੱਧ ਜਾਂਦਾ ਤੇ ਗਮੀ ਹੁੰਦੀ ਆ ਤੇਜ ਘੱਟ ਜਾਂਦਾ। ਜੇ ਪ੍ਰਚੰਡ ਤੇਜ ਕੋ ਹੱਸੈ,
ਕੋ ਹੱਸੈ,
ਜੇ ਪ੍ਰਚੰਡ ਤੇਜ ਜਿਵੇਂ ਹੱਸਦਾ ਹੋਵੇ ਇੰਨਾ ਉਹਦਾ ਬਿਨਾਂ ਹੱਸੇ ਤੇ ਤੇਜ ਹੈ, ਬ੍ਰਾਹਮਣ ਦੇ ਜਿਹੜਾ ਤੇਜ ਹੈ ਨਾ
ਸੁਚੰਡ ਤੇਜ ਇਉਂ ਲਸੈ,
ਹਾਂ ਉਹਦਾ ਇੰਨਾ ਲਸ਼ਕ ਪੈਂਦੀ ਹੈ ਤੇਜ ਦੀ, ਜਿਵੇਂ ਬਹੁਤ ਪ੍ਰਚੰਡ ਤੇਜ ਹੱਸਦਾ ਹੁੰਦਾ, ਹੱਸ ਨਹੀਂ ਰਿਹਾ, ਇਦੋਂ ਜ਼ਿਆਦਾ ਤੇਜ ਨਹੀਂ ਹੋ ਸਕਦਾ, ਕਹਿਣ ਦਾ ਮਤਲਬ ਇਹ ਹੈ ਹੱਸਦਾ ਤਾਂ ਮੈਕਸੀਮਮ ਤੇਜ ਹੁੰਦਾ।
ਸੁਕੋਪ ਕੋਪ ਹੈ ਹਠੀ ਚਪੇ ਚਰਾਏ,
ਜਦੋਂ ਆਦਮੀ ਹੱਸਦਾ ਨਾ ਉਹਦੇ 'ਤੇ ਹਾਨੀ ਲਾਭ ਜੰਮਣ ਮਰਨਾ ਔਰ ਘਾਟਾ ਵੱਧਦਾ, ਛੇ ਚੀਜ਼ਾਂ ਦਾ ਅਸਰ ਨਹੀਂ ਹੁੰਦਾ। ਜੇ ਕਿਸੇ ਚੀਜ਼ ਦਾ ਅਸਰ ਹੱਸ ਨਹੀਂ ਸਕਦਾ, ਉਸ ਤਰੀਕੇ ਨਾਲ ਨਹੀਂ ਹੱਸ ਸਕਦਾ, ਮੁਸਕਰਾ ਸਕਦਾ, ਹੱਸ ਨਹੀਂ ਸਕਦਾ, ਖੁੱਲ੍ਹ ਕੇ ਨਹੀਂ ਹੱਸ ਸਕਦਾ। ਜੇ ਇੱਕ ਚੀਜ਼ ਦਾ ਵੀ ਅਸਰ ਹੈ, ਚਾਹੇ ਹਾਨੀ ਲਾਭ ਦਾ ਹੋਵੇ, ਜਾਂ ਜੰਮਣ ਮਰਨ ਦਾ ਹੋਵੇ, ਜਾਂ ਸਭ ਜਸਦਾ ਹੋਵੇ, ਨਹੀਂ ਹੱਸ ਸਕਦਾ। ਜਾਂ ਹੱਸ ਸਕਦਾ, ਹੱਸਦਾ ਫਿਰ ਉਸ ਵੇਲੇ ਅਸਰ ਨਹੀਂ ਰਹਿੰਦਾ, ਘੜੀ ਦੀ ਘੜੀ ਬਾਅਦ ਚਾਹੇ ਹੋ ਜਾਏ, ਉਨਾ ਚਿਰ ਅਸਰ ਨਹੀਂ ਹੁੰਦਾ ਉੱਥੇ। ਉਹ ਹੱਸਿਆ, ਉਹ ਪੂਰਾ ਤੇਜ ਹੈ ਉੱਥੇ, ਉਹ ਭੁੱਲਿਆ ਹੁੰਦਾ ਉਹਨਾਂ ਵੇਲੇ, ਉਨਾ ਚਿਰ ਵਾਸਤੇ ਭੁੱਲਿਆ, ਚਾਹੇ ਦੋ ਮਿੰਟ ਦਾ ਹੀ ਟਾਈਮ ਹੈ, ਉਹ ਭੁੱਲੇ ਤੋਂ ਬਿਨਾਂ ਹੱਸ ਨਹੀਂ ਸਕਦਾ। ਹੱਸੇ ਤਾਂ ਪ੍ਰਚੰਡ ਹੁੰਦਾ ਹੀ ਹੈ ਤੇਜ, ਉਸ ਘਰ ਚੋਂ ਹਾਸਾ ਨਹੀਂ ਨਿਕਲਦਾ, ਉਹਨਾਂ ਕੋ ਮੂਹਰੇ ਲੱਗਿਆ ਹੋਇਆ ਫਾਟਕ, ਜਿੰਨਾ ਜਿਹੜੀ ਚੀਜ਼ ਯਾਦ ਆ ਉਹਦਾ ਉਹ ਮੂਹਰੇ ਉਹਨਾਂ ਕੋ ਪੜਦਾ ਉਹਦਾ ਲੱਗਿਆ ਹੋਇਆ, ਉਹਨਾਂ ਕੋ ਰੋਕ ਰਹੀ ਆ ਉਹ ਪ੍ਰਚੰਡਤਾ। ਜਿਹੜੀ ਚੀਜ਼ ਅੰਦਰ ਯਾਦ ਹੈ, ਚਾਹੇ ਅਪਜਸ ਦੀ ਗੱਲ ਹੈ, ਚਾਹੇ ਜੰਮਣ ਮਨ ਦੀ ਗੱਲ ਹੈ, ਚਾਹੇ ਹਾਨੀ ਲਾਭ ਦੀ ਗੱਲ ਹੈ, ਉਹਨਾਂ ਕੋ ਉਹਨੇ ਰੋਕਣਾ ਹਾਸੇ ਨੂੰ ਪ੍ਰਚੰਡਤਾ। ਜਦੋਂ ਪੜਦੇ ਸਾਰੇ ਹਟ ਜਾਣਗੇ, ਫਿਰ ਪੂਰਾ ਜੋਤ ਨਿਕਲੂਗਾ। ਹਾਂਜੀ।
ਸੁਕੋਪ ਕੋਪ ਹੈ ਹਠੀ, ਚਪੇ ਚਰਾਏ ਜੂੰ ਭੱਠੀ।
ਸੁਕੋਪ ਕੋਪ ਹੈ ਹਠੀ, ਉੱਧਰ ਜਿਹੜੇ ਹੱਠ ਵਾਲੇ ਨੇ ਜੋ ਭੱਜੇ ਦੀ ਰਾਜੇ ਦੇ, ਉਹ ਗੁੱਸਾ ਦਾ ਚੜੀ ਜਾਂਦਾ ਹੈ, ਪਰ ਪੈਰ ਕਿਤੇ ਖੜਦੇ ਨਹੀਂ, ਜਵਾਬ ਹੈ ਨਹੀਂ।
ਚਪੇ ਚਰਾਏ ਜੂੰ ਭੱਠੀ,
ਭੱਠੀ ਦੇ ਵਿੱਚ ਕੋਈ ਜਿਵੇਂ ਪਾ ਦਈਏ ਕਿਸੇ ਨੂੰ, ਉਹ ਤਪੀ ਤਾਂ ਜਾਂਦਾ ਹੈ, ਗੁੱਸਾ ਤਾਂ ਚੜੀ ਜਾਂਦਾ ਉਹਨਾਂ ਨੂੰ, ਪਰ ਉਹਨਾਂ ਕੋਲ ਜਵਾਬ ਹੈ ਨਹੀਂ। ਸੈਟਿਸਫੈਕਟਰੀ ਜਵਾਬ ਉਹਨਾਂ ਬੋਲ ਜਾਣੀ, ਜਵਾਬ ਨਹੀਂ ਹੈ, ਹਾਰ ਖਾਈ ਜਾਂਦੇ ਨੇ, ਗੁੱਸੇ 'ਚ ਬੋਲੀ ਜਾਂਦੇ ਨੇ, ਜ਼ਿਆਦਾ ਸਗੋਂ ਗੁੱਸਾ ਤਾਂ ਕਰੋ ਤਾਂ ਚੜੀ ਜਾਂਦਾ, ਜਿਵੇਂ ਭੱਠੀ 'ਚ ਕਹਿੰਦੇ ਪਾਏ ਹੁੰਦੇ ਨੇ, ਆਹ ਹਾਲਤ ਹੋ ਗਈ ਉਹਨਾਂ ਦੀ, ਪੁੱਠੇ ਫਸ ਗਏ, ਪਿੱਛੇ ਤਾਂ ਰਾਜਾ ਹੈ ਉਹਨਾਂ ਦੇ, ਡਰਤਾ ਉਹਨਾਂ ਨੂੰ ਹੈ ਨਹੀਂ ਕਿਸੇ ਦਾ, ਉਹ ਹੁਣ ਡਰ ਨਾ ਗਾਹਾਂ ਗੱਲ ਨਹੀਂ ਚੱਲਦੀ, ਗਾਹਾਂ ਵਾਲੇ ਵੀ ਨਹੀਂ ਡਰਦੇ, ਤਾਂ ਵੀ ਸਾਡਾ ਡਰ ਚੱਕਿਆ ਗਿਆ ਅੱਜ, ਜਿਹਦਾ ਡਰ ਚੱਕਿਆ ਜਾਵੇ ਉਹ ਹੁਣ ਉਹਨੂੰ ਦੁੱਖ ਤਾਂ ਹੁੰਦਾ ਹੀ ਹੈ ਇਸ ਗੱਲ ਦਾ, ਰਾਜ ਦਾ ਡਰੇ ਚੱਕਿਆ ਗਿਆ ਅੱਜ, ਅਤੇ ਉਹ ਤਾਂ ਭੱਠੀ 'ਚ ਪੈ ਗਏ ਵਿਚਾਰੇ,
ਚਪੇ ਚਰਾਏ ਜੂੰ ਭੱਠੀ।
ਹਾਂ, ਜਿਵੇਂ ਭੱਠੀ 'ਚ ਕੀਤਾ ਹੁੰਦਾ ਨਾ, ਕਹਿੰਦੇ ਲੋਹਾ ਪਾ ਦੀਦਾ, ਐਂ ਤਪਦੇ ਨੇ ਉਹ, ਤਪੇ ਹੋਏ ਨੇ।
ਪ੍ਰਚੰਡ ਮੰਡਲੀ ਲਸੈ ਕੀ ਮਾਰ ਤੰਡ ਕੋ ਹਸੈ।
ਪ੍ਰਚੰਡ ਮੰਡਲੀ ਲਸੈ, ਆ ਜਿਹੜੀ ਪ੍ਰਚੰਡ ਮੰਡਲੀ ਹੈ ਦੂਏ ਪਾਸੇ ਗਿਆਨ ਪ੍ਰਚੰਡ ਵਾਲੀ, ਉਹ ਲਿਸ਼ਕਾ ਮਾਰਦੇ ਨੇ
ਕਿ ਮਾਰ ਤੰਡ ਕੋ ਹਸੈ,
ਉਹਨਾਂ ਦੇ ਚਿਹਰੇ ਤਾਂ ਚਮਕਦੇ ਨੇ, ਉਹ ਤਾਂ ਖੁਸ਼ੀ 'ਚ ਨੇ, ਜਿਹੜੇ ਜਿੱਤ ਗਏ, ਜਿਹੜੇ ਹਾਰ ਗਏ ਉਹਨਾਂ ਨੇ ਦੁਖੀ ਹੋਣਾ, ਜਿਹੜੇ ਜਿਹਨਾਂ ਦਾ ਗਿਆਨਵਾਨ ਨੇ, ਜਿਹਨਾਂ ਦੇ ਗੱਲ ਦਾ ਜਵਾਬ ਨਹੀਂ, ਉਹ ਮੰਡਲੀ ਹੈ, ਉਹਨਾਂ ਦੀ ਮੰਡਲੀ ਹੈ, ਫੌਜ ਨਹੀਂ ਹੈ ਉਹ,
ਕਿ ਮਾਰ ਤੰਡ ਕੋ ਹਸੈ,
ਉਹ ਇਹਨਾਂ ਦੇ ਮਾਰ ਤੰਡ ਜਿਹੜਾ ਰਾਜੇ 'ਤੇ ਹੱਸਦੇ ਨੇ, ਕੋਈ ਆਹ ਹੀ ਤੁਹਾਡਾ ਮਤਲਬ ਹੈ ਗਿਆਨਵਾਨ ਰਾਜਾ, ਇਸੇ ਤੋਂ ਤੁਹਾਨੂੰ ਗਿਆਨ ਮਿਲਿਆ, ਸਾਨੂੰ ਤਾਂ ਸ਼ਿਵ ਤੋਂ ਗਿਆਨ ਮਿਲਿਆ, ਇਹ ਸ਼ਿਵ ਨੂੰ ਮੰਨਦੇ ਨੇ, ਅਤੇ ਤੁਹਾਡੇ ਕੋਲ ਆਹ ਮਾਇਆ ਹੀ ਹੈ, ਫਿਰ ਹੋਰ ਤੁਹਾਡੇ ਕੋਲ ਹੈ ਕੀ, ਜੁੜੇ ਹੋ ਜੁੜੇ ਰਹੋ, ਇਹ ਤਾਂ ਨਰਕ ਹੈ, ਫਸੇ ਹੋ ਫਸੇ ਰਹੋ, ਆਉਣ ਆਉਣ ਜਾਣ 'ਚ ਬਣੇ ਰਹੋਗੇ, ਉਹ ਇਹਨਾਂ 'ਤੇ ਹੱਸਦੇ ਨੇ, ਹੱਸਦੇ ਜਿਹੜਾ ਹੱਸਦਾ ਹੁੰਦਾ ਹੈ ਉਹਦਾ ਚਿਹਰਾ ਖੜਿਆ ਹੁੰਦਾ, ਉਹ ਜਿਹੜਾ ਅੰਦਰੋਂ ਰੋਂਦਾ ਹੁੰਦਾ ਭੱਠੀ 'ਚ ਹੁੰਦਾ, ਅੰਦਰੋਂ ਤਾਂ ਰੋਂਦੇ ਨੇ, ਜਾਂ ਹਾਰਦਾ ਕੋਈ, ਅੰਦਰੋਂ ਤਾਂ ਰੋਂਦਾ ਹੀ ਹੈ।
ਸੁਕੋਪ ਓਪ ਦੈ ਬਲੀ ਕਿ ਰਾਜ ਮੰਡਲੀ ਚਲੀ।
ਸੁਕੋਪ ਓਪ
ਦੈ ਬਲੀ,
ਦੇ ਬਲੀ ਗੁੱਸੇ ਹੋ ਕੇ, ਕੋਪ ਓਪ
ਦੈ ਬਲੀ,
ਦੈ ਬਲੀ
ਕਿ ਰਾਜ ਮੰਡਲੀ ਚਲੀ,
ਉਹ ਰਾਜ ਮੰਡਲੀ ਹੈ ਜਿਹੜੀ, ਉਹ ਗੁੱਸਾ ਖਾ ਕੇ ਉੱਥੇ ਚਲੇ ਗਏ, ਔਰ ਉਹਦੇ ਨਾਲ ਰਾਜ ਮੰਡਲੀ ਆ ਗਿਆ, ਇੱਕ ਇਕੱਲੀ ਮੰਡਲੀ ਹੈ, ਇੱਕ ਰਾਜ ਮੰਡਲੀ ਹੈ। ਮੰਡਲੀ ਤਾਂ ਕਿਹਾ, ਹਥਿਆਰਬੰਦ ਫੌਜ ਨਹੀਂ ਹੈ, ਹਥਿਆਰ ਬੰਦ ਫੌਜ ਦੀ ਲੜਾਈ ਨਹੀਂ ਹੈ, ਗਿਆਨ ਚਰਚਾ, ਉੱਧਰ ਰਾਜ ਮੰਡਲੀ ਹੈ,
ਉੱਧਰ ਪ੍ਰਚੰਡ ਮੰਡਲੀ,
ਉਹ ਪ੍ਰਚੰਡ ਮੰਡਲੀ ਸ਼ਿਵਜੀ ਵਾਲੀ ਪ੍ਰਚੰਡ ਮੰਡਲੀ ਹੈ, ਗਿਆਨਵਾਨ ਨੇ, ਸਾਰੇ ਕੁਝ ਨੇ ਉਹ ਰਾਜੇ ਦੇ ਨੇ ਸਾਰੀ ਰਾਜ ਮੰਡਲੀ ਦੋ ਮੰਡਲੀਆਂ ਦੀ ਗਿਆਨ ਚਰਚਾ ਦੀ ਗੱਲ ਹੈ।
ਸੋ ਅਸਤਰ ਸ਼ਸਤਰ ਪਾਣ ਲੈ ਵਸੇਖ ਵੀਰ ਮਾਨ ਕਹਿ।
ਸੋ ਅਸਤਰ ਸ਼ਸਤਰ ਅਸਤਰ ਸ਼ਸਤਰ ਪਾਣ ਲੈ ਹੱਥਾਂ 'ਚ ਲੈ ਕੇ, ਉਹ ਅਸਤਰ ਸ਼ਸਤਰ ਹੁੰਦੇ ਨੇ ਜਿਹੜੇ ਆਪਾਂ ਨੇ ਕਿਤਾਬ ਗ੍ਰੰਥਾਂ 'ਚੋਂ ਗੱਲ ਕਰਦੀਆਂ,
ਜਿਹੜੇ ਵਰਸ਼ਨ ਦੇ
ਜਿਹੜੇ ਆਪਾਂ ਨੇ ਗਿਆਨ ਚਰਚਾ ਦੀ ਗੱਲ ਕਰਨੀ, ਇਹ ਅਸਤਰ ਸ਼ਸਤਰ ਹੁੰਦੇ ਨੇ ਉਸ ਵੇਲੇ। ਦੂਏ ਦੀ ਗੱਲ ਨੂੰ ਕੱਟਣਾ, ਅਕਲ ਹਥਿਆਰ ਹੈ ਆਪਣੇ ਕੋਲ, ਅਕਲ ਸਾਰੇ ਲੋਹੇ ਦੇ ਹਥਿਆਰ ਬਣਦੇ ਨੇ ਸਾਰੇ।
ਵਸੇਖ ਵੀਰ ਮਾਨ ਕਹਿ,
ਵਸੇਖ ਵੀਰ ਮਾਨ ਕਹਿ, ਜਿਹੜੇ ਚੰਗੇ ਚੰਗੇ ਫਿਰ ਵਿਸ਼ੇਸ਼ ਵੀਰ ਸੀ, ਹੋਰ ਵਿਦਵਾਨ ਵਿਸ਼ੇਸ਼ ਸੀ, ਉਹ ਫਿਰ ਹੋਰ ਵੀਰ ਉਹਨਾਂ ਨੇ ਛੱਡੇ ਵੀ ਤੁਸੀਂ ਗੱਲ ਕਰੋ, ਪਹਿਲਾਂ ਤਾਂ ਜਿਹੜੇ ਚਲੇ ਗਏ ਉਹੀ ਲੱਗ ਗਏ ਨਾ ਗੱਲਾਂ ਕਰਨ, ਫਿਰ ਚੁਣਵੇਂ ਉਹਨਾਂ ਨੇ ਜਿਹੜੇ ਸੀ ਚੁਣਵੇਂ ਚਰਚਾ ਨੂੰ ਫਿਰ ਬੰਦੇ ਹੋਰ ਭੇਜਦੇ ਨੇ। ਹਾਂਜੀ,
ਤੂੰ ਮਰਛੰਦ ਭੱਟ ਸ਼ਸਤਰ ਅਸਤਰ ਨਚਾਏ, ਚਿਤ ਕੋਪ ਓਪ ਵਢਾਏ।
ਫਿਰ ਉਹ ਰਾਜੇ ਦੇ ਜਿਹੜੇ ਚਲੇ ਗਏ
ਅਸਤਰ ਅਸਤਰ ਨਚਾਏ,
ਰਾਜੇ ਨੇ ਜੇ ਹੋਰ ਬੰਦੇ ਜਿਹੜੇ ਚਰਚਾ ਵਾਸਤੇ ਭੇਜੇ ਨੇ, ਜਿਹੜੇ ਉਦੋਂ ਸਿਆਣੇ ਜਿਹੜੇ ਨਹੀਂ ਸੀ ਗਏ, ਕੁਝ ਤਾਂ ਚਲੇ ਗਏ ਨਾ, ਉਹੀ ਜਿਹੜੇ ਬੜੇ ਸੀ ਨਹੀਂ ਗਏ, ਵੱਡੇ ਬੰਦੇ ਫਿਰ ਆਏ ਚਰਚਾ ਕਰ ਸਿਆਣੇ, ਜਿਹੜੇ ਗ੍ਰੰਥਾਂ ਦੇ ਵਾਕਫ ਸੀ ਜਾਂ ਜ਼ਿਆਦਾ ਪਿੱਛੇ। ਹਾਂ,
ਚਿਤ ਕੋਪ ਓਪ ਬੜਾਏ,
ਚਿਤ ਕੋਪ ਓਪ ਬੜਾਏ ਗੁੱਸਾ ਕਰਕੇ।
ਤਰ ਕੱਛ ਅੱਛ ਤੁਰੰਗ ਰਣ ਰੰਗ ਚਾਰ ਉਤੰਗ,
ਤਰ ਕੱਛ ਆਪਣੇ ਅੱਛ ਤੁਰੰਗ ਅੱਛੇ ਸੁਧਰੇ ਹੋਏ ਜਿਹੜੇ ਬੰਦੇ ਸੀ, ਸੁਲਝੇ ਹੋਏ ਬੰਦੇ ਸੀ ਜਿਹੜੇ, ਉਹ ਫਿਰ ਗਿਆਨ ਚਰਚਾ ਨੂੰ ਆਏ।
ਰਣ ਰੰਗ ਚਾਰ ਉਤੰਗ,
ਰਣ ਰੰਗ ਚਾਰ ਉਤੰਗ, ਬਈ ਉੱਪਰਲੇ ਦਰਜੇ ਦੀ ਉਹ ਲੜਾਈ ਲੜਾਂਗੇ ਆਪਾਂ, ਜਿੱਡਾ ਉਹਨਾਂ ਦਾ ਗਿਆਨ ਹੈ ਉਸ ਲੈਵਲ ਦੀ ਉਹ ਲੜਾਈ ਲੜਾਂਗੇ।
ਕਰ ਕ੍ਰੁੱਧ ਪੀਸਤ ਦਾਂਤ,
ਪਰ ਅੰਦਰੋਂ ਗੁੱਸੇ 'ਚ ਨੇ ਰਾਜੇ ਵਾਲੇ ਜਿਹੜੇ ਨੇ, ਗੁੱਸੇ 'ਚ ਨੇ,
ਪੀਸਤ ਦਾਂਤ,
ਦੰਦ ਵੀ ਪੀਸਦੇ ਨੇ, ਵੀ ਹੁਣ ਬਾਹਰ ਨਹੀਂ ਨਾ ਜਾਂਦੀ ਕੋਈ, ਕੀ ਕਰਨ ਵਿਚਾਰੇ ਦੰਦੇ ਪੀਣਗੇ ਆਪਣੇ, ਬਾਹਰ ਜਾਂਦੇ ਬਾਹਰ ਜਾਂਦੀ ਨਹੀਂ ਉਹਨਾਂ ਪੂਰੇ, ਉਹ ਗੁੱਸੇ 'ਚ ਨੇ ਵੀ ਸਾਡੇ ਬੰਦੇ ਇਹਨਾਂ ਨੇ ਉਹੀ ਹਰਾਤੇ।
ਕਹੀ ਆਪ ਆਪਣ ਬਾਤ,
ਆਪਣੀ ਆਪਣੀ ਗੱਲ, ਦੇਖੋ ਕਹੀ ਆਪ ਆਪਣ ਬਾਤ, ਆਪਣੀ ਆਪਣੀ ਗੱਲ ਕਰਦੇ,
ਗੱਲ ਕਹੀ ਹੈ, ਲੜਾਈ ਨਹੀਂ ਹੈ ਤੁਸੀਂ,
ਲੜਾਈ ਨਹੀਂ, ਗਿਆਨ ਚਰਚਾ ਹੈ ਉਹ ਲੜਾਈ ਕਾਹਦੀ ਹੈ,
ਕਹੀ
ਲੜਾਈ
ਬਾਤ,
ਆਪਣੀ ਆਪਣੀ ਗੱਲ ਕੀਤੀ।
ਪੱਟ ਭਰੇ ਹਵ ਹੋਏ ਵੀਰ, ਕਰ ਕੋਪ ਛੱਡ ਤੀਰ।
ਹਾਂ, ਪੱਟ ਸੂਰਮੇ ਆਪਣਾ ਆਪਣਾ ਤੀਰ ਤਰਕ ਦਿੰਦੇ ਨੇ, ਆਪਣਾ ਆਪਣਾ ਤਰਕ ਛੱਡਦੇ ਨੇ ਇੱਕ ਦੂਜੇ 'ਤੇ, ਜਿਹੜੀ ਗੱਲ ਕਰਦੇ ਨੇ ਉਹ 'ਤੇ ਆਪਣਾ ਤਰਕ ਦਾ ਤੀਰ ਛੱਡਦੇ ਨੇ, ਕੱਟਦੇ ਨੇ ਗੱਲ ਨੂੰ।
ਕਰ ਕੋਪ ਕਲੀ ਅਵਤਾਰ, ਗਹਿ ਪਾਣ ਅਜਾਨ ਕੁਠਾਰ।
ਫਿਰ ਹੁਣ ਪੰਡਿਤ ਆਪ ਬੋਲਦਾ,
ਕਰ ਕੋਪ
ਪੰਡਿਤ ਨਹੀਂ ਬੋਲਿਆ,
ਪਰ ਸ਼ਿਵਜੀ ਦੀ ਉਹ ਬੋਲਦੇ,
ਉਹ ਜਿਹੜੇ ਦੂਏ ਨੇ ਸ਼ਿਵਜੀ ਦੇ ਉੱਥੇ ਮੰਦਰ ਦੇ ਵਿੱਚ ਬੈਠੇ ਨੇ, ਉਹਨਾਂ ਦੀ ਔਰ ਉਹਨਾਂ ਦੀ ਉਹ ਚਰਚਾ, ਉਹ ਨਹੀਂ ਬੋਲਿਆ। ਜਦ ਫਿਰ ਵੱਡੇ ਆ ਗਏ ਉਧਰੋਂ ਹੋਰ ਰਾਜੇ ਦੇ ਸਿਰੇ ਦੇ ਯੋਧੇ ਭੇਜਤੇ, ਫਿਰ ਆਪ ਬੋਲਿਆ।
ਕਰ ਕੋਪ ਕਲੀ ਅਵਤਾਰ,
ਕਲੀ ਅਵਤਾਰ ਨੇ ਫਿਰ ਆਪ ਕੋਪ ਕੀਤਾ।
ਗਹਿ ਪਾਣ ਅਜਾਨ ਕੁਠਾਰ,
ਉਹ ਫਿਰ ਕੁਠਾਰ ਕੁਹਾੜਾ ਉਹ ਲੈ ਲਿਆ ਕਿ ਸ਼ਿਵਜੀ ਉਹਦੇ ਵਾਲਾ, ਪਰਸਰਾਮ ਵਾਲਾ,
ਪਰਸਰਾਮ ਵਾਲਾ,
ਪਰਸਰਾਮ ਵਾਲਾ ਚੱਕਿਆ ਉਹਨੇ ਕੁਹਾੜਾ, ਸਮਝਿਆ ਨੀ, ਪਰਸਰਾਮ ਹੈ ਨਾ ਆਪਣਾ, ਫਿਰ ਪਰਸਰਾਮ ਵਾਲਾ ਚੱਕ ਲਿਆ, ਇਹ ਛੱਤਰੀ ਹੈ ਨਾ ਰਾਜਾ, ਆਹੀ ਹੈ ਪਰਸਰਾਮ ਛੱਤਰੀ, ਉਹ ਰਾਜਾ ਛੱਤਰੀ, ਫਿਰ ਰਾਜੇ ਉਹਨੇ ਸੋਧੇ ਨੇ ਸਾਰੇ ਛੱਤਰੀ, ਫਿਰ ਪਰਸਰਾਮ ਵਾਲਾ ਕਹਿੰਦੇ ਕੁਹਾੜਾ ਲਿਆ ਉਹਨੇ, ਉਹਨੇ ਕਿਹਾ ਵੀ ਤੁਸੀਂ ਹੁਣ ਚੁੱਪ ਕਰੋ, ਥੋਤੇ ਨਹੀਂ ਇਹਨਾਂ ਨੂੰ ਸੂਤ ਆਉਣਾ, ਆਪਣੇ ਜਿਹੜੇ ਨਾਲ ਦੇ ਸਾਧੂ ਸੀ ਸ਼ਿਵਜੀ ਵਾਲੇ, ਉਹਨਾਂ ਨੇ ਕਿਹਾ ਵੀ ਠੀਕ ਹੈ ਜਿੱਥੇ ਤੁਹਾਡੀ ਲੜਾਈ ਸੀ, ਹੁਣ ਮੈਂ ਆਪ ਇਹਨਾਂ ਨੂੰ ਸਾਂਭਦਾ, ਵੀ ਤੁਸੀਂ ਜਿਹੜੀ ਲੜਾਈ ਲੜ ਲਈ ਲੜ ਲਈ, ਮੈਨੂੰ ਆ ਦੂਆ ਚੱਕਣਾ ਹੋਊਗਾ ਕੁਹਾੜਾ ਪਰਸਰਾਮ ਵਾਲਾ, ਉਹਨੇ ਉਹ ਚੱਕਿਆ ਫਿਰ। ਹਾਂ,
ਤਨ ਕੇਕ ਕੀਨ ਪ੍ਰਹਾਰ, ਭੱਟ ਜੂਝ ਗਿਓ ਸਹਿਚਾਰ।
ਤਨਕ,
ਤਨ ਕੇਕ,
ਏਕ,
ਤਨਕ ਏਕ,
ਤਨਕ ਨੂੰ ਏਕ ਲੱਗਿਆ ਹੋਇਆ ਹੈ,
ਸੰਧੀ ਹੋਈ ਹੋਈ,
ਦੇਖ ਲੈ ਕਿਹੋ ਜਿਹਾ ਲਫ਼ਜ਼ ਬਣਾਇਆ ਹੋਇਆ,
ਤਨਕ ਏਕ ਕੀਨ ਪ੍ਰਹਾਰ,
ਕੱਕੇ ਨੇ ਤਨਕ ਨੂੰ ਏਕ ਨਾਲ ਲਾ ਕੇ ਤਨ ਕੇਕ ਬਣਾ ਤਾ, ਕੇਕ ਤਾਂ ਕੱਟੀ ਦਾ ਹੁੰਦਾ ਉਹ,
ਤਨਕ ਏਕ,
ਤਨਕ ਬਸ ਛੋਟਾ ਜਿਹਾ ਹੀ ਕਹਿੰਦਾ ਇੱਕ ਵਾਰ ਕੀਤਾ,
ਤਨਕ ਏਕ
ਜਿਹਾ ਛੋਟਾ ਜਿਹਾ ਹੀ ਵਾਰ ਕੀਤਾ ਇੱਕੋ ਹੀ,
ਤਨਖੀ
ਵਾਲੇ ਇੱਕੋ ਹੀ ਕੁਹਾੜੇ ਦੇ ਵਾਲ ਨਾਲ ਹਾਂ ਆਹ ਹੌਲੀ ਦੇ ਕੀ ਕੀਤਾ ਬਹੁਤਾ ਜ਼ੋਰ ਨਾਮ ਨਹੀਂ ਕੀਤਾ
ਪੱਟ ਜੂਝ ਗਿਓ ਸਹਿ ਚਾਰ
ਬਸ ਸਾਰੇ ਹੀ ਪੱਟ ਜਿਹੜੇ ਸੀ ਇੱਕੋ ਹੀ ਕੁਹਾੜੇ ਨਾਲ ਸਾਰੇ ਖਤਮ ਕਰਤਾ ਇੱਕੋ ਕੁਹਾੜੇ ਨਾਲ ਸਾਰੇ ਹੀ ਜਿਹੜੇ ਸੀ ਸਾਰਿਆਂ ਦਾ ਹੀ ਖਾਤਮਾ ਕਰਤਾ ਉਹਨਾਂ ਦਾ ਪੱਟਾਂ ਸਾਰੀ ਗੱਲ ਦਾ ਹੀ ਉਹਨਾਂ ਦੀ ਭੋਗ ਪਾਤਾ